ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ
ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਸਾਲ ਦਾ ਅਖੀਰ ਫਿਰ ਆ ਹੀ ਗਿਆ ਅੱਜ 28 ਦਸੰਬਰ 2019 ਹੈ ਘੜੀ 9:03 ਸਿਡਨੀ ਸਮੇਂ ਦੇ ਮੁਤਾਬਿਕ ਦਿਖਾ ਰਹੀ ਹੈ ਆਪ ਸਭ ਦਾ ਸਵਾਗਤ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਕੌਫਸਾਰਬਰ ਤੋਂ ਹਾਜ਼ਰ ਹਾਂ ਮੈਂ ਜੀ ਦਿਲ ਵਾਲੀ ਗੱਲ ਲੈ ਕੇ ਔਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਅੱਜ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਰਹੇ ਨੇ ਬਸ ਅੱਧੇ ਘੰਟੇ ਤੱਕ ਤੇ ਫਿਰ ਅਸੀਂ ਕਈ ਮਸਲਿਆਂ ਤੇ ਗੱਲ ਕਰਨੀ ਆ ਮਸਲੇ ਵੀ ਪਿਛਲੇ ਵਾਰ ਰਹਿ ਗਏ ਸੀਗੇ ਜਿਹੜੇ ਕਰਨੇ ਆ ਹੁਣ ਅੱਜ ਵੀ ਤੁਹਾਡੇ ਮਸਲੇ ਹੋਰ ਵੀ ਆਉਣਗੇ ਗੱਲਾਂ ਬਾਤਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰੋਗੇ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਸੋ ਦਿਲ ਵਾਲੀਆਂ ਗੱਲਾਂ ਆਪਸ ਚ ਚੱਲਣਗੀਆਂ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਇੰਡੀਆ ਗਏ ਹੋਏ ਨੇ ਇੰਡੀਆ ਤੋਂ ਵੀ ਸੁਣ ਰਹੇ ਨੇ ਤੇ ਉਹਨਾਂ ਨੂੰ ਵੀ ਹੈਪੀ ਹੋਲੀਡੇ ਤੇ ਹੋਰ ਵੀ ਕਈ ਇਵੈਂਟ ਚੱਲ ਰਹੇ ਨੇ ਕ੍ਰਿਸਮਿਸ ਹੋ ਕੇ ਹਟੀ ਆ ਉਸ ਦੀਆਂ ਵੀ ਖੁਸ਼ੀਆਂ ਮਨਾਈਆਂ ਹੋਣੀਆਂ ਤੇ ਨਾਲ ਦੀ ਨਾਲ ਹੁਣ ਨਵਾਂ ਸਾਲ ਹੈ ਉਸ ਦੀਆਂ ਵੀ ਤੇ ਇੱਕ ਗੱਲ ਆਪਾਂ ਯਾਦ ਰੱਖਣੀ ਹੈ ਕਿ ਇਹ ਜਿਹੜੇ 2-3 ਹਫ਼ਤੇ ਨੇ ਇਹ ਸਿੱਖ ਕੌਮ ਦੇ ਲਈ ਜਾਂ ਭਾਰਤ ਦੇ ਲਈ ਬੜੇ ਅਹਿਮ ਨੇ ਕਿਉਂਕਿ ਇਹਨਾਂ 23 ਦਿਨਾਂ ਨੇ ਭਾਰਤ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਜਾਂ ਅੱਜ ਤੋਂ 50-70 ਸਾਲ ਪਹਿਲਾਂ ਵੀ ਦੇਖਿਆ ਸੀ ਜਾਂ ਆਪਾਂ ਹੰਡਾਇਆ ਸੀ ਉਹ ਇਹਨਾਂ 23 ਦਿਨਾਂ ਦੀ ਦੇਣ ਸੀ 10ਵੇਂ ਪਾਤਸ਼ਾਹ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਇਹਨਾਂ ਦਿਨਾਂ ਦੇ ਵਿਚ ਔਰ ਅੱਜ ਦੀ ਹੀ ਤਰੀਕ ਨੂੰ ਸਾਹਿਬਜ਼ਾਦੇ ਨੀਹਾਂ ਦੇ ਵਿਚ ਚਿਣੇ ਗਏ ਸੀ ਸਰਹੰਦ ਦੇ ਵਿਚ ਇਸ ਤੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਪ੍ਰੋਗਰਾਮ ਦੇ ਵਿਚ ਪਰ ਪਹਿਲਾਂ ਆਪਾਂ ਬਾਕੀ ਸ਼ਹਿਰਾਂ ਦਾ ਸਮਾਂ ਜਾਣ ਲਈਏ ਇੱਥੇ ਕੌਫਸਾਰਬਰ ਦੇ ਵਿਚ ਈਸਟ ਕੋਸਟ ਉੱਤੇ ਡੇ ਲਾਈਟ ਸੇਵਿੰਗ ਦੇ ਹਿਸਾਬ ਦੇ ਨਾਲ ਸਮਾਂ 9:04 ਹੋ ਗਿਆ ਹੈ ਤੇ ਉਧਰ ਬ੍ਰਿਸਬਨ ਦੇ ਵਿਚ 8:04 ਨੇ ਕਿਉਂਕਿ ਉਹ ਡੇ ਲਾਈਟ ਸੇਵਿੰਗ ਨਹੀਂ ਮੰਨਦੇ ਐਡਲੇਡ ਦੇ ਵਿਚ ਹੁਣ 8:35 ਹੋ ਗਏ ਨੇ ਪਰਥ ਦੇ ਵਿਚ 6:05 ਸੁਬਾਹ ਦੇ ਅੱਜ ਦੀ ਤਰੀਕ ਹੈ ਔਰ ਇੰਡੀਆ ਦੇ ਵਿਚ 3:35 ਹੋਏ ਨੇ ਤੜਕੇ ਦੇ ਔਰ ਲੰਡਨ ਚਲੀਏ 10:05 ਹਜੇ ਸ਼ੁੱਕਰਵਾਰ 27 ਤਰੀਕ ਹੀ ਆ ਰਾਤ ਦੇ ਆ ਨਿਊਯਾਰਕ ਤੇ ਟੋਰਾਂਟੋ ਦੇ ਵਿਚ 5:05 ਸ਼ਾਮਾਂ ਦੇ ਨੇ 27 ਤਰੀਕ ਦੇ ਹੀ ਔਰ ਸ਼ੁੱਕਰਵਾਰ ਤੇ 27 ਤਰੀਕ ਵੈਨਕੂਵਰ ਤੇ LA ਦੇ ਵਿਚ ਚੱਲ ਰਹੀ ਹੈ ਔਰ ਉਥੇ ਇਸ ਵੇਲੇ 2:05 ਹੋਏ ਨੇ ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਓ ਫੇਰ ਪਹਿਲਾਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਕਈ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਆਪਣੇ ਦਿਲ ਵਾਲੀਆਂ ਗੱਲਾਂ ਕਰਦੇ ਹਾਂ ਕੋਈ ਬਹੁਤੀ ਜ਼ਿਆਦਾ ਤਿਆਰੀ ਨਹੀਂ ਕਰੀ ਦੀ ਸੋ ਕਈ ਵਾਰੀ ਗੱਲ ਵੱਧ ਘੱਟ ਹੋ ਜਾਂਦੀ ਹੈ ਕਹਿ ਹੋ ਜਾਂਦੀ ਹੈ ਸਰੋਤਿਆਂ ਤੋਂ ਵੀ ਹੋ ਜਾਂਦੀ ਸਭ ਤੋਂ ਵੀ ਹੋ ਜਾਂਦੀ ਹੈ ਸੋ ਕੋਈ ਮਿੱਥ ਕੇ ਗੱਲ ਨਹੀਂ ਕਰੀਦੀ ਕਿਸੇ ਦਿਲ ਦਿਖਾਉਣ ਦੀ ਮਨਸ਼ਾ ਨਹੀਂ ਹੁੰਦੀ ਜੋ ਦਿਲ ਦੇ ਵਿਚ ਹੁੰਦੀ ਹੈ ਗੱਲ ਉਹ ਆਪਾਂ ਸਪਸ਼ਟ ਤੌਰ ਦੇ ਉੱਤੇ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੀਦੀ ਆ ਸੋ ਇਸ ਕਰਕੇ ਕੋਈ ਹਾਰਡ ਫੀਲਿੰਗ ਨਹੀਂ ਹੈਗੀ ਅਗਰ ਵਿਚਾਰ ਸਾਡੇ ਨਹੀਂ ਵੀ ਮਿਲਦੇ ਕੋਈ ਨਹੀਂ ਵੀ ਅਗਰੀ ਟੂ ਡਿਸਅਗਰੀ ਸੋ ਪ੍ਰੋਗਰਾਮ ਦੇ ਵਿਚ ਨਾ ਅੱਜ ਅਸੀਂ ਅਮਰੀਕ ਭਾਜੀ ਜਦ ਆਉਣਗੇ ਤਾਂ ਤਮਾਂ ਤੇ ਗੱਲ ਕਰਨੀ ਆ ਕਿ ਇਹ ਜਿਹੜਾ ਸੰਸਾਰ ਹੈ ਇਹ ਜਿਹੜੀ ਦੁਨੀਆ ਆ ਇਹਦੇ ਵਿਚ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਉਹ ਕਿੱਥੇ ਜਾ ਕੇ ਰੁਕੇਗੀ, ਕੀ ਡਿਵੈਲਪਮੈਂਟ ਕਰਨੀ ਆ, ਕਿੱਧਰ ਨੂੰ ਜਾਣਾ ਆ, ਤੇ ਪੁਰਾਣੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਸਭਿਅਤਾਵਾਂ ਆ ਉਹ ਓਵਰ ਡਿਵੈਲਪ ਹੋ ਕੇ ਖਰਾਬ ਹੋ ਜਾਂਦੀਆਂ, ਖਤਮ ਹੋ ਜਾਂਦੀਆਂ, ਜਿਹੜੀ ਮਨੁੱਖੀ ਇੰਸਟਿੰਕਟਸ ਨੇ, ਮਨੁੱਖੀ ਗੁਣ ਨੇ ਰੱਬ ਨੇ ਦਿੱਤੇ, ਉਹ ਅਸੀਂ ਗਵਾ ਬਹਿੰਦੇ ਹਾਂ। ਸੋ ਉਸ ਸੰਬੰਧੀ ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਉਸ ਸੰਬੰਧੀ ਹੀ ਸਾਰਾ ਕੁਝ ਕਹਿੰਦੀ ਹੈ। ਇਹ ਜੋ ਸਰਹੰਦ ਦੇ ਵਿੱਚ ਵਾਪਰਿਆ ਅੱਜ ਦੀ ਦਿਹਾੜੀ ਤੇ 28 ਤਰੀਕ ਨੂੰ, ਇਹ ਤਮਾਂ ਦਾ ਇੱਕ ਬਹੁਤ ਵੱਡਾ ਤਮਾਸ਼ਾ ਸੀ। ਤਮਾਸ਼ਾ ਅੱਖਰ ਹੀ ਤਮਾਂ ਤੋਂ ਬਣਿਆ ਹੈ। ਤਮਾਂ ਤੋਂ ਹੋਰ ਵੀ ਬੜੇ ਅੱਖਰ ਬਣੇ ਨੇ, ਤਮੰਨਾ ਬਣੀ ਹੈ, ਤਮ, ਈਵਨ ਕਿ ਆਤਮ ਵੀ ਤਮਾਂ ਤੋਂ ਹੀ ਬਣਿਆ। ਕੀ ਤਮਾਂ ਸੀ? ਰਾਜਿਆਂ ਨੂੰ ਤਮਾਂ ਸੀ ਆਪਣੀ ਪਾਵਰ ਵਧਾਉਣ ਦੀ, ਰਾਜਿਆਂ ਨੂੰ ਤਮਾਂ ਸੀ ਕਿ ਇਹ ਸਾਡੀ ਜਿਹੜੀ ਰਾਜੇ ਆ, ਰਾਜ ਆ ਸਾਡਾ, ਮਾਇਆ ਆ, ਉਹਨੂੰ ਕਿਤੇ ਥ੍ਰੈਟ ਨਾ ਬਣ ਜਾਣ। ਇਹਨਾਂ ਨੂੰ ਹਮੇਸ਼ਾ ਇਹੀ ਤਮਾਂ ਰਹਿੰਦੀ ਆ ਵਧਣ ਦੀ ਕਿ ਰਾਜ ਨਾਲ ਦਾ ਰਾਜ ਵੀ ਮੈਂ ਹੀ ਕਰ ਲਵਾਂ, ਉਹ ਵੀ ਮੈਂ ਹੀ ਕਰ ਲਵਾਂ। ਸੋ ਇਹਨੂੰ ਕਹਿੰਦੇ ਆ ਤਮਾਂ। ਅਸੀਂ ਕਈ ਵਾਰੀ ਕਹਿ ਦਈਦਾ ਯਾਰ ਤੂੰ ਬੜੀ ਤਮਾਂ ਵਧਾਈ ਹੋਈ ਆ। ਸੋ ਉਹਦਾ ਮਤਲਬ ਇਹ ਹੈ ਕਿ ਤੂੰ ਰੁਕਦਾ ਹੀ ਨਹੀਂ ਕਿਤੇ। ਜਸਟ ਟੇਕ ਅ ਬ੍ਰੇਕ, ਥੋੜਾ ਦੇਖ ਲਾ, ਨਾਲਦਿਆਂ ਨੇ ਵੀ ਖਾਣਾ ਪੀਣਾ, ਨਾਲਦਿਆਂ ਨੇ ਵੀ ਕੰਮ ਕਰਨੇ, ਉਹਨਾਂ ਨੇ ਵੀ ਕਮਾਈ। ਕਈਆਂ ਬੰਦੇ ਨੂੰ ਹੁੰਦੀ ਹੈ ਵੀ ਇਹ ਵੀ ਮੈਂ ਹੀ ਇਕੱਠਾ ਕਰ ਲਵਾਂ, ਸਾਰਾ ਹੀ ਸਰਮਾਇਆ ਮੇਰੇ ਘਰੇ ਆ ਜਾਵੇ। ਇਹ ਬੜਾ ਘਾਤਕ ਹੁੰਦਾ ਹੈ। ਜਦੋਂ ਤੁਸੀਂ ਕੋ ਐਗਜਿਸਟ ਨਹੀਂ ਨਾ ਕਰਨਾ ਚਾਹੁੰਦੇ, ਇੱਕ ਦੂਜੇ ਦਾ ਹੋਰਨਾਂ ਦਾ ਵੀ ਭਲਾ ਨਹੀਂ ਸੋਚਦੇ, ਵੀ ਇੱਦਾਂ ਚਾਹੁੰਦੇ ਆ ਬਸ ਮੇਰੇ ਕੋਲ ਹੋਵੇ ਹੋਰ ਕਿਸੇ ਕੋਲ ਨਾ ਹੋਵੇ, ਉਹ ਉੱਥੇ ਤਮਾਂ ਦਾ ਬਹੁਤ ਵੱਡਾ ਰੋਗ ਹੁੰਦਾ ਆ ਉਹਨਾਂ ਇਨਸਾਨਾਂ ਦੇ ਵਿੱਚ। ਔਰ ਇਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਆ ਪੰਜਵੇਂ ਪਾਤਸ਼ਾਹ ਬਿਲਾਵਲ ਰਾਗ ਦੇ ਵਿੱਚ, ਕਹਿੰਦੇ ਸੰਸਾਰ ਵੇਖਿਆ ਕੂਪ। ਸੰਸਾਰ ਕਈ ਵਾਰੀ ਇੱਦਾਂ ਬਣ ਜਾਂਦਾ ਆ ਜਿਸ ਤਰ੍ਹਾਂ ਜ਼ਹਿਰ ਪੋਇਜ਼ਨ ਦਾ ਖੂਹ ਹੋਵੇ। ਉਹ ਤਮ ਅਗਿਆਨ ਮੋਹਤ ਕੂਪ, ਔਰ ਉਹਦੇ ਵਿੱਚ ਤਮਾਂ ਜਿਹੜੀ ਆ ਉਹ ਇੱਦਾਂ ਫੈਲਦੀ ਆ ਜ਼ਹਿਰ ਦੇ ਵਿੱਚ ਬੇਅੰਤ। ਅਗਿਆਨਤਾ ਹੁੰਦੀ ਆ, ਮੋਹ ਹੁੰਦਾ ਆ, ਬੜੇ ਘਣੇ ਇਹ ਜਿਹੜੇ ਔਗੁਣ ਹੈ ਉਹ ਪੈਦਾ ਹੋ ਜਾਂਦੇ ਸੰਸਾਰ ਦੇ ਵਿੱਚ। ਫਿਰ ਉੱਥੇ ਫਿਰ ਬੇਨਤੀ ਕਰਦਾ ਸਿੱਖ ਕਿ ਹਰਨਾਮ ਗਹਿ ਬੁਝਾ ਪ੍ਰਭ ਜੀ ਲਿਓ, ਹਰਨਾਮ ਆਪਣਾ ਦਿਓ। ਪ੍ਰਭ ਕੁਝ ਬਿਨ ਨਾਹੀ ਠਾਓ, ਪ੍ਰਭ ਤੁਝ ਬਿਨ ਨਾਹੀ ਠਾਓ, ਨਾਨਕਾ ਬਲ ਬਲ ਜਾਓ। ਸੋ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ, ਆਪਣੇ ਅੰਦਰ ਵੀ ਬਣਦੇ ਨੇ, ਤਾਂ ਫਿਰ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ। ਕਿਉਂਕਿ ਜਿਹੜਾ ਵੱਡਾ ਦਾਤਾ ਆ ਪਰਮਾਤਮਾ, ਜਪਜੀ ਸਾਹਿਬ ਦੇ ਵਿੱਚ ਵੀ ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਉਂਕਿ ਜਿਹੜਾ ਵੱਡਾ ਦਾਤਾ ਆ ਉਹਨੂੰ ਤਿਲ ਭਰ ਜਾਣੀ, ਤਿਲ ਸਾਰਿਆਂ ਨੂੰ ਛੋਟਾ ਖਾਣ ਵਾਲਾ ਮੈਟਰ ਮੰਨਿਆ ਜਾਂਦਾ ਸੀ ਖੇਤੀਬਾੜੀ ਚੋਂ, ਕਿਉਂ ਤਿਲ ਜਿੰਨੀ ਵੀ ਉਹਨੂੰ ਤਮਾਂ ਨਹੀਂ ਹੈਗੀ ਵੀ ਮੈਂ ਹੀ ਫੜ ਕੇ ਬੈਠਾ ਰਹਾਂ, ਮੈਂ ਕਿਸੇ ਨੂੰ ਦੇਣਾ ਨਹੀਂ। ਜਿਹੜੇ ਤਮਾਂ ਵਾਲੇ ਬੰਦੇ ਹੁੰਦੇ ਆ ਨਾ ਇੱਦਾਂ ਦੇ, ਉਹ ਬੜੇ ਕੰਜੂਸ ਹੁੰਦੇ ਆ, ਬੜੇ ਉਹ ਨਿਰਦਈ ਹੁੰਦੇ ਆ, ਉਹ ਕਿਸੇ ਦੀ ਰੋਟੀ ਖੋਹ ਕੇ ਖਾਣ ਨੂੰ ਵੀ ਤਿਆਰ ਹੋ ਜਾਂਦੇ ਆ, ਆਪਣੇ ਘਰ ਭਰਨ ਨੂੰ ਵੀ। ਤੁਸੀਂ ਦੇਖਿਆ ਹੋਣਾ ਪਿੱਛੇ ਜੇ ਹੜ੍ਹ ਆਏ ਸੀਗੇ ਪੰਜਾਬ ਦੇ ਵਿੱਚ, ਤੇ ਬੜਾ ਸਾਰੇ ਦੁਨੀਆਂ ਤੋਂ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਹੈਲਪ ਕੀਤੀ, ਟਰੱਕ ਭਰ ਭਰ ਕੇ ਸਮਾਨ ਦੇ ਲੈ ਗਏ ਵੰਡਣ ਨੂੰ, ਤੇ ਕਈ ਪਿੰਡਾਂ ਨੇ, ਉੱਥੇ ਹੜ੍ਹ ਵੀ ਨਹੀਂ ਸੀ, ਵੀਡੀਓ ਦੇਖੇ, ਉਹਨਾਂ ਨੇ ਟਰੱਕ ਢੋ ਢੋ ਕੇ ਆਪਣੇ ਪਿੰਡ ਭਰ ਲਏ ਸਾਲ ਸਾਲ ਦਾ, ਹਾਲਾਂਕਿ ਪ੍ਰਭਾਵਿਤ ਵੀ ਨਹੀਂ ਸੀ। ਇਹਨੂੰ ਕਹਿੰਦੇ ਆ ਤਮਾਂ, ਵੀ ਸਾਰਾ ਕੁਝ ਆਪੇ ਹੜੱਪ ਕਰ ਲੈਣਾ। ਪਰ ਕਹਿੰਦੇ ਮੰਗਣਾ ਉਹ ਤੋਂ ਹੈ, ਦਾਤੇ ਤੋਂ, ਵੱਡੇ ਦਾਤੇ ਤੋਂ ਮੰਗਣਾ, ਕਿਉਂਕਿ ਉਹਨੂੰ ਕੋਈ ਤਮਾ ਹੀ ਹੈ ਨਹੀਂ, ਉਹ ਤਾਂ ਦਈ ਜਾਂਦਾ, ਵੰਡੀ ਜਾਂਦਾ, ਵੰਡੀ ਜਾਂਦਾ। ਉਹ ਤੋਂ ਅੱਗੇ ਦੇਖੋ ਬੜੀ ਸੋਹਣੀਆਂ ਲਾਈਨਾਂ, ਕਹਿੰਦਾ ਕੇਤੇ ਮੰਗੇ ਜੋਧ ਪਾਰ, ਉਹ ਜੋਧੇ ਵੀ ਉਹ ਤੋਂ ਮੰਗੀ ਜਾਂਦੇ ਨੇ। ਕੇਤੇ ਆ ਗਣਤ ਨਹੀਂ ਵਿਚਾਰ, ਕਿੰਨੇ ਮੰਗਦੇ ਨੇ ਨਾ ਪਤਾ ਹੀ ਨਹੀਂ, ਇਹਦੀ ਗਿਣਤੀ ਹੈ ਨਹੀਂ, ਉਹਨਾਂ ਨੂੰ ਸਾਰਿਆਂ ਨੂੰ ਦਈ ਜਾਂਦਾ ਹੈ। ਸੋ ਕਈ ਕਹਿੰਦੇ ਨੇ ਕੇਤੇ ਖੱਪ ਟੁੱਟੇ ਵੇਕਾਰ, ਉਹ ਖਾ ਖਾ ਕੇ ਕਹਿੰਦੇ ਮਤਲਬ ਕਰਪਸ਼ਨ ਕਰ ਕਰਕੇ ਉਹ ਟੁੱਟ ਚੁੱਕੇ ਆ, ਇੰਨਾ ਖਾਧਾ ਉਹਨਾਂ ਨੇ। ਔਰ ਕੇਤੇ ਲੈ ਲੈ ਮੁੱਕਰ ਪਾਏ, ਕਈ ਕਹਿੰਦੇ ਲਈ ਜਾਂਦੇ ਤੇ ਮੁੱਕਰੀ ਵੀ ਜਾਂਦੇ ਆ, ਜਿਹੜੇ ਨਾਸਤਕ ਟਾਈਪ ਬੰਦੇ ਆ ਨਾ ਉਹ ਗੁਰਦੁਆਰੇ ਖੜ ਕੇ ਲੰਗਰ ਖਾ ਕੇ ਗੁਰੂ ਨੂੰ ਗਾਲਾਂ ਕੱਢੀ ਜਾਂਦੇ ਨੇ, ਇਹੋ ਜਿਹੇ ਬੰਦੇ ਵੀ ਹੈਗੇ ਨੇ। ਉਹ ਗੁਰੂ ਦੀ ਨੁਕਤਾ ਚੀਨੀ ਖਰੀ ਜਾਂਦੇ ਨੇ, ਇੱਥੇ ਆਹ ਨਹੀਂ ਹੈਗਾ, ਇੱਥੇ ਉਹ ਨਹੀਂ ਹੈਗਾ, ਨਾਲੇ ਲੰਗਰ ਛਕ ਲੈਣਗੇ ਤੇ ਨਾਲੇ ਬਸ ਜੇਬਾਂ 'ਚ ਹੱਥ ਪਾ ਕੇ ਟਾਈ ਲਾ ਕੇ ਫਿਰ ਭੰਡੀਆਂ ਕਰਨੀਆਂ ਸ਼ੁਰੂ ਕਰਦੇ ਨੇ। ਸੋ ਇਹ ਵੀ ਜਿਹੜੀ ਆ ਇਹ ਤਮਾਂ ਦੀਆਂ ਨਿਸ਼ਾਨੀਆਂ ਨੇ। ਔਰ ਸਾਰਿਆਂ ਨਾਲੋਂ ਵੱਡੀ ਗੱਲ ਇਹ ਆ ਕਿ ਇਹ ਤੋਂ ਬਚਣਾ ਕਿੱਦਾਂ ਆ। ਮੰਦਾਵਣੀ ਮੇਰੀ ਕਿਤਾਬ ਵੀ ਆ ਚੁੱਕੀ ਆ, ਤੁਸੀਂ ਪੜ੍ਹੀ ਵੀ ਹੋਣੀ ਬਹੁਤਿਆਂ ਨੇ। ਸ਼ਲੋਕ ਮਹੱਲਾ ਪੰਜਵਾਂ, ਉਹਦੇ ਵਿਚ ਅਖੀਰ ਦੇ ਵਿਚ ਕਹਿੰਦੇ ਨੇ ਕਿ ਤਮ ਸੰਸਾਰ ਚਰਨ ਲੱਗ ਤਰੀਏ। ਜਿਹੜਾ ਸੰਸਾਰ ਕਈ ਵਾਰੀ ਜਦ ਸਾਨੂੰ ਦਿਸਣ ਲੱਗ ਜਾਂਦਾ ਨਾ, ਇਹ ਬੜਾ ਪੋਇਜ਼ਨਸ ਹੈ ਜਾਂ ਸਾਨੂੰ ਚੰਗਾ ਨਹੀਂ ਲੱਗਦਾ, ਇਹ ਤਮਾਂ ਦੇ ਵਿਚ ਹੈ। ਤੁਸੀਂ ਇਹੋ ਜਿਹੇ ਲੋਕਾਂ ਦੇ ਘੇਰੇ ਚ ਆ ਜਾਂਦੇ ਜਿਹੜੇ ਤਮਾਂ ਦੇ ਨਾਲ ਘਿਰੇ ਪਏ ਨੇ। ਉਹ ਕਹਿੰਦੇ ਫਿਰ ਜਿਹੜਾ ਸੰਸਾਰ ਮੋਸ਼ਨ ਚ ਹੈ, ਤਮਾਂ ਦਾ ਮਤਲਬ ਹੁੰਦਾ ਮੋਸ਼ਨ ਚ, ਵਧੀ ਜਾ ਰਿਹਾ, ਇਹਨੂੰ ਫਿਰ ਕਿੱਦਾਂ ਇਹ ਤੋਂ ਪਾਰ ਹੋਵੇ। ਕਹਿੰਦੇ ਜਿਹੜਾ ਸੰਸਾਰ ਮੋਸ਼ਨ ਚ ਹੈ ਨਾ, ਤਮ ਸੰਸਾਰ ਦ ਵਰਲਡ ਇਨ ਦ ਮੋਸ਼ਨ, ਇਹਨੂੰ ਤਰਨਾ ਇੱਦਾਂ ਹੈ ਕਿ ਚਰਨ ਲੱਗ ਤਰੀਏ। ਇਹਦਾ ਜਿਹੜਾ ਬੇਸ ਹੈ ਨਾ ਤਮਾਂ ਦਾ, ਉਹ ਤਰਦੇ ਆ। ਮੋਟਾ ਮੋਟਾ ਤੁਹਾਨੂੰ ਦੱਸ ਦਿੰਦੇ ਆ ਕਿ ਤਿੰਨ ਗੁਣ ਹੁੰਦੇ ਨੇ, ਤਮੋ ਗੁਣ ਐਂਡ ਵਾਲਾ ਹੁੰਦਾ, ਸੱਤ ਗੁਣ, ਰਜ ਗੁਣ ਤੇ ਤਮ ਗੁਣ। ਸੱਤ ਗੁਣ ਹੁੰਦਾ ਸੱਤ ਵਾਲਾ, ਟਰੂ, ਜਿਹੜਾ ਬੇਸ ਹੋਵੇ ਜਾਂ ਜਿਹਨੂੰ ਕਹਿੰਦੇ ਨਿਊਟ੍ਰੋਨ। ਰਜੋ ਹੁੰਦਾ ਆ ਪ੍ਰੋਟੋਨ, ਜਿਹੜਾ ਰੱਜਿਆ ਹੋਵੇ, ਜਿਹੜਾ ਵਧਣ ਦਾ ਹੋਵੇ, ਜਾਣੀ ਕਿ ਪੋਜ਼ਿਟਿਵ। ਤਮੋ ਹੁੰਦਾ ਜਿਹੜਾ ਫੈਲ ਰਿਹਾ ਹੋਵੇ। ਸੋ ਇਹ ਤਿੰਨ ਗੁਣ ਨੇ, ਪਰ ਆਪਾਂ ਮੂਲ ਸੱਤ ਗੁਣ ਨਾਲ ਜੁੜਨਾ ਆ, ਉੱਥੋਂ ਫਿਰ ਆਪਾਂ ਪਰਮਾਤਮਾ ਦਾ ਨਾਮ ਉੱਥੇ ਤੱਕ ਪਹੁੰਚਣਾ। ਤਮ ਸੰਸਾਰ ਚਰਨ ਲੱਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਬ੍ਰਹਮ ਨੇ ਹੀ ਸਾਰਾ ਪਸਾਰਾ ਕੀਤਾ ਹੋਇਆ, ਸੋ ਬ੍ਰਹਮ ਨਾਲ ਹੀ ਜੁੜਨਾ ਆਪਾਂ ਅਕਾਲ ਪੁਰਖ ਦੇ ਨਾਲ। ਇਹ ਸੀ ਅੱਜ ਦਾ ਵਿਚਾਰ ਤਮਾਂ ਦੇ ਨਾਲ। ਪਰ ਆਪਾਂ ਸੰਸਾਰ ਦੇ ਵਿਚ ਕੀ ਕਰ ਸਕਦੇ ਆ, ਕੀ ਹੋ ਰਿਹਾ, ਸਭਿਅਤਾ ਸਾਡੀਆਂ ਕਿੱਦਾਂ ਜਾ ਰਹੀਆਂ, ਆਪਾਂ ਅੱਜ ਪ੍ਰੋਗਰਾਮ ਚ ਡਿਸਕਸ ਕਰਾਂਗੇ ਅਮਰੀਕ ਭਾਜੀ ਦੇ ਨਾਲ। ਸਰਹੰਦ ਦੀ ਗੱਲ ਕਰੀਏ ਤਾਂ ਨੀਹਾਂ ਦੇ ਵਿਚ ਚਿਣਵਾਏ ਗਏ ਸਾਹਿਬਜ਼ਾਦੇ, ਇਹਦੇ ਬਾਰੇ ਆਪਾਂ ਫੇਰ ਗੱਲ ਕਰਾਂਗੇ, ਅੱਜ ਨੀ ਗੱਲ ਕਰਨੀ ਬਣਦੀ। ਕਿਉਂਕਿ ਮੈਥਡ ਆਫ ਟੋਰਚਰ ਜਿਹੜਾ ਆ, ਜਦੋਂ ਆਪਾਂ ਪੜ੍ਹਦੇ ਆ, ਸਟੱਡੀ ਕਰਦੇ ਆ, ਘੋਖਦੇ ਆ, ਤਾਂ ਨੀਹਾਂ ਦੇ ਵਿਚ ਜਿਹੜਾ ਪ੍ਰਚਲਿਤ ਮੈਥਡ ਸੀ ਚਿਣਨ ਦਾ, ਉਹ ਸੀਗਾ ਕਿ ਨੀਹਾਂ ਪੱਟ ਕੇ ਪਹਿਲਾਂ ਥੱਲੇ ਬਾਰ ਲਾ ਕੇ ਉੱਪਰ ਉਹਨਾਂ ਨੂੰ ਪਾ ਕੇ ਬੱਚਿਆਂ ਨੂੰ, ਤੇ ਉਹਦੇ ਉੱਪਰ ਇੱਟਾਂ ਜੀਂਦਿਆਂ ਨੂੰ ਲੰਮੇ ਪਾ ਕੇ ਚਿਣ ਕੇ ਉਹਦੇ ਉੱਪਰ ਕੰਧ ਖੜੀ ਕਰ ਦੇਣੀ, ਭਾਰ ਪਾ ਦੇਣਾ। ਇਹ ਮੈਥਡ ਪ੍ਰਚਲਿਤ ਸੀਗਾ ਮੁਗਲ ਕਾਲ ਦੇ ਵਿਚ। ਮੁਗਲ ਕਾਲ ਦੇ ਵਿਚ ਹੀ ਨਹੀਂ ਸੀਗਾ, ਪਹਿਲਾਂ ਅਸ਼ੋਕ ਕਾਲ ਦੇ ਵਿਚ ਵੀ ਸੀ। ਸੋ ਇਹ ਵੀ ਮੈਥਡ ਸੀ। ਪਰ ਸਾਡੇ ਜਿਹੜੇ ਆਰਟਿਸਟ ਨੇ, ਕਈ ਵਾਰੀ ਖੜਿਆਂ ਨੂੰ ਵੀ ਚਿਣਦੇ ਨੇ, ਇਹ ਵੀ ਹੋ ਸਕਦਾ। ਮੈਂ ਇਹਦੇ ਬਾਰੇ ਕਦੇ ਪੜਿਆ ਤਾਂ ਹੈ ਨਹੀਂ ਸੀ, ਨਾ ਇਹ ਪਿੱਛੇ ਹਿਸਟਰੀ ਚ ਪੜਿਆ ਸੀ। ਨੀਹਾਂ ਦੇ ਵਿਚ ਲੰਮੇ ਪਾ ਕੇ ਚਿਣਨ ਦਾ ਜਿਹੜਾ ਆ ਉਹ ਮੈਥਡ ਜਿਹੜਾ ਆ ਉਹ ਅੰਕਿਤ ਹੈ ਹਿਸਟਰੀ ਦੇ ਵਿਚ। ਸੋ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ। ਪਰ ਜਿੱਦਾਂ ਵੀ ਆ, ਚਾਹੇ ਖੜੇ ਕਰਕੇ ਚੁਣਿਆ, ਚਾਹੇ ਲੰਮੇ ਪਾ ਕੇ ਚੁਣਿਆ, ਇਹ ਮਾੜੀ ਘਟਨਾ ਵਾਪਰੀ ਜਿਸ ਨੇ ਮੁਗਲ ਕਾਲ ਦੀਆਂ ਜਿਹੜੀਆਂ ਮੁਗਲ ਸਲਤਨਤ ਦੀਆਂ ਨੀਹਾਂ ਆ ਉਹ ਖੋਲੀਆਂ ਕਰ ਦਿੱਤੀਆਂ। ਸਾਹਿਬਜ਼ਾਦਿਆਂ ਦਾ ਨੀਹਾਂ ਦੇ ਵਿਚ ਚਿਣ ਹੋਣਾ, ਉਹਨਾਂ ਦੀ ਨੀਂਹ ਪੁੱਟ ਹੋਣਾ ਸੀ। ਸੋ ਆਓ ਸੁਣਦੇ ਆ ਅਮਰਜੋਤ ਤੇ ਚਮਕੀਲੇ ਦੀ ਆਵਾਜ਼ ਦੇ ਵਿਚ, ਕੰਧੇ ਸਰਹੰਦ ਦੀ ਹੈ।
ਕੰਧੇ ਸਰਹੰਦ ਦੀਏ
जी गीत सुन रहे सी अमरजोत दी आवाज दे विच। सो प्रोग्राम जारी है जी, सारयां दा स्वागत जिहड़े हुणे हुणे साडे नाल ज्वाइन कर रहे ने। जिहड़े सज्जन ज्वाइन कर गए ने उहनां दे सुनेहे मैं लैंना। साडे नाल जस भाटिया जी जुड़े ने, की हाल चाल है जी जस्सी भाटिया जी? ठीक ठाक हो? ਕਹਿੰਦੇ ਬਾਈ ਜੀ ਹੋਪ ਯੂਅਰ ਡੇ ਵਿਲ ਬੀ ਔਸਮ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਜਗਵੀਰ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਣਜੀਤ ਸਿੰਘ ਸੇਖੋਂ ਮੁਦਕੀ ਵਾਲੇ ਵੀ ਫਤਿਹ ਬੁਲਾ ਰਹੇ ਨੇ, ਤੇ ਮਨਪ੍ਰੀਤ ਖਰੌੜ ਸਾਡੇ ਇਲਾਕੇ ਦੇ ਵਿਚ ਘੁੰਮ ਰਹੇ ਨੇ। ਆ ਜਾਓ ਪਿਆਰਿਓ, ਆ ਜਾਓ ਆ ਜਾਓ, ਕੋਈ ਚੱਕਰ ਨਹੀਂ, ਫਾਰਮ ਤਾਂ ਹੀ ਆ ਪ੍ਰੋਗਰਾਮ ਤੋਂ ਬਾਅਦ। ਸੋ ਸੱਜਣੋ ਮਿੱਤਰੋ, ਤੁਸੀਂ ਟਰੈਵਲ ਕਰ ਰਹੇ ਹੋ ਹਰ ਪਾਸੇ, ਇੰਡੀਆ ਵੀ ਜਾ ਰਹੇ ਹੋ, ਇੱਥੇ ਵੀ ਕਰ ਰਹੇ ਹੋ, ਤੁਹਾਨੂੰ ਇੱਕ ਵਾਰੀ ਫੇਰ ਰਿਮਾਇੰਡ ਕਰਾ ਦਈਏ ਕਿ ਡਬਲ ਡੀਮੈਰਿਟ ਪੁਆਇੰਟ ਜਿਹੜੇ ਡਿਡਕਟ ਹੋਣਗੇ, ਫਾਈਨ ਲੱਗੇਗਾ ਬਹੁਤ ਭਾਰਾ। ਸੋ ਟ੍ਰੈਫਿਕ ਰੂਲਸ ਦਾ ਬੜਾ ਧਿਆਨ ਰੱਖੋ, ਆਪਣੀ ਸੇਫਟੀ ਦਾ, ਹੋਰਨਾਂ ਦੀ ਸੇਫਟੀ ਦਾ। ਅੱਗਾਂ ਵੀ ਲੱਗੀਆਂ ਹੋਈਆਂ ਨੇ, ਹੁਣ ਤਾਂ ਥੋੜੀਆਂ ਘੱਟ ਗਈਆਂ ਨੇ ਵੈਸੇ, ਪਰ ਫਿਰ ਵੀ ਆਪਣਾ ਖਿਆਲ ਰੱਖੋ, ਪਾਣੀ ਦਾ, ਵਾਟਰ ਬੋਟਲਸ ਨਾਲ ਰੱਖੋ, ਆਪਣੇ ਪੂਰੇ ਕੱਪੜੇ ਜਿਹੜੇ ਫੁੱਲ ਸਲੀਵਸ, ਟੋਪੀਆਂ, ਕਿਉਂਕਿ ਗਰਮੀਆਂ ਵੀ ਨੇ, ਇਹਦਾ ਵੀ ਆਪਾਂ ਖਿਆਲ ਰੱਖਣਾ ਹੈ। ਤੇ ਸਾਡੇ ਨਾਲ ਸਰਮਾ ਬਥੁਣੀ ਵੀ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਅ ਜੀ, ਮੂੰਗਫਲੀ ਛੱਕ ਰਹੇ ਹਾਂ ਜੀ, ਤੇ ਨਾਲ ਗੱਚਕ ਚੱਲ ਰਹੀ ਹੈ, ਕਿਆ ਬਾਤ ਹੈ, ਨਜ਼ਾਰੇ ਤਾਂ ਬਸ ਇਹੀ ਹੈ। ਵੈਸੇ ਨਾ ਸਿਆਲਾਂ ਨੂੰ ਬਹੁਤ ਵਧੀਆ ਲੱਗਦਾ, ਇੰਡੀਆ ਗਏ ਸੀਗੇ ਤੇ ਗੱਡੀ 'ਚ ਜਾਣਾ, ਟਰੈਵਲ ਕਾਫੀ ਕਰਦੇ ਸੀ ਤਾਂ ਰਾਹ 'ਚ ਰੁਕ ਜਾਣਾ। ਪਿਛਲੀ ਵਾਰੀ ਮੈਂ ਤੁਹਾਨੂੰ ਗੱਲ ਸੁਣਾਈ ਸੀ, ਮੈਂ ਦਿਲ ਕੀਤਾ ਵੀ ਮੈਂ ਮੂੰਗਫਲੀ ਖਾਵਾਂ ਯਾਰ, ਮੇਰਾ ਬੜਾ ਦਿਲ ਕਰਦਾ, ਤੇ ਮੈਨੂੰ ਹੁਣ ਪਤਾ ਹੈ ਨਹੀਂ ਸੀ ਕਿੰਨੇ ਕੁ ਦੀ ਕੀ ਹਿਸਾਬ ਤਾ, ਰੇਟ ਕੀ ਚੱਲਦਾ। ਤੇ ਮੈਂ ਗੱਡੀ ਖੜੀ ਕੀਤੀ, ਸ਼ਾਮ ਹਨੇਰਾ ਹੋਇਆ ਸੀ, ਦਰਾਹੇ ਦੇ ਕੋਲ ਜੀ ਟੀ ਰੋਡ ਤੇ ਚੜਨ ਲੱਗਾ, ਤੇ ਮੈਂ ਕਿਹਾ ਬਾਈ ਇੱਧਰ ਆ, ਉਹ ਆਪਣਾ ਪੈਕਅਪ ਕਰ ਰਿਹਾ ਸੀ ਰੇਹੜੀ ਵਾਲਾ, ਹਨੇਰਾ ਹੋ ਗਿਆ ਸੀ, ਮੈਂ ਕਿਹਾ ਚੱਲਿਆ ਕਰ ਨੂੰ, ਕਹਿੰਦਾ ਹਾਂ, ਤੇ ਮੈਂ ਕਿਹਾ ਯਾਰ ਮੈਂ ਮੂੰਗਫਲੀ ਖਾਣੀ ਆ, ਕਹਿੰਦਾ ਕੋਈ ਨੀ ਸਰਦਾਰ ਜੀ, ਕਿੰਨੀ ਖਾਣੀ ਆ? ਮੈਂ ਕਿਹਾ ਯਾਰ ਹੁਣ ਕਿੰਨੀ ਲੈਣੀ ਆ, ਕਿੰਨੇ ਦੀ ਲੰਮਾ? ਮੈਂ ਕਿਹਾ ਯਾਰ ਤੂੰ ਮੈਨੂੰ ਇਹ ਦੱਸ ਵੀ ਮੇਰੇ ਵਰਗਾ ਬੰਦਾ ਕਿੰਨੀ ਕੁ ਖਾ ਸਕਦਾ? ਹੱਸਣ ਲੱਗ ਗਿਆ ਉੱਚੀ ਉੱਚੀ, ਮੈਂ ਕਿਹਾ ਤੂੰ ਆਪੇ ਹੀ ਦੇ ਦੇ ਹਿਸਾਬ ਨਾਲ, ਕਹਿੰਦਾ ਸਰਦਾਰ ਜੀ 30 ਰੁਪਏ ਦੀ ਤਾਂ ਖਾਏ ਜਾਉਂਗੇ ਤੁਸੀਂ। ਮੈਂ ਕਿਹਾ ਚੱਲ ਠੀਕ ਹੈ, ਚੱਲ ਤੂੰ 30 ਰੁਪਏ ਦੇ ਦੇ। ਮੈਂ ਵਿਚਾਰੇ ਨੂੰ 50 ਰੁਪਏ ਦੇ ਦਿਓ, ਖਪਿਆ ਪਿਆ ਸੀਗਾ, ਧੂੰਆਂ ਰਾਲੀ ਨਾਲ ਬੁਰੇ ਹਾਲ ਹੋਏ ਸੀਗੇ, ਤੇ ਸਾਰੀ ਦਿਹਾੜੀ ਜੀ ਟੀ ਰੋਡ ਦੇ ਉੱਤੇ ਖੜ ਕੇ ਸਾਰੀ ਧੂੜ ਉਹਦੇ ਉੱਤੇ ਪਈ ਹੋਈ ਸੀ। ਤੇ ਉਹ ਮੈਨੂੰ ਪੈਸਿਆਂ ਦੀ ਨੀ ਕੋਈ ਪ੍ਰੋਬਲਮ, ਜਿਹੜਾ ਉਹ ਬੰਦਾ ਖੁਸ਼ ਹੋਇਆ ਨਾ, ਹੱਸਿਆ, ਤੇ ਉਹਦੇ ਨਾਲ ਮੈਨੂੰ ਬੜਾ ਸਕੂਨ ਮਿਲਿਆ, ਤੇ ਮੈਨੂੰ ਮੂੰਗਫਲੀ ਬੜੀ ਹੋਰ ਵੀ ਜ਼ਿਆਦਾ ਸਵਾਦ ਲੱਗੀ, ਕਿ ਮੈਨੂੰ ਏਦਾਂ ਲੱਗਿਆ ਕਿ ਯਾਰ ਬੰਦੇ ਨੂੰ ਮੈਂ ਖੁਸ਼ ਕਰਕੇ ਆਇਆ ਮੂੰਗਫਲੀ ਵਾਲੇ ਨੂੰ। ਸੋ ਖੁਸ਼ੀ ਆਪ ਨੂੰ ਵੀ ਹੁੰਦੀ ਹੈ ਸਰ ਮੁਹੱਬਤ ਜੀ, ਤੇ ਆਸ ਪਾਸ ਹੁਣ ਮੈਨੂੰ ਵੀ ਖੁਸ਼ੀ ਹੋਈ ਜਾ ਰਹੀ ਹੈ ਤੁਹਾਡੀ ਗੱਚਕ ਤੇ ਮੂੰਗਫਲੀ ਦੇਖ ਦੇਖ ਕੇ। ਆਏ ਰੱਬਾ, ਚਲੋ ਫਿਰ ਮੈਨੂੰ ਇੰਡੀਆ ਜਾਣਾ ਪੈਣਾ ਲੱਗਦਾ। ਚਲੋ ਹੁਣ ਆਪਾਂ ਬਾਕੀ ਸੱਜਣਾ ਮਿੱਤਰਾਂ ਨੂੰ ਵੀ ਲਈਏ ਪ੍ਰੋਗਰਾਮ ਦੇ ਵਿਚ, ਹੋਰ ਇਲਾਕਿਆਂ ਨੂੰ ਵੀ ਜੋੜੀਏ। ਕੇਨਸ 31 ਡਿਗਰੀ ਗਰਜ ਨਾਲ ਛਿੱਟਾਂ ਚ ਮੀਂਹ ਵੀ ਦੱਸਿਆ ਗਿਆ, ਤੇ ਟੌਨਸਵਿਲ ਮੀਂਹ ਜ਼ਿਆਦਾ ਦੱਸਿਆ। ਬ੍ਰਿਸਬਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ 29 ਡਿਗਰੀ। ਕੌਫ਼ ਸਾਰਵਰ ਦੇ ਵਿਚ ਅੱਜ ਵੱਧ ਤੋਂ ਵੱਧ 26 ਡਿਗਰੀ, ਮੌਸਮ ਬੜਾ ਸੁਹਾਵਣਾ, ਇੰਨੀ ਗਰਮੀ ਨਹੀਂ ਹੈਗੀ। ਸਿਡਨੀ ਵਿਚ ਦਿਨ ਸਾਫ਼, ਉੱਥੇ 29 ਡਿਗਰੀ। ਕੈਨਬਰਾ ਦੇ ਵਿਚ ਤੇਜ਼ ਹਵਾ ਚੱਲ ਸਕਦੀ ਹੈ, 38 ਡਿਗਰੀ ਗਰਮ ਰਹਿਣ ਦੀ ਸੰਭਾਵਨਾ ਹੈ, ਤੇ 32 ਡਿਗਰੀ ਮੈਲਬਨ ਦੇ ਵਿਚ ਰਹਿਣ ਦੀ ਸੰਭਾਵਨਾ। ਅੱਜ ਸੈਕੰਡ ਹੀਟ ਵੇਵ ਆ ਰਹੀ ਹੈ, ਉਸ ਤੋਂ ਬਚਾਅ ਰੱਖਣਾ, ਕਿਉਂਕਿ ਐਡਲੇਟ ਦੇ ਵਿਚ 38 ਡਿਗਰੀ ਹੋ ਚੁੱਕਾ, ਤੇ ਉਧਰ ਸੈਂਟਰਲ ਆਸਟ੍ਰੇਲੀਆ ਵਾਲੇ ਸਪਰਿੰਗ ਦੇ ਵਿਚ 41 ਡਿਗਰੀ ਆ। ਸੋ ਉਧਰੋਂ ਇਹ ਹੀਟ ਵੇਵ ਸਾਊਥ ਨੂੰ ਆ ਰਹੀ ਆ, ਜਰਾ ਖਿਆਲ ਰੱਖਣਾ। ਪਰਥ ਦੇ ਵਿਚ ਠੰਡਾ ਹੈ ਅੱਗੇ ਨਾਲੋਂ, 28 ਡਿਗਰੀ ਉੱਥੇ ਹੀਟ ਪੈ ਚੁੱਕੀ ਹੈ, ਤੇ ਕੈਨਬਰਾ ਵਿਚ ਗਰਜ ਨਾਲ ਛੱਟਾਂ ਪੈਣਗੀਆਂ, 35 ਡਿਗਰੀ ਤਾਪਮਾਨ ਰਹੇਗਾ ਜੀ ਇਸ ਇਲਾਕੇ ਦੇ ਵਿਚ। ਔਰ ਫੀਜੀ ਦੇ ਵਿਚ ਟ੍ਰੋਪੀਕਲ ਸਾਈਕਲੋਨ ਸਰਾਏ ਆਪਣਾ ਪ੍ਰਕੋਪ ਝਾੜ ਰਿਹਾ, ਤੇ ਉੱਥੇ ਬਹੁਤ ਮੀਂਹ ਪਿਆ, ਹਵਾ ਚੱਲ ਰਹੀ ਹੈ, ਫਲੈਸ਼ ਫਲੱਡਿੰਗ ਹੋ ਰਹੀ ਹੈ। ਔਰ ਇਹ ਜਿਹੜਾ ਇਸ ਸਾਲ ਹੈ, ਵਾਰਨਿੰਗ ਜਿਹੜੀ ਹੈ ਸਾਈਕਲੋਨਾਂ ਦੀ ਜ਼ਿਆਦਾ ਦਿੱਤੀ ਗਈ ਹੈ ਆਸਟ੍ਰੇਲੀਆ ਦੇ ਵਿਚ ਵੀ, ਹੁਣ ਸਾਈਕਲੋਨ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਤੇ ਬਾਕੀ ਜਿਹੜੀ ਹੀਟ ਵੇਵ ਦੀ ਨਿਊਜ਼ ਹੈ, ਦੱਸ ਚੁੱਕੇ ਹਾਂ ਕਿ ਇਹ ਜਿਹੜਾ ਸਾਲ ਹੈ ਹੀਟ ਵੇਵ ਦੇ ਨਾਲ ਖਤਮ ਹੋਏਗਾ ਬਹੁਤ ਸਾਰੇ ਇਲਾਕਿਆਂ ਦੇ ਵਿਚ, ਖਾਸ ਕਰਕੇ ਸਦਰਨ ਇਲਾਕਿਆਂ ਦੇ ਵਿਚ। ਉਸ ਤੋਂ ਬਾਅਦ ਚਲਦੇ ਹਾਂ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 6 ਡਿਗਰੀ ਹੈ, ਸੰਘਣੀ ਧੁੰਦ ਪਈ ਹੋਈ ਹੈ, ਦਿਨਾਂ ਨੂੰ ਸਾਫ਼ ਰਹਿਣ ਦੀ ਉਮੀਦ ਹੈ, 14 ਡਿਗਰੀ ਤਾਪਮਾਨ ਰਹੇਗਾ ਜੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਜੀ ਆਇਆਂ ਨੂੰ। ਅੱਜ ਇੱਕ ਹੋਰ ਤੁਹਾਨੂੰ ਹੁਣ ਮੈਂ ਵਧੀਆ ਜਿਹਾ ਗੀਤ ਸੁਣਾਉਣਾ। ਪਿਛਲੇ ਹਫ਼ਤੇ ਕੁਮਾਰ ਸਾਨੂੰ ਦਾ ਗੀਤ ਸੁਣਾਇਆ ਸੀ ਫਰਮਾਇਸ਼ ਦੇ ਉੱਤੇ, ਉਹ ਬੜਾ ਪਸੰਦ ਕੀਤਾ ਸੀ, ਤੇ ਹੁਣ ਵੀ ਤੁਹਾਨੂੰ ਸੁਣਾਉਂਦੇ ਹਾਂ ਉਹ ਗੀਤ। ਇਹ ਗੀਤ ਫਿਲਮ ਤਮੰਨਾ ਦੇ ਵਿੱਚੋਂ ਲਿਆ ਹੈ ਜੀ ਕੁਮਾਰ ਸਾਨੂੰ 1996 ਦੇ ਵਿੱਚ ਫਿਲਮ ਆਈ ਸੀ ਆਓ ਗੀਤ ਦਾ ਆਨੰਦ ਮਾਣੋ
ये आईने जो तुम्हें कम पसंद करते हैं ये आईने जो तुम्हें कम पसंद करते हैं ये आईने जो तुम्हें कम पसंद करते हैं इन्हें खबर है तुम्हें हम पसंद करते हैं ये आईने जो तुम्हें कम पसंद करते हैं हसीन किया तेरे बगैर सफर क्या है रास्ता क्या है हम आशिकों को जमाने से वास्ता क्या है हम आशिकों को जमाने से वास्ता जानम पसंद करते हैं इसीलिए तुम्हें मौसम पसंद करते हैं ये आईने जो तुम्हें कम पसंद करते हैं इन्हें खबर है तुम्हें हम पसंद करते हैं ये आईने जो तुम्हें कम पसंद करते हैं पसंद करते हैं कोई करे न तुम्हें हम पसंद करते हैं ये आईने जो तुम्हें कम पसंद पसंद करते हैं, इन्हें खबर है तुम्हें हम पसंद करते हैं। ये आईने जो तुम्हें कम पसंद करते हैं,
कई तरीके दे नाल सुन सकते हो। एप्पल एप स्टोर तो तुसी आईफोन, आईपैड अते आईपॉड टच ले हरमन रेडियो सर्च करो। एंड्रॉइड प्लेटफॉर्म ते तुसी गूगल प्ले स्टोर तो फ्री डाउनलोड करो। ब्लैकबेरी, नोकिया अते विंडो मोबाइल ले तुसी ट्यून इन एप डाउनलोड करके हरमन रेडियो सर्च करो। harmanradio.com ते भी तुसी सुन सकते हो। कोई भी वाईफाई रेडियो सेट ते भी साडे चैनल उपलब्ध हन।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल शुरू हो चुका, अज शनिचरवार है 28 दिसंबर 2019, 9:31 होए ने ईस्ट कोस्ट दे उत्ते, ब्रिजबेन दे विच नहीं, उत्थे 8:31 ने। सो मेरे नाल अमरीक भाजी जुड़े ने अज, ते वैसे ता घरों जुड़दे ने, स्टूडियो जुड़दे ने, पर अज कहिंदे मैं बाहरों जुड़ना, ते मैं पहला उन्हां नूं नाल लै लवां फिर आपां गल करदे आं। सत श्री अकाल भाजी, की हाल चाल है?
ਆਪਣੀਆਂ ਛੁੱਟੀਆਂ ਦਾ ਆਨੰਦ ਮਾਣਦੇ ਹੋਣਗੇ। ਕਈ ਲੋਕ ਤੜਕੇ ਹੀ ਸਾਡੇ ਭਰਾ ਲਿਸਨਰ ਐਸਲੇ ਇੰਡੀਆ ਤੋਂ, ਜਿੱਦਾਂ ਤੁਸੀਂ ਦੱਸ ਰਹੇ ਇੰਡੀਆ ਤੋਂ ਵੀ ਸੁਣਦਾ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਤੇ ਠੰਡ ਦਾ ਆਨੰਦ ਵੀ ਮਾਣ ਰਹੇ ਹੋਣਗੇ। ਮੂੰਗਫਲੀ ਵਾਲਾ ਵੈਸੇ ਤੁਹਾਡਾ ਜਿਹੜਾ ਐਪੀਸੋਡ ਹੈ ਨਾ, ਬਹੁਤ ਵਧੀਆ। ਮੈਂ ਵੀ ਹੁਣ ਇੰਡੀਆ ਜਾਣਾ ਅਗਲੇ ਹਫ਼ਤੇ, ਤੇ ਜ਼ਰੂਰ ਰਾਹੇ ਜਾ ਕੇ ਨਾ ਜਿੱਥੇ ਤੁਸੀਂ ਰੁਕੀ ਦੀ ਗੱਡੀ, ਉੱਥੋਂ ਹੀ ਫੇਰ ਮੂੰਗਫਲੀ ਲੈ ਕੇ ਖਾਣੀ।
ਉਹਨੇ ਕਹਿਣਾ ਇਹ ਸਕੀਮ ਨਾਲ ਆਉਂਦੇ, ਇਹ ਕੋਈ ਜਰੂਰ ਚਾਲ ਹੈ, ਇਹ ਜਰੂਰ ਚਾਲ ਹੈ ਕੋਈ। ਤੇ ਅਮਰੀਕ ਭਾਜੀ, ਮੈਂ ਤੁਹਾਨੂੰ ਪੁੱਛਿਆ, ਮੈਂ ਕਿਹਾ ਪ੍ਰੋਗਰਾਮ ਕਰਨਾ ਸਟੂਡੀਓ, ਨਹੀਂ ਕਹਿੰਦੇ ਮੈਂ ਬਾਹਰ ਜਾਣਾ। ਉਹ ਤੁਸੀਂ ਬਾਹਰ ਤਾਂ ਆਏ ਹੋ, ਹੁਣ ਫੇਰ ਗਾਹਾਂ ਬਾਹਰ ਜਾਈ ਜਾਂਦੇ ਆ, ਕੀ ਚੱਕਰ ਕੀ ਆ? ਕਿਹੜੇ ਬਾਹਰ ਆਏ ਹੋ, ਕਿਹੜੇ ਬਾਹਰ ਆਏ ਹੋ? ਬਾਹਰ ਵੀ ਕਈ ਤਰ੍ਹਾਂ ਦੇ,
ਉਹ ਬਾਹਰ ਨੀ ਆਏ ਜਿਹੜੇ ਤੁਸੀਂ ਗਰਮੀ ਲੈ ਕੇ ਗੱਲ ਕਰਦੇ, ਉਹ ਬਾਹਰ ਨੀ ਆਇਆ। ਮੈਂ ਆਸਟ੍ਰੇਲੀਆ ਤਾਂ ਚਲੋ ਬਾਹਰ ਆਏ ਹੋਈ ਆ, ਉਹ ਵੀ ਨੀ ਬਾਹਰ ਆਲੀ ਗੱਲ ਕਰਦੇ। ਇੱਕ ਹੋਰ ਤੁਸੀਂ ਕਹਿੰਦੇ ਸੀ ਬਾਹਰ ਅੰਦਰ ਬਾਹਰ ਹੋ ਜਾਂਦਾ ਬੰਦਾ, ਕਦੇ ਜੇਲ੍ਹ ਤਾਂ ਕਦੇ ਬਾਹਰ, ਉਹ ਵੀ ਨੀ ਬਾਹਰ ਆਲੀ ਗੱਲ। ਵੈਸੇ ਬਾਹਰ ਇੱਥੇ ਪਾਰਕ ਚ ਬੈਠੇ ਆ, ਆਨੰਦ ਮਾਣ ਰਹੇ, ਗਰਮੀ ਨੂੰ ਇੰਜੋਏ ਕਰ ਰਹੇ ਆ, ਤੇ ਫੁਹਾਰੇ ਚੱਲ ਰਹੇ ਆਲੇ ਦੁਆਲੇ, ਤੇ ਮੈਂ ਪਾਰਕ ਤੋਂ ਹੀ ਫੋਨ ਕਰ ਰਿਹਾ, ਤੁਹਾਨੂੰ ਪ੍ਰੋਗਰਾਮ ਕਰ ਰਿਹਾ, ਤੇ ਨਜ਼ਾਰੇ ਆਈ ਜਾਂਦੇ, ਨਜ਼ਾਰੇ ਜਾਈ ਜਾਂਦੇ। ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਸਮਾਂ ਹੈ ਨਾ, ਇਹ ਨੀ ਮੰਨਦੀ, ਕਈ ਵਾਰੀ ਸਮਾਂ ਵੀ ਖਿੱਚ ਕੇ ਲੈ ਆਉਂਦੀ ਸਾਨੂੰ।
ਨਹੀਂ ਨਹੀਂ, ਅਸਲ ਦੇ ਵਿਚ ਕੀ ਆ ਨਾ, ਕਈਆਂ ਨੂੰ ਤਮਾ ਹੁੰਦੀ ਆ ਬਾਹਰ ਘੁੰਮਣ ਦੀ, ਜਿੱਦਾਂ ਹੁਣ ਅਸੀਂ ਬਾਹਰ ਆ ਗਏ, ਬਾਹਰ ਤੋਂ ਵੀ ਫਿਰ ਬਾਹਰ ਘੁੰਮਣ ਚੱਲ ਜਾਣਾ, ਬਾਹਰ ਤੋਂ ਵੀ ਫਿਰ ਹੋਰ ਬਾਹਰ ਚੱਲ ਜਾਣਾ, ਠੀਕ ਹੈ। ਇੱਕ ਤਾਂ ਉਹ ਹੁੰਦੀ ਤਮਾ, ਇੱਕ ਹੁੰਦੀ ਆ ਵੀ ਕੰਮੇ ਕਰੀ ਜਾਣਾ ਕਿਤੇ, ਮਤਲਬ ਤੁਸੀਂ ਕੁਦਰਤ, ਹੁਣ ਤੁਸੀਂ ਵੈਸੇ ਕੁਦਰਤ ਨਾਲ ਜੁੜਨ ਆਏ ਹੋ, ਉਸ ਤਮਾ ਨੂੰ ਜਿਹੜੇ ਸਰਕਲ ਚ ਤੁਸੀਂ ਪਏ ਹੋ ਉਹਨੂੰ ਤੋੜ ਕੇ ਇੱਕ ਹੋਰ ਫੀਲਿੰਗ ਲੈਣ ਆਏ ਹੋ, ਮਤਲਬ ਬ੍ਰੇਕ ਕਰ ਰਹੇ ਹੋ ਉਸ ਚੀਜ਼ ਤੋਂ। ਠੀਕ ਹੈ ਨਾ।
ਹਾਂਜੀ ਹਾਂਜੀ।
ਜਿਦਾਂ ਹੁਣ ਸਰ ਮੁਹੱਬਤ ਹੋਣੀ ਆ ਸਵੇਰ ਨੂੰ, ਨਹੀਂ ਤਾਂ ਇਹ ਪਰੌਂਠੇ ਮੂਲੀਆਂ ਵਾਲੇ, ਕਦੇ ਕੋਈ ਆਲੂਆਂ ਵਾਲੇ, ਕਦੇ ਨਾਲ ਦਹੀਂ, ਕਦੇ ਨਾਲ ਮਤਲਬ ਕੁਲਚੇ ਵੀ ਖਾ ਜਾਂਦੇ ਹੁੰਦੇ ਸੀਗੇ। ਹੁਣ ਇਹ ਹੈਗਾ ਇਹਨਾਂ ਦੀ ਮਤਲਬ ਰੁਟੀਨ, ਇਹਨੂੰ ਤਮਾ ਕਹਿੰਦੇ। ਹੁਣ ਅੱਜ ਮੂੰਗਫਲੀ ਨਾਲ ਗੱਚੇ ਖਾਣੀ, ਇਹਨੂੰ ਅਸੀਂ ਤਮਾ ਨਹੀਂ ਕਹਿ ਸਕਦੇ, ਇਹਨੂੰ ਅਸੀਂ ਬ੍ਰੇਕ ਡਾਊਨ ਕਹਿ ਸਕਦੇ ਆ, ਉਹ ਆਪਣੇ ਤਮਾ ਤੋਂ ਦੂਰ ਹੋ
ਰੁਟੀਨ ਤੋਂ ਹਟ ਕੇ ਜਾਣਾ, ਉਹਨੂੰ ਹੋਲੀਡੇ ਕਹਿੰਦੇ ਆ, ਰੁਟੀਨ ਤੋਂ ਹਟ ਕੇ ਖਾਣਾ ਉਹਨੂੰ ਇੰਜੋਇਮੈਂਟ ਕਹਿੰਦੇ ਆ। ਜਿਸ ਵਿੱਚ ਤੁਸੀਂ ਰੁਟੀਨ ਤੋਂ ਹਟ ਕੇ ਕੋਈ ਚੀਜ਼ ਕਰਦੇ ਆ ਨਾ, ਉਹਦੇ ਵਿੱਚ ਇੰਜੋਇਮੈਂਟ ਬਹੁਤ ਜ਼ਿਆਦਾ ਹੁੰਦੀ ਆ। ਤੇ ਕਿਲਮਲੀਪ ਤੇ ਤੁਸੀਂ ਪ੍ਰੋਗਰਾਮ ਸ਼ੁਰੂ ਕਰੋ, ਮੁੱਦੇ ਠਾਣੇ ਸ਼ੁਰੂ ਕਰੋ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਮਨਦੀਪ, ਕਿ ਕ੍ਰਿਸਮਿਸ ਤੇ ਨਵੇਂ ਸਾਲ ਦੇ ਵਿੱਚ ਇੱਕ ਬਹੁਤ ਵੱਡਾ ਸੰਬੰਧ ਆ, ਸਮਾਨਤਾ ਆ, ਉਹ ਕਿਹੜੀ ਸਮਾਨਤਾ ਆ? ਦਰਸ਼ਕ ਵੀ ਦੱਸ ਸਕਦੇ ਆ, ਤੁਸੀਂ ਵੀ ਦੱਸ ਸਕਦੇ ਆ।
ਅੱਛਾ, ਪਤਾ ਨੀ ਜੀ, ਹੁਣ ਸਮਾਨਤਾ ਤਾਂ ਇਹੀ ਆ ਬਈ ਗਿਫਟਾਂ ਗੁਫਟਾਂ ਦੇਈ ਦੀਆਂ, ਕਾਰਡ ਵੀ ਆਉਂਦੇ ਆ, ਬਸ ਛੁੱਟੀਆਂ ਹੁੰਦੀਆਂ, ਇਸ ਦਿਨ ਛੁੱਟੀ ਹੁੰਦੀ ਆ, ਇਹ ਸਮਾਨਤਾ ਲੱਗੀ ਮੈਨੂੰ ਤਾਂ, ਹੋਰ ਕੋਈ ਤੋਂ ਵੀ ਵੱਡੀ ਆ।
ਚਲੋ ਵੀ ਦੱਸ ਦੇਣ, ਆਪਾਂ ਵੀ ਦੱਸ ਦਵਾਂਗੇ। ਰਿੱਕੀ ਨੇ ਮੈਨੂੰ ਸਵਾਲ ਕੀਤਾ ਸੀ, ਮੈਨੂੰ ਤਾਂ ਆਇਆ ਨੀ ਸੀ, ਪਰ ਉਹਨੇ ਮੈਨੂੰ ਜਵਾਬ ਦੇ ਦਿੱਤਾ ਸੀ, ਉਹ ਜਿਹੜਾ ਸਵਾਲ ਜਵਾਬ ਹੈ ਮੈਂ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰ ਲਵਾਂਗੇ। ਪਰ ਸਾਡੇ ਸਰੋਤੇ ਵੀ ਬੜੇ ਸੂਝਵਾਨ ਆ, ਇੰਨੀ ਬੋਝ ਲੈਣਾ।
ਅੱਛਾ ਚਲੋ ਬਈ ਦੱਸਿਓ ਬਈ, ਕਹਿੰਦੇ ਕ੍ਰਿਸਮਿਸ ਤੇ, ਰਿੱਕੀ ਦਾ ਸਵਾਲ ਹੈ ਬਈ ਕ੍ਰਿਸਮਿਸ ਤੇ ਨਵੇਂ ਸਾਲ ਦੇ ਵਿਚ ਕਿਆ ਮਤਲਬ ਸਮਾਨਤਾਵਾਂ ਨੇ, ਮਤਲਬ ਕੋਈ ਚੀਜ਼ ਇਹਨਾਂ ਚ ਸਾਂਝੀ ਆ, ਸਾਂਝੀ ਵਾਲ ਤੱਕ ਆਦੀ ਆ, ਕਿਹੜੀ ਕਿਹੜੀ ਚੀਜ਼ ਤੇ ਜ਼ਰੂਰ ਦੱਸਿਓ ਜੀ। ਯਾਦਵਿੰਦਰ ਸਿੰਘ ਸੇਖੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਬੜੇ ਟਾਈਮ ਬਾਅਦ ਲਾਈਵ ਸੁਣ ਰਹੇ ਆ ਜੀ, ਪੂਰਾ ਆਨੰਦ ਮਾਣ ਰਹੇ ਆ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਯਾਦਵਿੰਦਰ, ਉਮੀਦ ਰੱਖਦੇ ਆ ਤੁਹਾਡੀਆਂ ਸਾਰਿਆਂ ਦੀਆਂ ਜਿਹੜੀਆਂ ਹੋਲੀਡੇਜ਼ ਵਧੀਆ ਲੰਘ ਰਹੀਆਂ ਹੋਣਗੀਆਂ। ਸੋ ਅਮਰੀਕ ਭਾਜੀ, ਗੱਲਾਂ ਬਾਤਾਂ ਆਪਾਂ ਕਰਦੇ ਆ, ਤੇ ਆਸਟ੍ਰੇਲੀਆ ਦੇ ਵਿਚ ਕਾਫੀ ਅੱਗਾਂ ਲੱਗੀਆਂ ਸੀ, ਤੇ ਉਹਨਾਂ ਅੱਗਾਂ ਦੇ ਕਾਰਨ ਤਕਰੀਬਨ 1000 ਘਰ ਜਲਿਆ ਹੈ ਆਸਟ੍ਰੇਲੀਆ ਦੇ ਵਿਚ, ਤੇ ਕਈ ਮਤਲਬ ਮਿਲੀਅਨ ਬਿਲੀਅਨਸ ਦਾ ਜਿਹੜਾ ਨੁਕਸਾਨ ਹੋਇਆ ਆ, ਮੌਤਾਂ ਵੀ ਹੋਈਆਂ ਨੇ। ਤੇ ਇਸ ਸੰਬੰਧ ਦੇ ਵਿਚ ਇੱਕ ਇਨਕੁਆਇਰੀ ਸ਼ੁਰੂ ਹੋਈ ਹੈ ਫੈਡਰਲ ਗੌਰਮੈਂਟ ਵੱਲੋਂ, ਔਰ ਇਹ ਇਨਕੁਆਇਰੀ ਦੇ ਵਿਚ ਖੁੱਲ ਕੇ ਸਾਹਮਣੇ ਆਏਗਾ ਕਿ ਇਹਦਾ ਕਾਰਨ ਕੀ ਆ, ਇਹਨਾਂ ਦੇ ਵਿਚ ਜਿਹੜੇ ਲੋਕਾਂ ਦੇ ਵਿਚ, ਇਹਨਾਂ ਵਿਚ ਤੁਹਾਨੂੰ ਪਤਾ ਮੇਰਾ ਖਿਆਲ 70-80 ਅੱਗਾਂ ਲੋਕਾਂ ਨੇ ਆਪ ਲਾਈਆਂ ਸੀ, ਇਲਤ ਕੀਤੀ ਸੀਗੀ, ਇਲਤ ਕਰਕੇ ਇਹ ਨੁਕਸਾਨ ਹੋਏ ਨੇ। ਇੱਕ ਤਾਂ ਉਹ ਫੋਕਸ ਰਹੇਗਾ, ਦੂਜਾ ਇਹ ਫੋਕਸ ਰਹੇਗਾ ਵੀ ਇਹ ਅੱਗਾਂ ਇੰਨੀਆਂ ਭਿਆਨਕ ਰੂਪ ਕਿਉਂ ਧਾਰਨ ਕਰ ਗਈਆਂ, ਇਹ ਕੰਟਰੋਲ ਕਿਉਂ ਨਹੀਂ ਹੋਈਆਂ, ਕੀ ਇਕਵਿਪਮੈਂਟ ਦੀ ਘਾਟ ਹੈ, ਜਾਂ ਫਿਰ ਤੌਰ ਤਰੀਕੇ ਬਦਲਨੇ ਪੈਣਗੇ। ਇਹ ਮੂਲ ਨਿਵਾਸੀਆਂ ਨਾਲ ਵੀ ਗੱਲ ਕਰੇਗੀ ਕਿ ਉਹਨਾਂ ਨੇ ਲੱਖਾਂ ਸਾਲਾਂ ਤੋਂ ਕਿੱਦਾਂ ਇਹਨੂੰ ਕੰਟਰੋਲ ਕੀਤਾ, ਜੋ ਆਪਾਂ ਕਹਿ ਰਹੇ ਸੀ ਅਮਰੀਕ ਭਾਜੀ, ਮੈਨੂੰ ਲੱਗਦਾ ਇੱਧਰ ਨੂੰ ਹੀ ਜਾ ਰਿਹਾ। ਤੁਹਾਡਾ ਕੀ ਕਹਿਣਾ ਇਹਦੇ ਬਾਰੇ, ਵੀ ਕੀ ਇਸ ਇਨਕੁਆਇਰੀ ਦੀ ਲੋੜ ਹੈ, ਹੁਣ ਕੀ ਜਾਣਨ ਦੀ ਲੋੜ ਹੈ ਪ੍ਰੋਪਰ ਡਾਕੂਮੈਂਟੇਸ਼ਨ ਕਰਨ ਦੀ?
ਅਮਨਦੀਪ, ਮੇਰੇ ਖਿਆਲ ਚ ਪ੍ਰੋਪਰ ਡਾਕੂਮੈਂਟੇਸ਼ਨ ਕਰਨ ਦੀ ਕੋਈ ਲੋੜ ਨਹੀਂ ਆ, ਕਿਉਂਕਿ ਜਿਸ ਵੇਲੇ ਇਹਦੇ ਅੱਗਾਂ ਤਾਂ ਪਹਿਲਾਂ ਵੀ ਲੱਗਦੀਆਂ, ਹਰੇਕ ਸਾਲ ਲੱਗਦੀਆਂ, ਥੋੜੇ ਸਕੇਲ ਹੈ ਇਸ ਵਾਰ ਜ਼ਿਆਦਾ ਆ। ਹੋ ਸਕਦਾ ਕਿ ਇਸ ਵਾਰ ਹਵਾਵਾਂ ਜ਼ਿਆਦਾ ਵਗੀਆਂ ਹੋਣਗੀਆਂ, ਫ੍ਰਿਕਸ਼ਨ ਜ਼ਿਆਦਾ ਹੋਈ ਹੋਊਗੀ, ਦਰਖਤਾਂ ਅੱਗਾਂ ਜ਼ਿਆਦਾ ਲੱਗੀਆਂ ਹੋਣਗੀਆਂ, ਤੇ ਹਿਊਮਨ ਮੇਡ ਜਿਹੜੀਆਂ ਫਾਇਰ ਲਿਟ ਕੀਤੀਆਂ ਜਾਂਦੀਆਂ, ਇਹ ਵੀ ਥੋੜੀਆਂ ਜਿਹੀਆਂ ਜ਼ਿਆਦਾ ਕੀਤੀਆਂ ਗਈਆਂ। ਦੋ ਤਿੰਨ ਰੀਜ਼ਨ ਹੈ ਇਹਦੇ ਜਿਹਦੇ ਨਾਲ ਕਿ ਫਾਇਰ ਜ਼ਿਆਦਾ ਹੋਈਆਂ, ਲੇਕਿਨ ਸੁਣਨੇ ਵਿੱਚ ਤਾਂ ਇਹੀ ਆਉਣਾ ਹੁੰਦਾ ਕਿ ਇਸ ਸਾਲ ਬਹੁਤ ਵਧੀਆ ਤਾਪਮਾਨ ਚ ਗਿਰਾਵਟ ਆਈ ਆ, ਜਾਂ ਇਸ ਸਾਲ ਤਾਪਮਾਨ ਬਹੁਤ ਵਧਿਆ, ਰਿਕਾਰਡ ਬਣਦੇ ਆ, ਹਰੇਕ ਸਾਲ ਇਹੀ ਗੱਲਾਂ ਸੁਣਨੇ ਨੂੰ ਮਿਲਦੀਆਂ। ਮੈਂ ਤਾਂ ਜਦੋਂ ਮੈਂ ਆਸਟ੍ਰੇਲੀਆ ਆਇਆ, ਹਰੇਕ ਸਾਲ ਜਨਵਰੀ ਫਰਵਰੀ ਦੇ ਮਹੀਨੇ ਵਿਚ ਅੱਗਾਂ ਲੱਗਦੀਆਂ ਹੀ ਆ, ਤੇ ਉਹ ਰਿਕਾਰਡ ਤੋੜੇ ਹੁੰਦੀਆਂ। ਇਹ ਹੁਣ ਪਤਾ ਨੀ ਕਿ ਇਸ ਸਾਲ ਰਿਕਾਰਡ ਬਣਿਆ ਜਾਂ ਪਹਿਲਾਂ ਵੀ ਬਣਿਆ, ਲੇਕਿਨ ਇਸ ਸਾਲ ਜਿਹੜਾ ਧੂੰਆਂ ਆ ਨਾ, ਉਹ ਜ਼ਿਆਦਾ ਫੈਲਿਆ ਰਿਹਾ ਸਿਟੀ ਦੇ ਇਲਾਕੇ ਦੇ ਵਿਚ, ਆਲੇ ਦੁਆਲੇ ਕਾਫੀ ਦਿਨਾਂ ਤੱਕ ਉਸ ਨੂੰ ਮਹਿਸੂਸ ਕੀਤਾ ਗਿਆ, ਤੇ ਲੋਕਾਂ ਨੂੰ ਸਾਲ ਵੀ ਪ੍ਰੋਬਲਮ ਆਈ ਆ। ਅੱਗਾਂ ਥੋੜੀਆਂ ਜਿਹੀਆਂ ਅੱਗੇ ਨਾਲ ਜ਼ਿਆਦਾ ਲੱਗੀਆਂ ਆ, ਪਰ ਮੇਰੇ ਖਿਆਲ ਵਿਚ ਇੰਨੀਆਂ ਨਹੀਂ ਲੱਗੀਆਂ ਜਿਵੇਂ ਕਿ ਤੁਸੀਂ ਇਨਕੁਆਇਰੀ ਕਰਾਉਣ ਨੂੰ ਬੈਠ ਜਾਓ। ਇਹ ਤਾਂ ਸਿਰਫ ਟੈਕਸਪੇਅਰ ਦੀ ਮਨੀ ਤੇ ਇੱਕ ਤਰ੍ਹਾਂ ਦੇ ਨਾਲ ਡਾਕਾ ਹੀ ਪੈਂਦਾ ਆ ਕਿ ਤੁਸੀਂ ਇਨਕੁਆਇਰੀਆਂ ਕਰਦੇ ਹੋ, ਤਾਂ ਕੋਈ ਫਾਇਦਾ ਤਾਂ ਹੁੰਦਾ ਨਹੀਂ ਹੈ। ਕੀ ਰਿਕਮੈਂਡੇਸ਼ਨ ਤੁਸੀਂ ਦਓਗੇ, ਜਿਹੜੀਆਂ ਰਿਕਮੈਂਡੇਸ਼ਨ ਤੁਸੀਂ ਦੇਣੀਆਂ ਆ ਜਾਂ ਪ੍ਰਿਕੋਸ਼ਨ ਜਿਹੜੇ ਲੋਕਾਂ ਨੂੰ ਦੇਣੇ ਆ, ਉਹ ਤਾਂ ਪਹਿਲਾਂ ਹੀ ਆਸਟ੍ਰੇਲੀਅਨ ਸਿਸਟਮ ਦੇ ਵਿਚ ਹੈਗੇ ਆ, ਉਹਦੇ ਵਿਚ ਤੁਸੀਂ ਕੀ ਐਡ ਆਨ ਕਰ ਦੋਗੇ?
ਨਹੀਂ ਅਮਰੀਕ ਭਾਜੀ, ਗੱਲ ਇਹ ਚੱਲ ਰਹੀ ਹੈ ਕਿ ਨਹੀਂ, ਮੈਂ ਤੁਹਾਨੂੰ ਦੱਸਦਾ, ਗੱਲ ਨਾ ਤੌਰ ਤਰੀਕੇ ਕਾਫੀ ਬਦਲ ਗਏ ਨੇ, ਕਿਉਂਕਿ ਹੁਣ ਜਿਹੜੀ ਆ ਜੀ ਸਾਇੰਟਿਫਿਕ ਸਟੱਡੀ ਆਹ ਕਰਤੀ ਜੀ, ਇਹ ਜੀ ਕੁਆਲੇ ਮਰ ਜਾਂਦੇ ਆ ਜੀ, ਫਲੋਰਨਾ ਮਰ ਜਾਂਦਾ, ਉਹ ਮਰ ਜਾਂਦਾ, ਮਤਲਬ ਜਿਹੜੀ ਬੈਕ ਬਰਨਿੰਗ ਦਾ ਓਰਿਜਿਨਲ ਓਹਨੂੰ ਡਾਕੂਮੈਂਟ ਨਹੀਂ ਸੀ ਕੀਤਾ ਗਿਆ। ਹੁਣ ਜਿਹੜੇ ਸਾਇੰਟਿਫਿਕ ਯੂਨੀਵਰਸਿਟੀਆਂ ਚੋਂ ਕੱਢਦੇ ਨੇ ਉਹ ਡਾਕੂਮੈਂਟੇਸ਼ਨ ਮੰਗਦੇ ਆ, ਠੀਕ ਆ, ਆਹ ਦੇਖੋ ਜੀ ਆਹ ਫੈਕਟ ਹੈ ਉਹ। ਸੋ ਮੈਨੂੰ ਲੱਗਦਾ ਕਿ ਕੱਲ ਵੀ ਮੈਂ ਇੱਕ ਡਿਸਕਸ਼ਨ ਦੇਖ ਰਿਹਾ ਸੀਗਾ ਕਿ ਇਹਦੀ ਜਿਹੜੀ ਰਿਪੋਰਟ ਹੈ ਵੀ ਜਿਹੜੀਆਂ ਅੱਗਾਂ ਲੱਗੀਆਂ ਤੇ ਕਿੰਨੇ ਫੁੱਟ ਜਾਂ ਕਿੰਨੇ ਜਿਹੜੇ ਸੈਂਟੀਮੀਟਰ ਹੈ ਉਹਦੇ ਵਿਚ ਤਹਿ ਲੱਗੀ ਹੋਈ ਸੀ ਜਿਹੜੀ ਜਲੀ ਆ ਪੱਤਿਆਂ ਦੀ, ਔਰ ਜਿਹੜੀਆਂ ਪਹਿਲਾਂ ਲੱਗਦੀਆਂ ਹੁੰਦੀਆਂ ਸੀ ਉਹਦੇ ਵਿਚ ਉਹ ਕਿੰਨੀ ਤਹਿ ਹੁੰਦੀ ਸੀ, ਕਿਉਂਕਿ ਦੂਜੇ ਤੀਜੇ ਸਾਹ ਜਾਲ ਦਿੰਦੇ ਉਹਨਾਂ ਘੱਟ ਅੱਗ ਲੱਗਦੀ ਹੈ, ਦਰਖਤ ਨਹੀਂ ਅੱਗ ਨੂੰ ਫੜਦੇ। ਸੋ ਇਸ ਕਰਕੇ ਇਹ ਡਾਕੂਮੈਂਟੇਸ਼ਨ ਕਰਕੇ ਰਿਪੋਰਟ ਕਰਕੇ ਮੇਰਾ ਖਿਆਲ ਅਕੈਡਮਿਕਸ ਚ ਆ ਜਾਏਗੀ, ਤੇ ਜਿਹੜਾ ਫਿਰ ਉੱਥੇ ਉਹ ਮਤਲਬ ਆਪਣੇ ਏਜੰਡੇ ਚਲਾ ਰਹੇ ਨੇ ਲੋਕ ਹਨਾ ਬੈਠ ਕੇ, ਉਹਨਾਂ ਦੇ ਲਈ ਇੱਕ ਮਤਲਬ ਡਾਕੂਮੈਂਟੇਸ਼ਨ ਹੋਊਗੀ ਵੀ ਇਸ ਕਰਕੇ ਇੰਨੀਆਂ ਅੱਗਾਂ ਲੱਗੀਆਂ, ਤੇ ਉਹ ਤੋਂ ਬਾਅਦ ਫਿਰ ਉਹਦੀ ਹੋਰ ਸਟੱਡੀ ਫਰਦਰ ਪੀ ਐਚ ਡੀਆਂ ਹੋਣਗੀਆਂ ਸਟੱਡੀ।
ਅੱਗਾਂ ਤਾਂ ਪਹਿਲਾਂ ਵੀ ਲੱਗਦੀਆਂ ਰਹੀਆਂ, ਜਦੋਂ ਓਰਿਜਿਨਲ ਕਲਚਰ ਹੁੰਦਾ ਸੀ ਅੱਗਾਂ ਤਾਂ ਉਦੋਂ ਵੀ ਲੱਗਦੀਆਂ, ਉਦੋਂ ਕਿਹੜੇ ਫ੍ਰਿਕਸ਼ਨ ਨਹੀਂ ਹੁੰਦੀ ਸੀ, ਉਦੋਂ ਕਿਹੜੇ ਤੇਲ ਨਹੀਂ ਹੁੰਦਾ ਸੀ, ਉਦੋਂ ਜਿਹੜੀ ਸੈਟਲਮੈਂਟ ਸੀ ਨਾ ਬਹੁਤ ਥੋੜੀ ਸੀ, ਆਬਾਦੀ ਥੋੜੀ ਹੁੰਦੀ ਸੀ, ਉਹ ਆਬਾਦੀ ਉੱਥੇ ਹੁੰਦੀ ਸੀ ਜਿੱਥੇ ਕਿ ਅੱਗਾਂ ਦਾ ਪ੍ਰਭਾਵ ਨਾ ਪਵੇ, ਜਿੱਥੇ ਇੰਪੈਕਟ ਜਿਹੜਾ ਆ ਉਹ ਫਾਇਰ ਦਾ ਜਾਂ ਬਹੁਤ ਘੱਟ ਪਵੇ ਉੱਥੇ ਆਬਾਦੀ ਹੁੰਦੀ ਸੀ। ਹੁਣ ਕਿ ਉਹ ਸਟੈਬਲਿਸ਼ਮੈਂਟ ਜਿਹੜੀਆਂ ਬਹੁਤ ਜ਼ਿਆਦਾ ਐਕਸਪੈਂਡ ਹੋ ਗਈਆਂ, ਬਹੁਤ ਜ਼ਿਆਦਾ ਸਪਰੈਡ ਆਊਟ ਹੋ ਗਈਆਂ, ਤੇ ਉਹ ਅੱਗਾਂ ਦੀ ਰੀਚ ਦੇ ਇਲਾਕੇ ਵਿੱਚ ਪਹੁੰਚ ਗਈਆਂ। ਅੱਗਾਂ ਦਾ ਪ੍ਰਭਾਵ ਉਸੇ ਵੇਲੇ ਮਹਿਸੂਸ ਹੁੰਦਾ ਜਦੋਂ ਤੁਹਾਡੇ ਤੇ ਉਹਦੇ ਇੰਪੈਕਟ ਪੈਂਦੇ ਆ, ਜਿਸ ਵੇਲੇ ਨੈਗੇਟਿਵ ਇੰਪੈਕਟ ਕਿਸੇ ਚੀਜ਼ ਦੇ ਪੈਂਦੇ ਆ ਫਿਰ ਜੇ ਦੁਨੀਆ ਹੈ ਉਹ ਤਰਲਾਂਦੀ ਆ ਕੁਰਲਾਂਦੀ ਆ, ਤੇ ਮੇਰੇ ਖਿਆਲ ਵਿੱਚ ਇਹੀ ਕਾਰਨ ਆ ਕਿ ਜਿਹੜੀ ਆਬਾਦੀ ਆ ਉਹ ਜਿਹੜੀ ਡਿਵੈਲਪਮੈਂਟ ਆ ਓਵਰ ਡਿਵੈਲਪਮੈਂਟ ਹੋ ਕੇ ਅੱਗੇ ਤੋਂ ਅੱਗੇ ਵਧੀ ਜਾਂਦੀ ਆ ਤੇ ਉਹਨਾਂ ਇਲਾਕਿਆਂ ਵਿੱਚ ਫੈਲ ਗਈ ਹੈ ਜਿੱਥੇ ਅੱਗਾਂ ਦਾ ਜਿਹੜੇ ਅੱਗਾਂ ਦੇ ਪ੍ਰੋਨ ਆ ਫਾਇਰ ਪ੍ਰੋਨ ਜਿਹੜੇ ਇਲਾਕੇ ਆ ਉਹਨਾਂ ਵਿੱਚ ਵੀ ਆਬਾਦੀ ਪੈਦਾ ਹੋ ਗਈ ਆ, ਤੇ ਉਸ ਵੇਲੇ ਜਿਸ ਵੇਲੇ ਅੱਗਾਂ ਲੱਗਦੀਆਂ ਤੇ ਇਹਦਾ ਪ੍ਰਭਾਵ ਜਿਹੜਾ ਬਹੁਤ ਜ਼ਿਆਦਾ ਪੈਂਦਾ। ਮੇਰੇ ਖਿਆਲ ਚ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਅਸੀਂ ਅੱਗਾਂ ਨੂੰ ਜ਼ਿਆਦਾ ਮਹਿਸੂਸ ਕਰ ਰਹੇ ਹਾਂ।
ਬਿਲਕੁਲ, ਖੈਰ ਇਹਦੀ ਜਿਹੜੀ ਇਨਕੁਆਇਰੀ ਦੇ ਵਿਚ ਨਾ ਇਕ ਹੋਰ ਵੀ ਮਸਲਾ ਸਾਹਮਣੇ ਆਇਆ ਸੀ ਕਿ ਜਿਹੜੇ ਰਿਟਾਇਰਡ ਫਾਇਰ ਚੀਫ ਸੀਗੇ ਪਹਿਲਾਂ, ਉਹਨਾਂ ਨੇ ਮਤਲਬ ਪ੍ਰਾਈਮ ਮਿਨਿਸਟਰ ਦੇ ਅਗੇਂਸਟ ਜਾਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਜੀ ਇਹ ਕੁਛ ਨੀ ਕਰ ਰਿਹਾ, ਉਹ ਨੀ ਕਰ ਰਿਹਾ। ਸੋ ਮੈਨੂੰ ਇਹ ਵੀ ਲੱਗਦਾ ਕਿ ਜਿਹੜੇ ਮਤਲਬ ਇਸ ਇਨਕੁਆਇਰੀ ਦੇ ਵਿਚ ਸਾਰੇ ਜਿੰਨੇ ਰਿਸੋਰਸਿਸ ਆ ਕਿਹੜੀ ਕਿਹੜੀ ਸਟੇਟ ਕੋਲ ਉਹ ਵੀ ਗਿਣੇ ਜਾਣਗੇ ਦੱਸੇ ਜਾਣਗੇ, ਤੇ ਬਹੁਤ ਜਿਹੜੇ ਕ੍ਰਿਟਿਕਸ ਨੇ ਵੀ ਉਹ ਬਲੇਮ ਗੇਮ ਜਿਹੜੀ ਆ, ਜਿੱਦਾਂ ਚਲੋ ਕੋਈ ਗਰੀਨੀਆਂ ਨੂੰ ਬਲੇਮ ਗੇਮ ਦੇਈ ਜਾਂਦਾ, ਕੋਈ ਗੌਰਮੈਂਟ ਨੂੰ ਦੇਈ ਜਾਂਦਾ ਆ, ਉਹ ਅੰਕਿਤ ਹੋ ਜਾਏਗੀ। ਪਰ ਮੈਨੂੰ ਲੱਗਦਾ ਇਨਕੁਆਇਰੀ ਮੇਰੇ ਹਿਸਾਬ ਨਾਲ ਹੋਣੀ ਚਾਹੀਦੀ ਆ, ਕਿਉਂਕਿ ਜਦੋਂ ਜਾਨਾਂ ਜਾਂਦੀਆਂ ਨੇ ਅਮਰੀਕ ਭਾਜੀ, ਤੇ ਇੰਨੀ ਸਰਮਾਇਆ, ਇੰਨਾ ਘਰ, ਇੰਨੀ ਪ੍ਰੋਪਰਟੀ ਜਲਦੀ ਆ, ਲੋਕਾਂ ਦੀਆਂ ਯਾਦਾਂ ਜਲ ਜਾਂਦੀਆਂ, ਉਹ ਮਤਲਬ ਉਹਨੂੰ ਤੁਸੀਂ ਠੰਡਾ ਨਹੀਂ ਕਰ ਸਕਦੇ। ਮਤਲਬ ਅੱਗ ਤਾਂ ਠੰਡੀ ਕਰ ਦੋਗੇ ਪਰ ਜਿਹੜੀ ਅੰਦਰ ਧੁਖਦੀ ਆ ਫਿਰ ਉਹ ਨਹੀਂ ਠੰਡੀ ਕਰ ਸਕਦੇ। ਉਹ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਆ, ਕਿਉਂਕਿ ਪਿੱਛੇ ਜੇ ਦੇਖੋ ਬੈਂਕਾਂ ਦੀ ਇਨਕੁਆਇਰੀ ਹੋਈ, ਉਹਦੇ ਵਿਚ ਜੇ ਸ਼ੁਰੂ ਹੋਣ ਲੱਗੀ ਕਿੰਨੇ ਸੀਈਓ ਝੜੇ, ਕਿੰਨਿਆਂ ਦੇ ਕੇਸ ਪਏ, ਕਿੰਨਿਆਂ ਨੂੰ ਫਾਈਨ ਹੋਇਆ ਮਿਲੀਅਨਾਂ ਦੇ ਵਿਚ, ਪਰ ਪਹਿਲਾਂ ਕਹਿੰਦੇ ਸੀ ਲੋੜ ਨਹੀਂ ਇਹਦੀ। ਸੋ ਮੈਨੂੰ ਲੱਗਦਾ ਕਿ ਜਦੋਂ ਜਾਨਾਂ ਜਾਣ ਲੱਗ ਪੈਣ ਨਾ, ਇੰਨਾ ਨੁਕਸਾਨ ਹੋਣ ਲੱਗ ਪਏ, ਤਾਂ ਫਿਰ ਜ਼ਰੂਰ ਉਸ ਦੀ ਤਹਿ ਤੱਕ ਪਹੁੰਚਣਾ ਚਾਹੀਦਾ ਵੀ ਕਿਉਂ ਹੋਇਆ। ਮਤਲਬ ਹੋ ਸਕਦਾ ਅੱਗ ਨਾ ਲਾ ਕੇ ਵੀ, ਮਤਲਬ ਹੋਰ ਵੀ ਤਰੀਕੇ ਲੱਭੇ ਜਾ ਸਕਦੇ ਵੀ ਅੱਗ ਨਾ ਹੀ ਲਾਣੀ ਪਵੇ, ਨੈਵਰ, ਪਰ ਜਿਹੜਾ ਜੇ ਸਸਟੇਨ ਕਰਨਾ ਹੈ ਤਾਂ ਥੋੜੀ ਅੱਗ ਲਾ ਕੇ, ਤੀਜੇ ਚੌਥੇ ਸਾਲ ਲਾ ਕੇ ਇਸ ਨੂੰ ਵੱਡੇ ਭਿਆਨਕ ਜਿਹੜੇ ਕਹਿਰ ਹੈ ਉਹਨਾਂ ਤੋਂ ਬਚਾਇਆ ਜਾ ਸਕਦਾ। ਖੈਰ ਅਮਰੀਕ ਭਾਜੀ, ਸੁਨੇਹੇ ਸਾਡੇ ਸੱਜਣਾ ਮਿੱਤਰਾਂ ਦੇ ਬਹੁਤ ਆ ਗਏ ਨੇ ਹੁਣ, ਤੇ ਆਪਾਂ ਉਹ ਵੀ ਲੈਣਾ ਆ, ਤੇ ਠੀਕ ਹੈ। ਸਾਡੇ ਨਾਲ ਗੁਰਦੀਪ ਸਿੰਘ ਹੁਣ ਨੇ ਇੱਕ ਮਸਲਾ ਭੇਜਿਆ, ਉਹ ਆਪਾਂ ਦੋ ਮਿੰਟਾਂ ਚ ਗੱਲ ਕਰਨੀ ਆ। ਮਸਲੇ ਜੱਸੀ ਭਾਟੀਆ ਹੁਣ ਵੀ ਭੇਜਦੇ ਆ, ਉਹਨਾਂ ਦਾ ਵੀ ਆਪਾਂ ਮਸਲਾ ਸੋਲਵ ਕਰਨਾ। ਸੁਖਦੀਪ ਰਿਆੜ ਕੋਬਰਮ ਤੋਂ ਆਏ ਨੇ, ਤੇ ਉਹ ਕਹਿੰਦੇ ਕ੍ਰਿਸਮਿਸ ਤੇ ਨਵਾਂ ਸਾਲ ਜੀ ਸੇਮ ਡੇ ਆਉਂਦੇ ਨੇ, ਵੀਕ ਦੇ ਸੇਮ ਦਿਨ। ਇਸ ਵਾਰ ਕ੍ਰਿਸਮਿਸ ਈਵ ਤੇ ਨਿਊ ਈਅਰ ਈਵ ਮੰਗਲਵਾਰ ਹੈ। ਜਿਹੜੇ ਮੰਗਲਵਾਰ ਸ਼ਾਕਾਹਾਰੀ ਰਹਿੰਦੇ ਨੇ ਤੇ ਕੌੜਾ ਪਾਣੀ ਮੰਗਲਵਾਰ ਨਹੀਂ ਪੀਂਦੇ ਉਹ ਬਹੁਤ ਔਖੇ ਹਨ।
ਰਿੱਕੀ ਨੇ ਵੀ ਇਹੀ ਪੁੱਛਿਆ ਸੀ ਮੇਰੇ ਤੋਂ, ਰਿੱਕੀ ਦਾ ਵੀ ਇਹੀ ਜਵਾਬ ਹੈ, ਇਹਨਾਂ ਦਾ ਪਹਿਲਾ ਜਵਾਬ ਠੀਕ ਹੋ
ਗਿਆ।
ਸੇਮ ਡੇ ਤੇ ਹੁੰਦਾ,
ਸੇਮ ਡੇ ਤੇ ਹੁੰਦਾ, ਇਹ ਵੀ ਰਿੱਕੀ ਇੰਟੈਲੀਜੈਂਟ ਹੈ।
ਮੈਨੂੰ ਨੀ ਪਤਾ ਸੀ ਪਹਿਲਾਂ, ਮੈਨੂੰ ਨੀ ਪਤਾ ਸੀ, ਮੈਂ ਤਾਂ ਕਿ ਪਹਿਲੇ ਕਹਿ ਰਿਹਾ ਵੀ ਸਾਡੇ ਜਿਹੜੇ ਸਰੋਤਿਆਂ ਬੜਾ ਇੰਟੈਲੀਜੈਂਟ ਹੈ, ਸ਼ਾਇਦ ਉਸੇ ਵੇਲੇ ਬੁੱਝ ਲੈਣ, ਬੁੱਝ ਵੀ ਲਿਆਈ ਹੈ ਕਿ ਸੇਮ ਡੇ ਆਉਂਦਾ, ਇੱਕ ਹਫ਼ਤੇ ਬਾਅਦ ਆਉਂਦਾ, ਜੇ ਮੰਗਲਵਾਰ ਨੂੰ ਮੰਗਲਵਾਰ ਨੂੰ ਆਉਂਦਾ, ਜੇ ਬੁੱਧ ਨੂੰ ਤਾਂ ਬੁੱਧ ਨੂੰ ਆਉਂਦਾ।
ਮੈਨੂੰ ਲੱਗਦਾ, ਦੇਖੋ ਤੁਸੀਂ ਕਹਿੰਦੇ ਇਨਕੁਆਇਰੀ ਨੀ ਕਰਨੀ ਚਾਹੀਦੀ, ਹੁਣ ਆਪਾਂ ਇੰਨੀ ਦੇਰ ਦੀ ਕੀਤੀ ਨੀ ਇਨਕੁਆਇਰੀ, ਸਾਨੂੰ ਪਤਾ ਹੀ ਨੀ ਲੱਗਿਆ ਵੀ ਇੱਕੋ ਦਿਨ ਆਉਂਦੇ ਆ, ਕਿਉਂਕਿ
ਇਹ ਵੀ ਸਵਾਲ ਖੜਾ ਕਰ ਦਿੱਤਾ ਸੀ ਕਿ ਅਲੱਗ ਅਲੱਗ ਦਿਨਾਂ ਤੇ ਵੀ ਆਉਂਦੇ ਇੱਕੋ ਸਾਲ ਦੇ ਵਿੱਚ, ਜਿਹੜੀ ਆਹ ਜਿਹੜਾ ਆਹ ਨਵਾਂ ਸਾਲ ਆਣਾ ਹੋ
ਨਹੀਂ ਅਮਰੀਕ ਭਾਜੀ ਗੱਲ ਤਾਂ ਇਹ ਵੀ ਜੇ ਅਸੀਂ ਕਰਦੇ ਹਿਸਾਬ ਤੁਸੀਂ
ਹੁਣ ਕੈਲੰਡਰ ਈਅਰ ਦੇ ਵਿੱਚ ਇੱਕੋ ਕੈਲੰਡਰ ਈਅਰ ਦੇ ਵਿੱਚ ਅਲੱਗ ਅਲੱਗ ਆਉਂਦੇ ਆ, ਜੇ ਕੈਲੰਡਰ ਈਅਰ ਸ਼ਿਫਟ ਆ ਜਾਵੇ ਤਾਂ ਸੇਮ ਡੇ ਆਉਂਦੇ
ਆ। ਅੱਛਾ, ਉਹ ਫਿਰ ਤੁਸੀਂ ਹਿਸਾਬੀ ਕਿਤਾਬੀ ਬੰਦੇ ਆ, ਪਰ ਦੇਖੋ ਤੁਸੀਂ ਤਾਂ ਇਨਕੁਆਇਰੀ ਕਰਕੇ ਹਿਸਾਬ ਤਾਬ ਲਾ ਕੇ 7 ਪਲੱਸ ਕ੍ਰਿਸਮ 25 ਪਲੱਸ 7 ਐਂਡ ਆਲ ਦੈਟ ਕਰਦੇ ਆ। ਜਿਹੜੀ ਸੁਖਦੀਪ ਰਿਆੜ
ਹੋਈ ਤੁਹਾਡੇ ਤੇ ਇਨਕੁਆਇਰੀ ਬੈਠਣੀ ਆ, ਰਿੱਕੀ ਕਹਿੰਦੇ ਰਿੱਕੀ ਨੇ ਤੁਹਾਡੇ ਤੇ ਇਨਕੁਆਇਰੀ ਬਿਠਾ ਲੈਣੀ।
ਨਹੀਂ ਨਹੀਂ, ਮੈਨੂੰ ਸੁਖਦੀਪ ਰਿਆੜ ਤੇ ਆਂਦਾ ਕਿ ਇਹਨਾਂ ਨੇ ਗਰਾਊਂਡ ਲੈਵਲ ਦੇ ਉੱਤੇ ਰਿਸਰਚ ਕੀਤੀ, ਇਹਨਾਂ ਨੇ ਉਹ ਸਾਰੇ ਹੀ ਮਤਲਬ ਖਾਣ ਪੀਣ ਵਾਲੇ ਮੰਗਲਵਾਰ ਵਾਲੇ ਦਿਨ ਵਾਲੇ ਬੰਦਿਆਂ ਨੂੰ ਇੰਟਰਵਿਊ ਕੀਤਾ। ਤੁਸੀਂ ਮਤਲਬ ਇਹਨਾਂ ਨੇ ਕਰਕੇ ਰੱਖੀ ਹੋਈ ਸੀ ਇਨਕੁਆਇਰੀ, ਮਤਲਬ ਦੇਖੋ ਇਹਨਾਂ ਨੂੰ ਫੀਡਬੈਕ ਆਂਦੀ ਹੋਣੀ ਆ, ਇਹਨਾਂ ਨੂੰ ਇਹ ਵੀ ਪਤਾ ਹੋਣਾ ਵੀ ਇਹਨਾਂ ਦੇ ਸਰਕਲ ਚੋਂ ਮੰਗਲਵਾਰ ਵਾਲੇ ਕਿਹੜੇ ਆ ਬੰਦੇ, ਤੇ ਉਹਨਾਂ ਦੇ ਵੀ ਦੁੱਖੜੇ ਇਹਨਾਂ ਨੇ ਦੇਖੋ ਸੁਣੇ, ਉਹਨਾਂ ਨਾਲ ਵੀ ਸਹਾਨੁਭੂਤੀ ਜਾਂ ਉਹਨਾਂ ਨਾਲ ਆਪਣੀ ਮਤਲਬ ਪ੍ਰਗਟ ਕੀਤੀ ਵੀ ਦੇਖੋ ਚਲੋ ਕੋਈ ਗੱਲ ਨੀ। ਉਹ ਸਾਰੇ ਨੇ ਇਹੀ ਕਿਹਾ ਹੋਣਾ ਯਾਰ ਮੰਗਲਵਾਰ ਆ ਗਿਆ, ਉਹ ਅੱਜ ਤਹਿਤ ਕੀਤਾ, ਆਹ ਸਾਲ ਤਾਂ ਏਦਾਂ ਹੀ ਲੰਘ ਜਾਣਾ, ਲੰਘ ਜਾਣਾ। ਦੇਖੋ ਇਹਨਾਂ ਨੇ ਰਿਸਰਚ ਕੀਤੀ ਹੋਈ ਸੀ ਗਰਾਊਂਡ ਲੈਵਲ ਦੀ, ਹੈਨਾ, ਤੇ ਦੇਖੋ ਇਕਦਮ ਨੀ ਕੱਢ ਕੇ ਮਾਰੀ। ਮਤਲਬ ਮੈਂ ਤਾਂ ਹੀ ਕਹਿੰਦਾ ਵੀ ਇਹ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਆ, ਪਤਾ ਨੀ ਕਿੱਦਾਂ ਕਿੱਦਾਂ ਦੀ ਰਿਸਰਚ ਕਰੀ ਬੈਠੇ ਨੇ।
ਇਨਕੁਆਇਰੀ ਆਪਣੀ ਤੁਹਾਡੇ ਦੇ ਬੈਠਣ ਵਾਲੀ ਆ, ਬਣਦੀ ਆ
ਕਾਹਦੀ
ਦੱਸਦੇ ਆ ਤੁਹਾਡੇ ਦੇ ਰੋਮਾਂਟਿਕ ਗੀਤ ਲਾਈ ਜਾਂਦੇ ਨਾ ਜਿਦਾਂ ਅੱਜ ਵੀ ਲਾਤਾ ਕੁਮਾਰ ਸ਼ਾਨੂ ਦਾ।
ਅੱਛਾ,
ਇਨਕੁਆਇਰੀ ਬੈਠਣੀ ਪੈਣੀ ਆ ਹੁਣ।
ਅੱਛਾ, ਕਿਆ ਬਾਤ ਆ, ਉਹ ਪਤਾ ਨੀ ਹੁਣ ਕਿੱਥੋਂ ਸੱਪ ਕੱਢੀ ਜਾਣੇ ਅੱਗੇ ਪਾਲਾ ਬੈਂਸ ਤੱਕ ਮੈਨੂੰ ਮਤਲਬ ਸ਼ੱਕ ਕਰੀ ਜਾ ਰਿਹਾ, ਮੱਲੋ ਮੱਲੀ ਸ਼ੱਕ ਬਣਾ ਤੀ ਮੇਰੇ ਘਰ ਦੇ ਵੀ, ਕਹਿੰਦੇ ਕਹਿੰਦੇ ਗੀਤ ਮੈਂ ਸੁਣਿਆ
ਰਿੱਕੀ ਨੇ ਵੀ ਕਮੈਂਟ ਕੀਤੇ ਆ, ਰਿੱਕੀ ਨੇ ਤਾਂ ਖੈਰ ਉਹਨੇ ਸਾਬਤ ਵੀ ਕਰ ਦਿੱਤਾ ਸਭ ਕੁਛ, ਪਿਆਰ ਤਾਂ ਕਹਿੰਦਾ ਹੋਏ ਆ ਤੁਹਾਨੂੰ ਪਰ ਉਹਨੇ ਸਾਬਤ ਕਰ ਦਿੱਤਾ।
ਅੱਛਾ, ਚਲੋ ਪਰੂਫਾਂ ਦੇ ਨਾਲ ਚਲੋ ਬਾਅਦ ਚੋ ਕਰਦੇ ਆ, ਪਹਿਲਾਂ ਮਸਲਿਆਂ ਦੇ ਗੱਲ ਕਰੀਏ। ਮਸਲਿਆਂ ਦੇ ਵਿੱਚ ਮਸਲਿਆਂ ਦੇ ਹਰਜਿੰਦਰ ਸਿੰਘ ਘੁੰਮਣ ਵੀ ਪ੍ਰੋਗਰਾਮ ਚ ਆਏ ਨੇ, ਗੱਲ ਹੋਈ ਸੀ ਉਹਨਾਂ ਨਾਲ, ਬੜਾ ਚੰਗਾ ਲੱਗਾ ਬਸੀ ਪਠਾਣਾ ਵਾਲੇ। ਤੇ ਉਹ ਕਹਿੰਦੇ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ, ਜਿੰਦਾਬਾਦ ਸੀ ਜਿੰਦਾਬਾਦ, ਤੇ ਪਾਰਟੀ ਸਾਡੀ ਹਮੇਸ਼ਾ ਹੀ ਚੜ੍ਹਦੀ ਕਲਾ ਦਾ, ਤੇ ਹੁਣ ਫੇਰ ਇਸ ਪਾਰਟੀ ਦੀ ਲੋੜ ਪੈਣੀ ਆਪਾਂ ਨੂੰ, ਤੇ ਐਤਕੀ ਫੇਰ ਨੀ ਆਪਾਂ ਲੁੱਟ ਹੋਣ ਦੇਣੀ ਵੋਟਰਾਂ ਦੀ ਜਾਂ ਸਪੋਰਟਰਾਂ ਦੀ, ਸੋ ਇਸ ਕਰਕੇ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ। ਔਰ ਉਹਨਾਂ ਨੇ ਹੋਰ ਵੀ ਮੈਸੇਜ ਭੇਜੇ ਆ, ਕਹਿੰਦੇ ਸਿੱਧੂ ਸਾਹਿਬ ਜੰਗਲ ਪਾਣੀ ਜਾਣ ਨੂੰ ਵੀ ਬਾਹਰ ਜਾਣ ਨੂੰ ਕਹਿੰਦੇ ਨੇ, ਤੇ ਗੜਬੀ ਵਾਲਾ ਉਹ ਅਸਲ ਵਿਚ ਜਿਦਾਂ ਉਹ ਬਾਹਰ ਜਾਈਦਾ ਆ ਜੰਗਲ ਪਾਣੀ ਵਾਲਾ, ਫਿਰ ਉਹਨੂੰ ਕਹਿੰਦੇ ਮੈਂ ਬਾਹਰ ਅੰਦਰ ਚੱਲਿਆ, ਮਤਲਬ ਕਈ ਵਾਰੀ ਏਦਾਂ ਨੀ ਨਾ ਮੈਂ ਯਾਰ ਤੂੰ ਕਿੱਥੇ ਚੱਲਿਆ, ਮੈਂ ਬਾਹਰ ਅੰਦਰ ਜਾਇਆ ਵਾ। ਉਹ ਬਾਹਰ ਦਾ ਮਤਲਬ ਇਹ ਹੁੰਦਾ ਕਿ ਮੈਂ ਇਥੋਂ ਘਰੋਂ ਬਾਹਰ ਜਾਣਾ ਆ, ਪਹਿਲਾਂ ਜਿਦਾਂ ਟੋਇਲਟਾਂ ਨੀ ਸੀ ਹੁੰਦੀਆਂ, ਮੈਂ ਘਰੋਂ ਬਾਹਰ ਜਾਣਾ ਫਿਰ ਮੈਂ ਅੰਦਰ ਚਲ ਜਾਣਾ ਕਿਤੇ ਲੁਕ ਜਾਣਾ, ਮਤਲਬ ਫਿਰ ਕਮਾਦੀ ਚਲ ਜਾਣਾ, ਹਾਂ ਮੈਂ ਕਮਾਦੀ ਚਲ ਜਾਣਾ ਜਾਂ ਫਸਲਾਂ ਚਲ ਜਾਣਾ, ਹਨਾ ਪਹਿਲਾਂ ਇਥੋਂ ਬਾਹਰ ਜਾਣਾ ਘਰੋਂ ਮੈਂ, ਫਿਰ ਉੱਥੇ ਜਾ ਕੇ ਫਿਰ ਅੰਦਰ ਚਲ ਜਾਣਾ ਕਿਤੇ, ਇਹਨੂੰ ਕਹਿੰਦੇ ਬਾਹਰ ਅੰਦਰ ਜਾਣਾ। ਠੀਕ ਹੈ, ਜਾਣੀ ਕਿ ਬਾਹਰ ਜਾ ਕੇ ਫਿਰ ਅਲੋਪ ਹੋ ਜਾਣਾ, ਤੇ ਠੀਕ ਹੈ ਜੀ। ਤੇ ਮਸਲਾ ਇੱਕ ਆਇਆ ਜੀ, ਗੁਰਦੀਪ ਸਿੰਘ ਹੁਣੀ ਭੇਜਿਆ, ਕਹਿੰਦੇ ਭਾਜੀ ਮੇਰਾ ਇੰਡੀਆ ਤੋਂ ਫਰਨੀਚਰ ਲਿਆਉਣ ਦਾ ਵਿਚਾਰ ਹੈ, ਕੋਈ ਜਾਣਕਾਰੀ ਸਾਂਝੀ ਕਰੋਗੇ, ਕੋਈ ਮੁਸ਼ਕਲ ਤਾਂ ਨਹੀਂ ਹੋ ਸਕਦੀ, ਤੁਸੀਂ ਹੈਗਾ ਕੋਈ ਤਜਰਬਾ ਭਾਜੀ ਤੁਹਾਨੂੰ ਫਰਨੀਚਰ ਦਾ ਤਜਰਬਾ ਹੈਗਾ
ਤੁਹਾਨੂੰ,
ਫਰਨੀਚਰ ਕਹਿੰਦੇ ਲੈ ਕੇ ਆਣਾ
ਇੰਡੀਆ ਤੋਂ, ਫਰਨੀਚਰ
ਇੰਡੀਆ ਤੋਂ ਲੈ,
ਇੰਡੀਆ ਦਾ ਫਰਨੀਚਰ
ਲੈ, ਤੁਹਾਨੂੰ ਨੀ ਪਤਾ ਉਹ ਤੁਸੀਂ ਭਾਜੀ ਕਿਹੜੇ ਜਮਾਨੇ ਚ ਰਹਿੰਦੇ ਆ, ਉਹ ਇੰਡੀਆ ਤੋਂ ਤਾਂ ਬਹੁਤ ਫਰਨੀਚਰ ਆਉਂਦਾ,
ਮੈਂ ਤਾਂ ਪਿਆਜ ਲੈ ਕੇ ਜਾਣ ਨੂੰ ਫਿਰਦਾ ਇੰਡੀਆ ਨੂੰ, ਫਰਨੀਚਰ ਦੀ ਗੱਲ ਹੋਈ
ਉਹ ਨਹੀਂ, ਇਧਰ ਉਧਰ ਨੂੰ ਪਿਆਜ ਲੈ ਜਾਓ ਨਾ, ਉਧਰੋਂ ਤਾਂ ਫਰਨੀਚਰ ਦਾ ਲਿਆ ਸਕਦੇ ਨਾ, ਉਹ ਜਿੱਦਾਂ ਦਾ ਇੱਥੇ ਫਰਨੀਚਰ ਦਾ ਹਿਸਾਬ ਹੈ ਉਦਾਂ ਦਾ ਇੰਡੀਆ ਪਿਆਜਾਂ ਦਾ ਹਿਸਾਬ ਹੈ, ਸੋ ਇਸ ਕਰਕੇ ਮਤਲਬ ਹਾਂ ਉਹ ਭਾਜੀ ਇੱਥੇ ਤਾਂ ਬਹੁਤ ਫਰਨੀਚਰ ਆਉਂਦਾ ਇੰਡੀਆ ਤੋਂ, ਤੁਸੀਂ ਫਰਨੀਚਰ ਦੀ ਗੱਲ ਕਰਦੇ ਆ, ਸਾਡੇ ਡਾਕਟਰ ਓਮ ਝੋਰੜ ਹੋਣੀ ਆ, ਉਹ ਟਰੈਕਟਰ ਲਿਆਏ ਆ, ਟਰਾਲੀਆਂ ਲਿਆਏ, ਆਪਣੇ ਜਿੰਨੇ ਵੀ ਅਫਾਲੇ ਅਲਾਦਮੇ ਹਲ ਤਵੀਆਂ ਇਹ ਸਾਰਾ ਕੁਝ ਲੈ ਕੇ ਆਏ ਆ, ਔਰ ਸਾਡੇ ਇੱਥੇ ਬਲਗੁਲਗੇ ਦੇ ਨੌਜਵਾਨ ਤਿੰਨ ਚਾਰ ਉਹ ਬੁਲਟ ਮੋਟਰਸਾਈਕਲ ਲੈ ਕੇ ਆਏ ਆ, ਫਰਨੀਚਰ ਤਾਂ ਬਹੁਤ ਪਹਿਲਾਂ ਦਾ ਲਿਆਂਦੇ ਆ, ਸਾਰੇ ਹੀ ਲਿਆਂਦੇ ਆ। ਤੁਸੀਂ ਥੋੜੇ ਲੱਗ ਗਿਆ, ਤੁਹਾਡਾ ਫੋਨ ਦੂਰ ਦੂਰ ਜਾਈ ਜਾਂਦਾ,
ਮੈਂ ਤਾਂ ਇਹ ਪਤਾ ਵੀ ਇੰਡੀਆ ਤੋਂ ਲੱਡੂ ਆਉਂਦੇ ਆ, ਮਸਾਲੇ ਆਉਂਦੇ ਆ, ਜਿੱਦਾਂ ਹੋਲਾਂ ਵੀ ਕਈ ਲੈ ਕੇ ਆਉਂਦੇ, ਹੱਥ ਵੀ ਕਾਲੇ ਹੋ ਜਾਂਦੇ, ਉਹਨਾਂ ਨੂੰ ਤੁਹਾਡੇ ਜਿਹੜੇ ਸਿਕਿਉਰਿਟੀ ਆਫਿਸਰ ਚੈੱਕ ਕਰਦੇ ਆ ਨਾ ਹੋਲਾਂ ਹੋਲਾਂ ਦਾ ਪਤਾ ਜਿਹੜੇ ਛੋਲੇ ਭੁੰਨੇ ਹੁੰਦੇ ਕਾਲੇ
ਭਾਜੀ ਥੋੜੇ ਲਾਗੇ ਥੋੜੇ ਤੁਹਾਡੀ ਨਾ ਆਵਾਜ਼ ਫਲਕਚੁਏਟ ਕਰਦੀ ਲਾਗੇ ਰਹੋ
ਹਾਂਜੀ ਹੁਣ ਠੀਕ ਹੈ
ਹਾਂ ਹੈਗੀ ਠੀਕ ਹੈ ਤੁਸੀਂ ਹਾਂ ਤੁਸੀਂ ਮੂੰਹ ਨਾ ਘੁਮਾਇਆ ਕਰੋ ਨਾਲ ਹਾਂਜੀ ਤੇ
ਅੱਛਾ
ਹਾਂਜੀ ਉਹ ਨਹੀਂ ਦੇਖੋ ਇਹ ਜਿਹੜੀਆਂ ਚੀਜ਼ਾਂ ਨਾ ਮੈਂ ਆਪਣੇ ਸਰੋਤਿਆਂ ਨੂੰ ਪੁੱਛ ਲੈਣਾ ਵੀ ਜੇ ਕਿਸੇ ਕੋਲ ਪਹਿਲਾਂ ਤਜਰਬਾ ਹੈਗਾ ਸਾਨੂੰ ਦੱਸ ਦੋ ਨਹੀਂ ਤਾਂ ਮੈਂ ਬ੍ਰੇਕ ਦੇ ਵਿੱਚ ਫੋਨ ਕਰਕੇ ਪੁੱਛ ਕੇ ਤੁਹਾਨੂੰ ਦੱਸਦਾ ਦੱਸਿਓ ਜੇ ਕੋਈ ਫਰਨੀਚਰ ਇੰਡੀਆ ਤੋਂ ਲੈ ਕੇ ਆਇਆ ਔਰ ਕਿੱਦਾਂ ਲਿਆਂਦਾ ਲਿਆਇਆ ਜਾ ਸਕਦਾ ਇਹ ਜ਼ਰੂਰ ਦੱਸਿਓ ਨਹੀਂ ਤਾਂ ਫਿਰ ਮੈਂ ਪ੍ਰੋਗਰਾਮ ਦੇ ਤਕਰੀਬਨ ਅੱਧ ਕੁ ਜੇ ਜਾ ਕੇ ਫਿਰ ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿਉਂਕਿ ਅਸੀਂ ਵੀ ਕਾਫੀ ਸਮਾਨ ਲਿਆਈਦਾ ਹੈ ਇੰਡੀਆ ਤੋਂ ਵੀ ਮੈਂ ਹੁਣ ਲਿਆ ਰਿਹਾ ਹਾਂ ਪਰ ਪਹਿਲਾਂ ਚਾਈਨਾ ਤੋਂ ਅਸੀਂ ਫਾਰਮ ਵਗੈਰਾ ਦਾ ਸਮਾਨ ਲਿਆਂਦਾ ਤੇ ਪ੍ਰੋਸੀਜਰ ਜਿਹੜੇ ਤੁਹਾਨੂੰ ਮੈਂ ਥੋੜੇ ਜਿਹੇ ਦੱਸ ਦਾਂਗਾ ਉਸ ਹਿਸਾਬ ਨਾਲ ਤੇ ਇੱਕ
ਅਮਨਦੀਪ ਅੱਜ ਕੱਲ ਭਾਵਨਾ ਚੱਲ ਰਹੀ ਇੰਡੀਆ ਚ ਰਾਸ਼ਟਰਵਾਦ ਦੀ ਰਾਸ਼ਟਰਵਾਦ ਜਿਹੜਾ ਹੁੰਦਾ ਨਾ ਉਹ ਪੈਟਰੀਓਟਿਜ਼ਮ ਹੁੰਦਾ ਜਿੱਥੇ ਤੁਸੀਂ ਰਹਿੰਦੇ ਨਾ ਉੱਥੇ ਦੀਆਂ ਚੀਜ਼ਾਂ ਤੁਹਾਨੂੰ ਜ਼ਿਆਦਾ ਖਰੀਦਣੀਆਂ ਚਾਹੀਦੀਆਂ ਤਾਂ ਕਿ ਉੱਥੇ ਜ਼ਿਆਦਾ ਡਿਵੈਲਪਮੈਂਟ ਹੋਵੇ ਆਸਟ੍ਰੇਲੀਆ ਦੇ ਜਿਹੜੇ ਛੋਟੇ ਛੋਟੇ ਸ਼ਹਿਰ ਆ ਨਾ ਇੱਥੇ ਦੇ ਜਿਹੜੇ ਲੋਕ ਆ ਨਾ ਲੋਕਲ ਕੰਟੈਂਟ ਨੂੰ ਜ਼ਿਆਦਾ ਖਰੀਦਦੇ ਆ ਉੱਥੇ ਹੀ ਉਹਨਾਂ ਸ਼ਾਪਿੰਗ ਤੋਂ ਹੀ ਚੀਜ਼ਾਂ ਲੈਂਦੇ ਆ ਜਿਹੜੀਆਂ ਉਹਨਾਂ ਨੇ ਪ੍ਰੋਡਿਊਸ ਕੀਤੀਆਂ ਹੁੰਦੀਆਂ ਲੋਕਾਂ ਨੇ ਜਿੱਦਾਂ ਫਾਰਮਿੰਗ ਦੀਆਂ ਚੀਜ਼ਾਂ ਚਾਹੇ ਮਹਿੰਗੀਆਂ ਵੀ ਹੁੰਦੀਆਂ ਹੁਣ ਦੁੱਧ ਮਹਿੰਗਾ ਵੀ ਹੁੰਦਾ ਹੋਵੇ ਉੱਥੋਂ ਹੀ ਲੈਂਦੇ ਆ ਤੇ ਬਾਕੀ ਜਿਹੜੇ ਸ਼ਾਪਸ ਉੱਥੇ ਹੁੰਦੀਆਂ ਉਹਨਾਂ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਜਿੱਥੇ ਜਿਹੜੇ ਕੰਟਰੀ ਤੁਸੀਂ ਰਹਿੰਦੇ ਆ ਨਾ ਉਹਦੇ ਕੰਟੈਂਟ ਯੂਜ਼ ਕਰੋ ਉਹਦੀਆਂ ਚੀਜ਼ਾਂ ਯੂਜ਼ ਕਰੋ ਫਿਰ ਜਿਹੜੀ
ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਪਰ ਗੱਲ ਇਹ ਹੈ ਜਦੋਂ ਜੇ ਤੁਸੀਂ ਫਰਨੀਚਰ ਲੈਣ ਜਾਣਾ ਸਾਰਾ ਮੇਡ ਇਨ ਚਾਈਨਾ ਹੈ ਅਗਲੇ ਫਿਰ ਗੱਲ ਤਾਂ ਇਹ ਵੀ ਉੱਥੇ ਤਾਂ ਜਿੰਨੇ ਦਾ ਤੁਹਾਨੂੰ ਮਿਲਣਾ ਉਨੇ ਦਾ ਉਸ ਕੰਪਨੀ ਨੂੰ ਮਿਲਣਾ ਹੈ ਉਹ ਦਸ ਦਸ ਵੀਹ ਵੀਹ ਚਾਲੀ ਚਾਲੀ ਸੌ ਸੌ ਗੁਣਾ ਲਾ ਕੇ ਤੁਹਾਨੂੰ ਵੇਚੀ ਜਾਂਦੇ ਸਮਾਨ ਮਤਲਬ ਤੁਸੀਂ ਦੇਖੋ ਤਾਂ ਸਹੀ ਜਾ ਕੇ ਫਰਕ ਜ਼ਮੀਨ ਅਸਮਾਨ ਦਾ ਆ ਇੰਨਾ ਕੁ ਮਾਰਜਿਨ ਰੱਖਦੇ ਨੇ ਲੋਕ ਮਤਲਬ ਇਸ ਗੱਲੋਂ ਹੁੰਦਾ ਵੀ ਦੂਜੀ ਗੱਲ ਇਹ ਵੀ ਇੱਥੇ ਨਾ ਭਾਜੀ ਪੀਸ ਵਰਕ ਮਿਲਦਾ ਫਰਨੀਚਰ ਦੀ ਪ੍ਰੋਬਲਮ ਇਹ ਹੈ ਆਸਟ੍ਰੇਲੀਆ ਦੇ ਵਿੱਚ ਕਿ ਵਰਾਇਟੀ ਹੈ ਨਹੀਂ ਤੁਸੀਂ ਇੰਡੀਆ ਜਾ ਕੇ ਦੇਖੋ ਮਤਲਬ ਤੁਸੀਂ ਆਪਣਾ ਹਾਂ ਹਾਂ ਤੁਸੀਂ ਕਸਟਮ ਫਰਨੀਚਰ ਬਣਾ ਸਕਦੇ ਆ ਆਪਣੇ ਮੇਚਾ ਦੇ ਕੇ ਕਮਰਿਆਂ ਦਾ ਉਦਾਂ ਦਾ ਬਣਾ ਸਕਦੇ ਆ ਆਪਣੀ ਪਸੰਦ ਦਾ ਰੰਗ ਰੁੰਗ ਸਹੁਰਾ ਜੋ ਮਰਜ਼ੀ ਦੱਸ ਦੋ ਅਗਲੇ ਬਣਾ ਕੇ ਦੇਣਗੇ ਤੁਹਾਨੂੰ ਸੋ ਉਹ ਚੋਇਸ ਜੇ ਤੁਸੀਂ ਇੱਥੇ ਲੈਣੀ ਹਾਂ ਹਾਂ ਭਾਜੀ ਮਤਲਬ ਫਰਕ ਇੰਨਾ ਰੱਖੋ ਵੀ ਜੇ ਤੁਹਾਨੂੰ ਉੱਥੇ ਮਤਲਬ ਆ ਸਾਰੇ ਤੁਹਾਡੇ ਜਿਹੜੇ ਜਿੰਨੇ ਵੀ ਸ਼ੌਕ ਹੈ ਮਤਲਬ $1,000 ਚ ਪੂਰੇ ਹੁੰਦੇ ਨਾ ਇੰਡੀਆ ਜੇ ਉਹ ਸ਼ੌਕ ਸਾਰੇ ਹੀ ਆਸਟ੍ਰੇਲੀਆ ਕਰਨੇ ਆ ਤਾਂ ਤੁਹਾਨੂੰ ਘੱਟੋ ਘੱਟ $15,000 ਲੱਗੇਗਾ ਇਹ ਸ਼ੌਕ ਪੂਰੇ ਕਰਨ ਨੂੰ ਮਤਲਬ ਇੰਨਾ ਡਿਫਰੈਂਸ ਹੈ ਸੋ ਇਸ ਕਰਕੇ ਮਤਲਬ ਹਾਂ ਹਾਂ ਮਤਲਬ ਮੈਂ ਆਪ ਦੇਖਿਆ ਮੈਂ ਤੁਹਾਨੂੰ ਦੱਸੂਗਾ ਕਿੱਦਾਂ ਦੇਖਿਆ ਖੈਰ ਸਾਡੇ ਨਾਲ ਯੋਗੀ ਕੁਮਾਰ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਈ ਸਤਿ ਸ੍ਰੀ ਅਕਾਲ ਜੀ ਬੋਥ ਇੱਕੋ ਦਿਨ ਆਉਂਦੇ ਨੇ ਬਹੁਤ ਅੱਛੇ ਜੀ ਤੁਹਾਡਾ ਜਵਾਬ ਬਿਲਕੁਲ ਸਹੀ ਹੈ ਤੇ ਇੱਕ ਮਸਲਾ ਹੋਰ ਹੈ ਜੱਸੀ ਭਾਟੀਆ ਉਹਨਾਂ ਦਾ ਉਹ ਕਹਿੰਦੇ ਨੇ ਸਤਿ ਸ੍ਰੀ ਅਕਾਲ ਫਲੋਰਾ ਜੀ ਤੇ ਮੈਨੂੰ ਐਡਵਾਈਸ ਕਰਿਓ ਕਿ ਮੈਂ ਅਫੋਰਡੇਬਲ ਕਾਰ ਲੋਨ ਲੈਣ ਦੀ ਸੋਚਦਾ ਹਾਂ ਤੇ ਫਿਰ ਬਾਇੰਗ ਨਿਊ ਕਾਰ ਨਵੀਂ ਕਾਰ ਲੈਣੀ ਹੈ ਪਰ ਮੈਂ ਅਫੋਰਡੇਬਲ ਕਾਰ ਲੋਨ ਲੈਣ ਦੀ ਸੋਚਦਾ ਹੈਗਾ ਕੋਈ ਆਈਡੀਆ ਭਾਜੀ ਤਜਰਬਾ ਹੈ ਤੁਹਾਨੂੰ ਕੋਈ
ਨਵੀਂ ਕਾਰ ਲੈ ਲਓ ਕਿਸੇ ਅਫੋਰਡੇਬਲ ਛੱਡੋ
ਨਹੀਂ ਨਵੀਂ ਕਾਰ ਤਾਂ ਲੈਣੀ ਪਰ ਮੈਨੂੰ ਇਹ ਤਜਰਬਾ ਹੈ ਵੀ ਸਾਰਿਆਂ ਨਾਲੋਂ ਪਹਿਲਾਂ ਤਾਂ ਤੁਸੀਂ ਜਿਹੜੇ ਕਾਰ ਲੈਣੀ ਹੈ ਉਹਨਾਂ ਕੋਲ ਫਾਈਨੈਂਸ ਆਪਸ਼ਨਸ ਹੁੰਦੀਆਂ ਆ ਹਨਾ
ਨਹੀਂ ਨਹੀਂ ਇਹਨਾਂ ਦੀ ਹੁਣ ਡਿਪੈਂਡ ਕਰਦਾ ਨਾ ਜਿਹੜੀ ਸਿਚੁਏਸ਼ਨ ਚ ਆ ਜਿੱਦਾਂ ਅਫੋਰਡੇਬਲ ਕਾਰ ਲੈਣੀ ਆ ਜਿੱਦਾਂ ਇਹ ਨਵੇਂ ਆਏ ਆ ਜਾਂ ਪੁਰਾਣੇ ਆ ਜਿੱਦਾਂ ਇਹ ਕਦੋਂ ਦੇ ਰਹਿ ਰਹੇ ਆ ਇਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਆ ਕਈ ਫੈਕਟਰ ਕਾਊਂਟ ਕਰਕੇ ਫੇਰ ਡਿਸਾਈਡ ਕੀਤਾ ਜਾ ਸਕਦਾ ਕਿ ਕਿਹੜੀ ਕਾਰ ਇਹਨੀ ਲੈਣੀ ਆ ਹੁਣ ਜੇ ਤਾਂ ਇਹ ਹੈਗੇ ਜਿੱਦਾਂ ਕਾਫੀ ਇਸਟੈਬਲਿਸ਼ਡ ਆ ਬਹੁਤ ਪੁਰਾਣੇ ਆਏ ਉਹ ਆ ਇਹਨਾਂ ਕੋਲ ਪੈਸਾ ਵੀ ਕਾਫੀ ਆ
ਤੁਸੀਂ ਸਮਝੇ ਨੀ ਕਾਰ ਤਾਂ ਨਵੀਂ ਲੈਣੀ ਆ ਪਰ ਲੋਨ ਅਫੋਰਡੇਬਲ ਲੈਣਾ ਏਦਾਂ ਨਾ ਹੋਵੇ ਬਹੁਤ ਜਿਆਦਾ ਹੀ ਹੋਵੇ ਇੰਟਰਸਟ ਰੇਟ ਵਗੈਰਾ ਉਹਦਾ
ਨਹੀਂ ਉਹਦੇ ਲਈ ਤਾਂ ਅਫੋਰਡੇਬਲ ਹੀ ਲੈਣਾ ਚਾਹੀਦਾ
ਮੇਰੇ ਹਿਸਾਬ ਨਾਲ ਇਹ ਆ ਵੀ ਕਈ ਵਾਰੀ ਨਾ ਕੰਪਨੀਆਂ ਜਿਹੜੀਆਂ ਐਂਡ ਆਫ ਦਾ ਈਅਰ ਫਾਈਨੈਂਸ਼ੀਅਲ ਈਅਰ ਡੀਲ ਲਾਉਣੀਆਂ ਹੁੰਦੀਆਂ ਇਹ ਤਕਰੀਬਨ ਅਪ੍ਰੈਲ ਚ ਸ਼ੁਰੂ ਹੋ ਜਾਣੀਆਂ ਆ ਜਿਹੜੀ ਵੀ ਗੱਡੀ ਦੀ ਤੁਸੀਂ ਅੱਖ ਰੱਖੀ ਹੋ ਪਹਿਲਾਂ ਤਾਂ ਉਹਨਾਂ ਦੇ ਡੀਲਰਾਂ ਨਾਲ ਮਿਲੋ ਕਾਫੀ ਤੁਸੀਂ ਅੱਗੇ ਪਿੱਛੇ ਕਰ ਸਕਦੇ ਆ ਦੂਜਾ ਇਹ ਆ ਵੀ ਜਿਹੜੀ ਤੁਹਾਡੇ ਬੈਂਕ ਹਾਂ ਕਾਫੀ ਕਰ ਦਿੰਦੇ ਆ ਦੂਜਾ ਵੀ ਜਿਹੜੀ ਬੈਂਕ ਦੇ ਵਿੱਚ ਤੁਹਾਡੇ ਪਹਿਲਾਂ ਹੀ ਲੋਨਸ ਨੇ ਘਰ ਦਾ ਲੋਨ ਹੈ ਜਾਂ ਜਿਹਨਾਂ ਨਾਲ ਤੁਸੀਂ ਡੀਲ ਕਰਦੇ ਆ ਤਾਂ ਉਹਨਾਂ ਦਾ ਜਿਹੜਾ ਰਿਲੇਸ਼ਨ ਮੈਨੇਜਰ ਹੈ ਤੁਹਾਡਾ ਤੁਸੀਂ ਉਹਦੇ ਨਾਲ ਗੱਲ ਕਰੋ ਵੀ ਮੈਂ ਆਹ ਲੈਣੀ ਆ ਮੇਰਾ ਖਿਆਲ
ਹਾਂਜੀ
ਮੇਰਾ ਖਿਆਲ ਕਾਰਾਂ ਦੀ ਕੰਪਨੀ ਨਾਲੋਂ ਵੀ ਬੈਸਟ ਤੁਹਾਨੂੰ ਐਡਵਾਈਸ ਉਹ ਬੈਂਕ ਦਾ ਤੁਹਾਡੇ ਦਾ ਜਿਹੜਾ ਰਿਲੇਸ਼ਨ ਮੈਨੇਜਰ ਹੈ ਤੁਹਾਡਾ ਉਹ ਜਿਆਦਾ ਵਧੀਆ ਦੇਗਾ ਤੁਹਾਨੂੰ ਡੀਲ ਮੇਰਾ ਆਪਣਾ ਨਿੱਜੀ ਤਜਰਬਾ ਕਿਉਂਕਿ ਅਸੀਂ ਮੈਂ ਤੁਹਾਨੂੰ ਦੱਸਦਾ ਅਸੀਂ ਟਰੱਕ ਲੈਣਾ ਸੀ ਪਿਛਲੇ ਸਾਲ ਤਕਰੀਬਨ ਉਹ 1,10,000 ਦਾ ਸੀਗਾ ਤੇ ਉਹ ਹੁਣ ਕੰਪਨੀ ਵਾਲੇ ਕਹਿੰਦੇ ਅਸੀਂ ਤੁਹਾਨੂੰ ਦੇ ਦਿੰਦੇ ਹਾਂ ਫਾਈਨੈਂਸ ਤੇ ਤੇ ਅਸੀਂ ਕਿਹਾ ਦੇਖੋ ਯਾਰ ਪੈਸੇ ਤਾਂ ਸਾਡੇ ਕੋਲ ਹੈ ਨਹੀਂ ਹਜੇ ਸਾਨੂੰ ਟਰੱਕ ਦੀ ਲੋੜ ਹੈ ਗਾਹ ਆ ਜਾਣੇ ਤੇ ਉਹ ਕਹਿੰਦੇ ਚਲੋ ਠੀਕ ਆ ਅਸੀਂ ਸਾਰਾ ਨਹੀਂ ਕਰ ਸਕਦੇ ਜਿੰਨਾ ਵੀ ਕਰਨਾ ਸੀ ਉਹਨੇ ਸਾਨੂੰ ਦੱਸਿਆ ਉਹ ਅਸੀਂ ਬੈਂਕ ਵਾਲੇ ਮੇਰਾ ਸਾਡਾ ਜਿਹੜਾ ਰਿਲੇਸ਼ਨ ਮੈਨੇਜਰ ਸੀ ਉਹ ਉਹਦੇ ਕੋਲ ਗਿਆ ਮੈਂ ਫਿਰ ਘਰੇ ਆਇਆ ਉਹਨੂੰ ਸਾਰਾ ਪਤਾ ਦੇਖਦਾ ਸੀਗਾ ਮਤਲਬ ਫਾਰਮ ਸਾਡੇ ਕਿਉਂਕਿ ਉਹਦੇ ਕੋਲ ਸਾਰੇ ਫਾਈਨੈਂਸ਼ੀਅਲ ਵੀ ਹੁੰਦੇ ਆ ਸਾਰਾ ਕੁਛ ਉਹਨੂੰ ਦੇਣਾ ਪੈਂਦਾ ਪ੍ਰੋਸਪੈਕਟ ਉਹਨਾਂ ਨੂੰ ਪਤਾ ਪੂਰੇ ਕਾਗਜ਼ਾਤ ਪਹਿਲਾਂ ਹੀ ਹੁੰਦੇ ਉਹਨਾਂ ਕੋਲ ਤੇ ਉਹਨੇ ਜਦ ਦੇਖਿਆ ਵੀ ਇਹਨਾਂ ਨੂੰ ਲੋੜ ਹੈ ਟਰੱਕ ਦੀ ਹਨਾ ਇਹਦੇ ਨਾਲ ਇਹਨਾਂ ਦੀ ਪ੍ਰੋਡਕਸ਼ਨ ਵੱਧ ਸਕਦੀ ਆ ਇਹਨਾਂ ਦੇ ਪ੍ਰੋਫਿਟ ਵੱਧ ਦੂਜੀ ਗੱਲ ਇਹ ਆ ਭਾਜੀ ਵੀ ਲੋਨ ਹੀ ਇੰਨਾ ਹੈ ਨਾ ਅਗਲਿਆਂ ਨੂੰ ਵੀ ਡਰ ਲੱਗਦਾ ਵੀ ਜੇ ਅਸੀਂ ਇਹਨਾਂ ਨੂੰ ਨਾ ਕਰ ਦਿੱਤੀ ਸਾਡਾ ਕਿਤੇ ਲੋਨ ਮੋੜਨ ਤੋਂ ਜਵਾਬ ਦੇ ਦੇਣ ਇੱਕ ਇਹ ਵੀ ਗੱਲ ਹੁੰਦੀ ਆ ਹਨਾ ਤੇ ਉਹ ਦੇਖੋ ਉਹ ਵੀ ਤਾਂ ਸਾਡੇ ਹਿੱਸੇਦਾਰ ਹੀ ਆ ਜੇ ਆਪਾਂ ਅਸੀਂ ਖੇਤੀ ਕਰਦੇ ਹਾਂ ਤਾਂ ਵਿਚਾਰਿਆਂ ਨੇ ਉਹਨਾਂ ਨੇ ਵੀ ਤਾਂ ਸਾਨੂੰ ਪੈਸੇ ਦਿੱਤੇ ਹੋਏ ਉਹਨਾਂ ਦਾ ਵੀ ਹਿੱਸਾ ਵਿੱਚ ਪਿਆ ਆ ਸੋ ਉਹਨੇ ਵੀ ਆਪਣਾ ਹਿੱਸਾ ਪ੍ਰੋਟੈਕਟ ਕਰਨਾ ਬਈ ਜੇ ਇਹ ਟਰੱਕ ਲੈ ਰਹੇ ਆ ਤਾਂ ਸਾਨੂੰ ਵੀ ਤਾਂ ਪੈਸੇ ਆਣੇ ਹੀ ਆ ਨਾ ਕੰਮ ਵਧਣਾ ਆ ਜਾਂ ਜੋ ਵੀ ਆਣਾ ਸੋ ਉਹਨਾਂ ਨੇ ਫਿਰ ਨਾ ਉਹ ਕਹਿੰਦੇ ਚੱਕਰੇ ਕੋਈ ਨੀ ਤੁਸੀਂ ਲੈ ਲਓ ਅਸੀਂ ਦੇ ਦਾਂਗੇ ਹਨਾ ਸੋ ਉਹਨਾਂ ਨੇ ਉਸੇ ਲੋਨ ਟਰਮਸ ਦੇ ਵਿੱਚ ਉਹਨੂੰ ਐਡ ਕਰਤਾ ਸੋ ਇੱਦਾਂ ਨਾ ਬਹੁਤ ਮਤਲਬ ਤੁਹਾਡਾ ਜਿਹੜਾ ਬੈਂਕ ਵਾਲੇ ਜਿਹੜੇ ਰਿਲੇਸ਼ਨ ਮੈਨੇਜਰ ਆ ਉਹ ਜੇ ਤੁਹਾਡਾ ਵਧੀਆ ਰਿਲੇਸ਼ਨ ਆ ਉਹਨਾਂ ਨੂੰ ਸੱਦ ਕੇ ਘਰੇ ਸਮੋਸੇ ਸਮੋਸੇ ਖਿਲਾਇਆ ਕਰੋ ਉਹਨਾਂ ਨੂੰ ਚਾਹ ਪਾਣੀ ਪਿਲਾਇਆ ਕਰੋ ਮਤਲਬ ਇੱਦਾਂ ਉਹ ਚੰਗਾ ਲੱਗਦਾ ਫਿਰ ਰਿਲੇਸ਼ਨ ਤਾਂ ਹੀ ਬਣਦਾ ਨਾ ਸੋ ਮਨਦੀਪ ਹੋਣਾ ਨੇ ਆਪਣਾ ਤਜਰਬਾ ਸ਼ੇਅਰ ਕੀਤਾ ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਬ੍ਰਦਰ ਬੈਂਕ ਇਜ਼ ਬੈਟਰ ਫਾਰ ਲੋਨ ਮੇਰੇ ਵਾਲੀ ਗੱਲ ਕੀਤੀ ਉਹਨਾਂ ਨੇ ਮਨਦੀਪ ਜੀ ਸਾਡਾ ਮੈਨੂੰ ਲੱਗਦਾ ਵੱਡੇ ਵੱਡੇ ਖਾਤੇ ਸਾਡੇ ਹੀ ਚੱਲਦੇ ਆ ਲੋਨਾਂ ਦੇ ਬੈਂਕ ਦੇ ਕੰਪਨੀ ਫਾਈਨੈਂਸ ਦੇ ਰਿਪ ਯੂ ਆਫ ਔਨ ਲੋਨ ਠੀਕ ਹੈ ਜੀ ਬਹੁਤ ਵਧੀਆ ਪਰ ਅਮਰੀਕ ਭਾਜੀ ਇੱਕ ਨਾ ਟਰੈਕਟਰਾਂ ਦੇ ਲੋਨਾਂ ਦੀ ਵੀ ਗੱਲ ਹੈ ਟਰੈਕਟਰ ਇੱਥੇ ਕਬੋਟਾ ਕੰਪਨੀ ਆ ਉਹ ਅੱਗੇ ਨਾ 2% ਦੇ ਲੋਨ ਦਿੰਦੇ ਹੁੰਦੇ ਸੀ ਉਹ ਟਰੈਕਟਰ ਵੇਚਣੇ ਹੁੰਦੇ ਸੀ ਨਾ ਹਾਂ ਉਹ ਕਹਿੰਦੇ ਹੁੰਦੇ ਸੀ 2% ਦੇ ਫਾਈਨੈਂਸ ਕਰਦੇ ਤੁਸੀਂ ਅਪ ਫੰਡ ਜਿਹੜੀ ਪੇਮੈਂਟ ਕਰਕੇ ਨਾ ਬਾਕੀ ਜਿਹੜਾ ਲੋਨ 2% ਦੇ ਮਤਲਬ ਕਰ ਦਿੰਦੇ ਹੁੰਦੇ ਸੀ ਸੋ ਉਹ ਉਦਾਂ ਦੀਆਂ ਡੀਲਸ ਕਈ ਵਾਰੀ ਲਾਉਂਦੀਆਂ ਕਈ ਕੰਪਨੀਆਂ ਜਿੱਦਾਂ ਪਿੱਛੇ ਜਿੱਦਾਂ ਮਤਲਬ ਤੁਸੀਂ ਟੋਯੋਟਾ ਦੀ ਲੈਣੀ ਆ ਜਾਂ ਟੋਯੋਟਾ ਤਾਂ ਨਹੀਂ ਲਾਉਂਦੀ ਹੋਰ ਜਿਹੜਿਆਂ ਨੇ ਨਵੀਂ ਮਾਰਕੀਟ ਚ ਆਉਂਦੇ ਆ ਜਾਂ ਨਵਾਂ ਮਾਡਲ ਵੇਚਣਾ ਉਹਨਾਂ ਨੇ ਉਹ ਪਿੱਛੋਂ ਇੱਦਾਂ ਦੇ
1.9% ਤੇ ਦੇ ਰਹੇ ਕਈ ਕਾਰਾਂ ਬਾਕਸ ਦੇ
ਹਾਂਜੀ ਹਾਂਜੀ ਸੋ ਮਤਲਬ ਫਿਸ਼ ਅਰਾਊਂਡ ਪਰ ਇਨ ਦਾ ਐਂਡ ਅਲਟੀਮੇਟਲੀ ਜੇ ਤਾਂ ਤੁਹਾਨੂੰ ਇੱਦਾਂ ਡੀਲ ਮਿਲਦੀ ਤਾਂ ਠੀਕ ਹੈ ਨਹੀਂ ਤਾਂ ਤੁਹਾਡਾ ਜਿਹੜਾ ਐਗਜ਼ਿਸਟਿੰਗ ਬੈਂਕ ਹੈ ਉਹ ਜ਼ਿਆਦਾ ਵਧੀਆ ਤੁਹਾਨੂੰ ਲੋਨ ਦੇਗਾ ਚਲੋ ਇਹ ਤਾਂ ਮਸਲੇ ਦਾ ਹੋ ਗਿਆ ਹੱਲ ਤੇ ਦੂਜਾ ਜਿਹੜਾ ਮਸਲਾ ਹੈ ਵੀ ਉਹ ਇੰਡੀਆ ਤੋਂ ਫਰਨੀਚਰ ਵਾਲੇ ਦੀ ਵੀ ਸਾਡਾ ਕਰੋ ਹੱਲ ਜੇ ਕਿਸੇ ਨੂੰ ਕੋਈ ਤਜਰਬਾ ਹੋਇਆ ਕੋਈ ਲੈ ਕੇ ਆਇਆ ਹੋਵੇ ਤਾਂ ਜ਼ਰੂਰ ਸਾਨੂੰ ਥੋੜ੍ਹਾ ਜਿਹਾ ਮੈਸੇਜ ਲਿਖ ਦਿਓ ਤੇ ਆਪਾਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰ ਦਈਏ ਵੀ ਤੁਸੀਂ ਇੰਡੀਆ ਤੋਂ ਫਰਨੀਚਰ ਲਿਆ ਸਕਦੇ ਆ ਜਾਂ ਨਹੀਂ ਲਿਆ ਸਕਦੇ ਲਿਆ ਸਕਦੇ ਮੈਂ ਦੇਖੇ ਆ ਬਹੁਤ ਸੱਜਣ ਮਿੱਤਰ ਲਿਆਏ ਦੇਖੇ ਆ ਕੋਈ ਪ੍ਰੋਬਲਮ ਨਹੀਂ ਉੱਥੇ ਕਸਟਮ ਵੀ ਬਹੁਤ ਘੱਟ ਲੱਗਦਾ ਹੀ ਨਹੀਂ ਮੈਨੂੰ ਲੱਗਦਾ ਤੇ ਜੇ ਤੁਸੀਂ ਹੋਮ ਯੂਜ਼ ਵਾਸਤੇ ਲਿਆ ਰਹੇ ਹੋ ਤਾਂ ਪਰ ਮੈਂ ਤੁਹਾਨੂੰ ਦੱਸਾਂਗਾ ਥੋੜੀ ਦੇਰ ਬਾਅਦ ਆਪਾਂ ਇੱਥੇ ਗੱਲ ਕਰਾਂਗੇ ਸੋ ਅਮਰੀਕ ਭਾਜੀ ਗੀਤ ਸੰਗੀਤ
ਦਸਤਰਖਾਨ ਤਾਂ ਲਿਆ ਦੇ ਵੇਖੇ ਕਈ ਦਸਤਰਖਾਨ
ਕਿਹੜੇ
ਦਸਤਰਖਾਨ
ਦਸਤਰਖਾਨ ਉਹ ਕੀ ਹੁੰਦਾ ਭਾਜੀ
ਚਲੋ ਬਾਅਦ ਚ ਦੱਸਦੇ ਆ ਅੱਗੇ ਅਗਲੀ ਗੱਲ ਕਰੋ
ਉਹ ਤੁਹਾਡਾ ਹੁਣ ਉਰਦੂ ਭਾਜੀ ਕਈ ਦਿਨਾਂ ਤੋਂ ਮਿਸ ਹੋ ਰਿਹਾ ਮੈਨੂੰ ਲੱਗਦਾ ਉਹ ਵਾਪਸ ਆ ਰਿਹਾ ਦਸਤਰਖਾਨ
ਉਹਨੂੰ ਹੀ ਰੇਡੀਓ ਇੰਟਰੋਡਿਊਸ ਕਰ ਰਿਹਾ ਸੀ
ਅੱਛਾ
ਤੇ ਉਹ ਦਸਤਰਖਾਨ ਦੀ ਗੱਲ ਕਰਾਂਗੇ ਅੱਗੇ ਜਾ ਕੇ
ਹਾਂ ਮੈਂ ਕਿਹਾ ਭਾਜੀ ਦਾ ਉਰਦੂ ਜਿਹੜਾ ਆ ਉਹ ਮਿਸ ਮਾਰ ਰਿਹਾ ਘਾਟਾ ਪੈ ਰਿਹਾ ਪ੍ਰੋਗਰਾਮ ਨੂੰ ਮੈਂ ਕਹਿਣਾ ਹੀ ਲੱਗਾ ਸੀਗਾ ਜਦ ਤੁਸੀਂ ਦਸਤਰਖਾਨ ਮੈਂ ਕਿਹਾ ਜੀ ਪਤਾ ਨੀ ਕਿਹੜਾ ਅਮਜਦ ਖਾਨ ਦਾ ਭਰਾ ਆ ਗਿਆ ਦਸਤਰਖਾਨ ਚਲੋ ਅਮਰੀਕ ਭਾਜੀ ਹਾਂ ਇੱਕ ਨਾ ਹੋਰ ਬੜੀ ਵਧੀਆ ਗੱਲ ਹੋਈ ਇਸ ਸਾਲ ਕਿ ਇੱਕ ਫਿਲਮ ਆਈ ਸੀ ਲੌਂਗ ਲਾਚੀ ਹਨਾ ਤੇ ਪਾਕਿਸਤਾਨ ਗਏ ਤਾਂ ਹਰ ਬੰਦਾ ਉਹ ਗੀਤ ਗਾ ਰਿਹਾ ਹਰ ਥਾਂ ਉਹ ਗੀਤ ਚੱਲ ਰਿਹਾ ਮਤਲਬ ਉੱਥੇ ਤਾਂ ਓਪਨ ਤਾਂ ਨਹੀਂ ਚਲਾ ਸਕਦੇ ਪਰ ਹਰ ਬੰਦਾ ਗੁਣਗੁਣਾ ਰਿਹਾ ਬਈ ਉਹ ਬਹੁਤ ਵਧੀਆ ਵਧੀਆ ਤੇ ਉਹ ਮਤਲਬ ਇੰਡੀਅਨ ਹਿਸਟਰੀ ਦੇ ਵਿੱਚ ਮੈਨੂੰ ਨੀ ਪਤਾ ਵਰਲਡ ਹਿਸਟਰੀ ਚ ਮਤਲਬ ਪਹਿਲਾ ਗੀਤ ਹੈ ਜਿਹੜਾ 1 ਬਿਲੀਅਨ ਵਿਊ ਟੱਪਿਆ ਹੈ ਉਹ ਗੀਤ ਇੱਕ
ਬੰਬਲੇ ਗੁਣਗੁਣਾ ਰਹੇ
ਲੈ ਬੰਬਲੇ ਗੁਣਗੁਣਾ ਰਹੇ ਨੇ ਮੈਂ ਲੌਂਗ ਦਵੇ ਤੂੰ ਲਾਚੀ, ਮੈਂ ਹਿੰਦੀ ਗੀਤਾਂ ਦੀ ਨੀ ਗੱਲ ਕਰ ਰਿਹਾ, ਹਿੰਦੀ ਗੀਤਾਂ ਨੂੰ ਵੀ ਟੱਪ ਗਿਆ ਉਹ। ਹਾਂ
ਹਾਂ,
ਮੰਨਤ ਨੂਰ ਦਾ ਲੌਂਗ ਲਾਚੀ ਫਿਲਮ ਆਇਆ ਸੀ ਨਾ, ਤੇ ਓਹਦੇ ਵਿਚ
ਗਾਣਾ ਲਾਏ ਸੀ ਥੋੜੀ ਦੇਰ ਬਾਅਦ।
ਮੈਂ ਉਹੀ ਕਹਿੰਦਾ ਵੀ ਆਪਾਂ ਐਂਡ ਆਫ ਦਾ ਈਅਰ ਇਸ ਗੀਤ ਨਾਲ ਸੈਲੀਬ੍ਰੇਟ ਕਰ ਲਈਏ ਵੀ, ਉਦਾਂ ਪਤਾ ਨੀ ਕਿੰਨੀ ਕੁ ਵਾਰੀ ਚੱਲਿਆ, ਪਰ ਯੂਟਿਊਬ ਤੇ ਬਿਲੀਅਨ ਮਤਲਬ 100 ਕਰੋੜ ਚੱਲ ਗਿਆ। ਸੋ ਬੜੀ ਵਧੀਆ ਗੱਲ ਹੈ ਜੀ। ਹਾਂ, ਮਤਲਬ ਇਹ ਤੋਂ ਇਹ ਸਾਬਤ ਹੁੰਦਾ ਵੀ ਜਿਹੜੀ ਵਧੀਆ ਚੀਜ਼ ਹੈ ਨਾ, ਉਹਦੀ ਕੀਮਤ ਹੈਗੀ ਹੈਗੀ ਆ, ਉਹਦੀ ਉਹਦਾ ਮੁੱਲ ਪੈਂਦਾ ਹੀ ਪੈਂਦਾ ਆ, ਤੇ ਉਹਦੀ ਜਿਹੜੀ ਬੱਲੇ ਬੱਲੇ ਰੱਖ ਲਓ ਜਾਂ ਉਹਦੀ ਚੜਾਈ ਆ, ਉਹ ਰਹਿਣੀ ਹੀ ਰਹਿਣੀ ਆ। ਹੁਣ ਮੁਕਾਬਲੇ ਦੇ ਵਿਚ ਦੇਖੋ ਤੁਸੀਂ, ਜਿਹੜੇ ਹੋਰ ਭੜਕਾਊ ਜਿਹੇ ਗੀਤ ਆਈ ਜਾਂਦੇ ਆ, 2 ਦਿਨ ਚੱਲਦੇ ਆ, 1 ਦਿਨ ਚੱਲਦਾ, ਅਗਲੇ ਹਫ਼ਤੇ ਫੇਰ ਹੋਰ ਆ ਜਾਂਦਾ, ਔਰ ਇਹ ਗੀਤ ਹਜੇ ਵੀ ਚੱਲੀ ਜਾ ਰਿਹਾ, ਚੱਲੀ ਹੀ ਜਾਣਾ। ਮੈਨੂੰ ਲੱਗਦਾ ਇਹ 2 ਬਿਲੀਅਨ ਤੋਂ ਉੱਤੋਂ ਜਾਊਗਾ ਇਸ ਸਾਲ। ਚਲੋ ਆਪਾਂ ਏਦਾਂ ਕਰਦੇ ਆ, ਉਹ ਤੁਹਾਨੂੰ ਮੈਂ ਗੀਤ ਸੁਣਾਉਣਾ ਆ, ਗੀਤ ਹੈਗਾ ਛੋਟਾ ਹੀ, ਪਰ ਐਂਡ ਆਫ ਦਾ ਈਅਰ ਆਪਾਂ ਗੀਤ ਵੀ ਅੱਜ ਲਾਉਣੇ ਆ, ਤੇ ਉਸ ਤੋਂ ਬਾਅਦ ਬ੍ਰੇਕ ਤੋਂ ਦੂਜੇ ਵਾਰ ਨਾ, ਬੜੇ ਸੀਰੀਅਸ ਮਸਲੇ ਆ, ਵਧੀਆ ਵੀ ਮਸਲੇ ਆ, ਆ ਇੱਕ ਤਾਂ ਫਰਨੀਚਰ ਦਾ ਆ, 2-3 ਹੋਰ ਆ। ਚਲੋ ਸੁਣਦੇ ਆ ਮੰਨਤ ਨੂਰ ਨੂੰ।
ਵੇ ਤੂੰ ਲੌਂਗ ਵੇ ਮੈਂ ਲਾਚੀ, ਤੇਰੇ ਪਿੱਛੇ ਆ ਗਵਾਚੀ,
ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ। ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ। ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਆ। ਇਸ ਸਾਲ ਦਾ ਲਾਸਟ ਵੀਕਐਂਡ, ਈਅਰ ਐਂਡ ਦਾ ਵੀਕਐਂਡ, ਤੇ ਅੱਜ 28 ਤਰੀਕ ਹੈ, ਦਿਨ ਸ਼ਨਿਚਰਵਾਰ ਹੈ, ਪਰ ਕਈ ਹਜੇ ਸ਼ੁੱਕਰਵਾਰ ਹੀ ਮਨਾ ਰਹੇ ਨੇ ਅਮਰੀਕਾ ਕੈਨੇਡਾ ਦੇ ਵਿੱਚ। ਮੇਰੇ ਨਾਲ ਅਮਰੀਕ ਭਾਜੀ ਜੁੜੇ ਹੋਏ ਨੇ ਕੈਨੇਡਾ ਤੋਂ, ਸਿਡਨੀ ਤੋਂ। ਉਹ ਮੈਨੂੰ ਕੈਨੇਡਾ ਦਾ ਪਤਾ ਕਿੱਦਾਂ ਚੇਤਾ ਆ ਗਿਆ ਭਾਜੀ, ਉਹ ਗੁਰਪ੍ਰੀਤ ਗਿੱਲ ਨਾ ਪਰਸੋਂ ਉਹਦਾ ਫੋਨ ਆਇਆ, ਕਹਿੰਦਾ ਚੌਥ, ਕਹਿੰਦਾ ਭਾਜੀ ਮੈਂ ਇੰਡੀਆ ਚੱਲਿਆ ਕੱਲ ਨੂੰ, ਤੇ ਮੈਂ ਕਿਹਾ ਹਾਂਜੀ ਚਲੋ ਬਹੁਤ ਵਧੀਆ। ਉਹ ਇੱਕ ਦੋ ਸਲਾਹਾਂ ਕਰਨੀਆਂ ਸੀ ਕਰਕੇ ਕਹਿੰਦਾ ਮੈਨੂੰ ਘੇਰੂ ਘੂਰੂ ਗਏ ਤਾਂ ਨੇ ਉੱਥੇ ਏਅਰਪੋਰਟ ਤੇ, ਮੈਂ ਕਿਹਾ ਮੈਨੂੰ ਉਦਾਂ ਪੂਰਾ ਯਕੀਨ ਹੈ ਵੀ ਤੈਨੂੰ ਘੇਰੂ ਗਏ। ਕਹਿੰਦਾ ਮੈਂ ਤਾਂ ਹੀ ਕਹਿੰਦਾ ਮੈਂ ਆਪਣੇ ਭਰਾ ਨੂੰ ਪਹਿਲਾਂ ਹੀ ਫੋਨ ਕਰਤਾ, ਉਹ ਪੁਲਿਸ ਚ ਵੀ ਮੈਂ ਆ ਰਿਹਾ ਮੈਨੂੰ ਲੈਣ ਆਇਓ, ਤੇ ਉਹ ਬਾਹਰ ਖੜੇ ਹੋ ਗਏ ਪੁਲਿਸ ਵਾਲੇ। ਤੇ ਮੈਂ ਕਿਹਾ ਹੁਣ ਤੂੰ ਮਿੱਟੀ ਇੰਨੀ ਪੱਟਦਾ ਸਰਕਾਰ ਦੀ ਵੀ ਮਤਲਬ ਹੋ ਸਕਦਾ ਤੈਨੂੰ ਘੇਰਨਾ ਨਾ, ਵੀ ਤੂੰ ਤੱਤਾ ਬੰਦਾ ਆ। ਤੇ ਉਹੀ ਗੱਲ ਹੋ ਗਈ ਕੱਲ, ਹੁਣ ਸਟੇਟਸ ਪਾਇਆ ਸੀਗਾ, ਕਹਿੰਦਾ ਪਤਾ ਨੀ, ਕਹਿੰਦਾ ਕਿੱਦਾਂ ਲੋਕ ਕਹੀ ਜਾਂਦੇ ਸੀ ਸਾਡੇ 10 ਮਿੰਟ ਲੱਗੇ, ਸਾਡੇ 15 ਮਿੰਟ ਲੱਗੇ, ਕਹਿੰਦਾ ਪੂਰੇ 2 ਘੰਟੇ ਕਹਿੰਦਾ ਮੈਂ ਸਾਨੂੰ ਰੋਕੀ ਰੱਖਿਆ ਇਮੀਗ੍ਰੇਸ਼ਨ ਚ ਦਿੱਲੀ। ਤੇ ਪਰ ਦਿੱਲੀ ਦੀ ਹੁਣ ਮੈਂ ਪੁੱਛੂਗਾ ਭਈ ਕੀ ਕੀਤਾ ਉਹਦੇ ਰਸ਼ ਦੇ ਵਿੱਚ, ਘੇਰ ਹੋ ਰਿਹਾ ਜਾਂ ਉਹਨੂੰ ਜਾਣ ਕੇ ਕੋਈ ਪੁੱਛ ਗਿੱਛ ਕੀਤੀ, ਹੁਣ ਮੈਂ ਉਹਨੂੰ ਫੋਨ ਕਰਕੇ ਪੁੱਛੂਗਾ, ਅਗਲੇ ਹਫ਼ਤੇ ਦੱਸਾਂਗੇ ਤੁਹਾਨੂੰ। ਪਰ ਦਿੱਲੀ ਦੀ ਸਰਵਿਸ ਤਾਂ ਬਹੁਤ ਵਧੀਆ ਹੈਗੀ ਆ, ਮਤਲਬ ਨੋ ਪ੍ਰੋਬਲਮ ਐਟ ਆਲ। ਤੇ ਅਮਰੀਕ ਭਾਜੀ, ਮਸਲਿਆਂ ਦੇ ਹੱਲ ਨਿਕਲ ਰਹੇ ਨੇ ਤਾਂ ਸਾਡੇ ਨਾਲ ਰਵਿੰਦਰ ਸਿੰਘ ਮੈਲਬਨ ਵਾਲੇ ਜੁੜੇ ਨੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਉਹਨਾਂ ਨੇ ਹਰਮਨ ਰੇਡੀਓ ਦਾ ਨਾ ਇੱਕ ਅਸੀਂ ਬਣਾਏ ਸੀਗੇ ਕਾਰਡ ਕੈਲੰਡਰ, ਉਹਦੇ ਤੇ ਹਰਮਨ ਰੇਡੀ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਹੈ, ਦਰਬਾਰ ਸਾਹਿਬ ਦੀ ਫੋਟੋ ਹੈ, ਤੇ ਐਡਰੈਸ ਲਿਖਿਆ, ਉਹ ਮੈਂ ਨਾ ਆਪਣੇ ਲਾਈਵ ਬਲੌਗ ਤੇ ਸ਼ੇਅਰ ਕੀਤਾ। ਬਹੁਤ ਬਹੁਤ ਧੰਨਵਾਦ ਜੀ ਯਾਦ ਕਰਾਉਣ ਦੇ ਲਈ, ਸ਼ੁਕਰੀਆ ਜੀ। ਤੇ ਲੱਕੀ ਖੱਟਲਾ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਬਈ ਭਾਜੀ ਨਿਸਨ ਵਾਲੇ ਨਾ, ਨਿਸਨ ਕੰਪਨੀ ਆ ਜਿਹਨੂੰ ਨਿਸ਼ਾਨ ਵੀ ਕਹਿੰਦੇ ਆ, ਉਹ 0% 3 ਸਾਲ ਤੇ ਦੇ ਰਹੇ ਨੇ। ਇਹ ਵੀ ਦੇਖ ਲੋ, ਨਿਸਨ ਕੰਪਨੀ 0% ਤਾਂ ਵਧੀਆ ਗੱਲ ਹੈ ਜੀ। ਕਰਮਜੀਤ ਕੌਰ ਮਾਨ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ। ਕਹਿੰਦੇ ਮੈਂ ਵੀ ਭਾਜੀ ਦੀ ਉਰਦੂ ਮਿਸ ਕਰ ਰਹੀ ਸੀ, ਕਹਿੰਦੇ ਕਈ ਹਫ਼ਤਿਆਂ ਤੋਂ ਮੈਨੂੰ ਵੀ ਚੇਤਾ ਭੁੱਲ ਗਿਆ ਸੀ। ਕੋਈ ਗੱਲ ਨੀ, ਇਹ ਹੁਣ ਅਮਜਨ ਖਾਨ ਦੇ ਭਰਾ ਦੇ ਬਾਰੇ ਸਾਨੂੰ ਦੱਸਣਗੇ। ਤਾਂ ਜਸ ਹੁਣੀ ਜੁੜੇ ਨੇ ਜੀ, ਤੇ ਹਾਂਜੀ ਜਸਜੋਤ ਸਿੰਘ ਸਿੱਧੂ, ਜੈਜ ਪੌਲੀ ਵਾਲੇ, ਹਾਂਜੀ ਕੀ ਹਾਲ ਚਾਲ ਹੈ ਜੀ। ਤੇ ਕਹਿੰਦੇ ਆਇਆ ਬਰੋਡ 20-foot ਕੰਟੇਨਰ ਆਫ ਫਰਨੀਚਰ ਫਰੋਮ ਇੰਡੀਆ ਫੋਰ ਹੋਮ, ਆਈ ਕੈਨ ਡਾਇਰੈਕਟ, ਕਿਆ ਬਾਤ ਹੈ। ਲਓ ਜੀ ਨੰਬਰ ਆ ਗਿਆ ਜੀ ਤੁਹਾਡਾ, ਤੇ ਮੈਂ ਇਹਨਾਂ ਸੱਜਣਾ ਮਿੱਤਰਾਂ ਨੂੰ,
ਵਧੀਆ ਗੱਲ ਦੱਸ ਦੇ, ਇਹ ਤਾਂ ਸਾਨੂੰ ਵੀ ਚਾਹੀਦਾ ਫਰਨੀਚਰ, ਤਾਂ ਸਾਨੂੰ ਵੀ ਚਾਹੀਦਾ ਸੀ ਥੋੜਾ ਜਿਹਾ।
ਚਲੋ ਮੈਂ ਵੀ ਹੁਣ ਤੁਹਾਨੂੰ ਦੱਸੀ ਦਿੰਦਾ, ਇੱਕ ਨਾ ਸਾਡੇ ਇੱਧਰ ਗੋਲਡ ਕੋਸਟ ਤੋਂ ਵੀ ਮਿੱਤਰ ਪਿਆਰੇ ਨੇ ਜੋਗਿੰਦਰ ਸਿੰਘ ਹੋਣੀ, ਉਹਨਾਂ ਨੇ ਮੈਨੂੰ ਵਟਸਐਪ ਤੇ ਪਰਸਨਲ ਮੈਸੇਜ ਭੇਜਿਆ ਸੀ। ਉਹ ਕਹਿੰਦੇ ਅਮਨਦੀਪ ਭਾਜੀ ਇੰਡੀਆ ਸੇ ਫਰਨੀਚਰ ਲਾ ਸਕਦੇ ਹੈ, ਉਹ ਹਿੰਦੀ ਚ ਲਿਖ ਰਹੇ ਨੇ ਕਿਉਂਕਿ ਉਹ ਹਰਿਆਣੇ ਤੋਂ ਨੇ, ਤੇ ਅੱਜਕਲ ਜਲੰਧਰ ਔਰ ਦਿੱਲੀ ਮੇ ਕਈ ਫਰਨੀਚਰ ਸਟੋਰ ਹੈ ਜਿਸ ਪਰ ਆਪ ਆਰਡਰ ਦੋ ਔਰ ਵੋ ਆਪਕੇ ਘਰ ਤੱਕ ਡਿਲੀਵਰੀ ਤੱਕ ਕਾ ਪ੍ਰੋਸੈਸ ਖੁਦ ਅਰੇਂਜ ਕਰੇਂਗੇ, ਤੋ ਐਵਰੇਜ ਹਾਂਜੀ ਹਾਂਜੀ ਘਰ ਤੱਕ ਪਹੁੰਚਾਣਗੇ। ਐਵਰੇਜ ਕੋਸਟਿੰਗ 5000 ਹੈ ਜੀ 40 ਫੁੱਟ ਕੰਟੇਨਰ ਕੀ, ਸੋ $5000 ਚ 40 ਫੁੱਟ ਕੰਟੇਨਰ ਬਹੁਤ ਵੱਡਾ ਹੁੰਦਾ ਜੀ, ਐਵੇਂ ਅਸੀਂ ਫੁੱਟਾਂ ਦੇ ਪਰ ਯੂ ਕੈਨ ਫਿਟ ਲੋਟ ਆਫ ਫਰਨੀਚਰ, ਮੇਰਾ ਖਿਆਲ 20 ਘਰਾਂ ਦਾ ਫਰਨੀਚਰ ਤੁਸੀਂ ਇਹਦੇ ਚ ਕਰ ਸਕਦੇ ਆ ਫਿੱਟ। ਤੇ ਠੀਕ ਹੈ ਜੀ, ਮੈਂ ਜੋਗਿੰਦਰ ਸੋਹੀ ਉਹਨਾਂ ਦਾ ਨੰਬਰ ਦੇ ਦਿੰਦਾ ਆਪਣੇ ਸੱਜਣ ਮਿੱਤਰ ਸੀ ਕਿਹੜੇ ਫਰਨੀਚਰ ਵਾਲੇ ਕਿਹੜੇ ਸੀਗੇ, ਹਾਂਜੀ ਹਾਂਜੀ ਤੇ ਨਹੀਂ ਓਕੇ ਓਕੇ ਠੀਕ ਹੈ, ਤੇ ਆਪਣੇ ਜਸਜੋਤ ਉਹਨਾਂ ਦਾ ਦੇ ਦਿੰਦਾ। ਤੇ ਤੁਸੀਂ ਕੀ ਲਿਆਉਣਾ ਚਾਹੁੰਦੇ ਭਾਜੀ ਇੰਡੀਆ ਤੋਂ?
ਇਲੈਕਟ੍ਰਿਕ ਬਾਈਕ ਲੈ ਕੇ ਆਉਣਾ ਚਾਹੁੰਦਾ,
ਸਾਈਕਲ
ਇਲੈਕਟ੍ਰਿਕ ਬਾਈਕ ਐਂਡ ਸਾਈਕਲ, ਹਾਂਜੀ।
ਅੱਛਾ, ਉਹ ਜਿਹੜਾ ਬੈਟਰੀ ਵਾਲਾ ਚਾਰਜ ਵਾਲਾ
ਚਾਰਜਿੰਗ ਹੁੰਦੀ ਜਿਹੜੀ, ਹਾਂਜੀ ਸੈਮੀ ਹੁੰਦਾ ਉਹਦੇ ਨਾਲ ਪੈਡਲ ਮਾਰਦਾ ਤੇਜ਼ ਬਹੁਤ ਚੱਲਦਾ।
ਅੱਛਾ, ਕਿਆ ਬਾਤ ਹੈ,
ਕਿਉਂਕਿ ਆਸਟ੍ਰੇਲੀਆ ਚ ਰੈਗੂਲੇਸ਼ਨ ਹੈ ਨਾ, ਮੋਟਰਾਈਜ਼ਡ ਕੋਈ ਵੀ ਚੀਜ਼ ਦੀ ਸੜਕ ਤੇ ਨਹੀਂ ਚਲਾ ਸਕਦੇ ਜਿਸ ਮੋਟਰ ਲੱਗੀ ਹੋਈ, ਅਗਰ ਉਹ ਪੈਡਲ ਤੇ ਯੂਜ ਕਰਦੇ ਆ ਇਲੈਕਟ੍ਰਿਕ ਨੂੰ ਅਸਿਸਟ ਕਰ ਰਿਹਾ ਆ ਉਹਨੂੰ ਇਲੈਕਟ੍ਰਿਕ ਬਾਈਕ ਕਹਿੰਦੇ ਆ, ਉਹ ਚਲਾ ਸਕਦੇ
ਉਹਨੂੰ, ਉਹਦੇ ਲਈ ਲਾਇਸੈਂਸ ਨਹੀਂ ਲੈਣਾ ਪੈਂਦਾ ਫਿਰ ਹਨਾ? ਹੁਣ ਆਪਾਂ ਏਦਾਂ ਕਰਦੇ ਆ ਵੀ ਕੰਟੇਨਰ ਦਾ ਇਹ ਨੀ ਲੈ ਕੇ ਆਣਾ ਹੀ ਆ ਹਨਾ, ਤੇ ਏਦਾਂ ਕਰਦੇ ਆ ਵੀ ਇਹਨਾਂ ਨੂੰ ਏਦਾਂ ਕਹਿ ਦਿੰਦੇ ਵੀ ਤੁਸੀਂ ਸਾਡੇ ਲਈ ਇੰਨਾ ਕੁ ਫਾਇਦਾ ਕਰ ਦਿਓ ਵੀ ਫੀਸ ਤਾਂ ਆਪਾਂ ਲੈਂਦੇ ਨੀ ਸਲਾਹਾਂ ਦੀਆਂ, ਪਰ ਸਾਡੇ ਲਈ ਇੱਕ ਸਾਈਕਲ ਜ਼ਰੂਰ ਵਿੱਚ ਆਪਣੇ ਕੰਟੇਨਰ ਚ ਲਿਖਾ ਰਹੇ ਹੋ, ਏਦਾਂ ਕਹਿ ਦਈਏ ਇਹਨਾਂ ਨੂੰ? ਹਾਂ, ਤੁਸੀਂ ਕਹਿੰਦੇ ਸੀ ਭਾਅ ਦੀ ਗੱਲ ਨਾ ਵੀ ਭਾਅ ਜਿਹੜੇ ਆ ਉਹ ਜੀ ਏਦਾਂ ਏਦਾਂ, ਮੈਂ ਤੁਹਾਨੂੰ ਦੱਸਦਾ ਤੁਹਾਨੂੰ ਸੁਣਾਵਾਂ ਫਿਰ ਗੱਲ ਫਿਰ ਪੂਰੀ ਇੱਕ। ਅਸੀਂ ਨਾ ਇੱਥੇ, ਹਾਂ ਫਿਰ ਦਿਲ ਵਾਲੀ ਗੱਲ ਹੈ ਫਿਰ ਮੇਰੇ ਦਿਲ ਚੋਂ ਨਿਕਲ ਰਹੀ ਹੈ ਗੱਲ, ਤੇ ਉਹ ਹਾਂਜੀ ਗੁਰਦੀਪ ਸਿੰਘ, ਹਾਂਜੀ ਗੁਰਦੀਪ ਸਿੰਘ ਸੀਗੇ, ਮੈਂ ਇਹਨਾਂ ਨੂੰ ਭੇਜਦਾ ਨੰਬਰ। ਉਹ ਨਾ ਸਾਡੇ ਇੱਥੇ ਮੱਖੀਆਂ ਦੀ ਬੜੀ ਲੋੜ ਪੈਂਦੀ ਹੈ, ਸ਼ਹਿਦ ਦੀਆਂ ਮੱਖੀਆਂ ਹਨਾ, ਤਾਂ ਪੋਲੀਨੇਸ਼ਨ ਵਾਸਤੇ, ਸ਼ਹਿਦ ਵਾਸਤੇ ਨੀ ਪੋਲੀਨੇਸ਼ਨ ਵਾਸਤੇ, ਐਵੋਕਾਡੋ ਹੋ ਗਏ, ਬਲੂਬੈਰੀਜ਼ ਹੋ, ਕੋਈ ਵੀ ਫਸਲ ਹੈ ਤੁਸੀਂ ਇੱਧਰ ਜਾਓਗੇ ਮਲਡੂਰਾ ਜਾਓਗੇ, ਗਰੇਵਾਲ ਬ੍ਰਦਰ ਦੇ ਅਸੀਂ ਦੇਖੇ ਆ ਬਹੁਤ ਟਰੱਕਾਂ ਦੇ ਟਰੱਕ ਆ ਰਹੇ ਆ, ਡੱਬੇ ਭਰੇ ਆ ਰਹੇ ਆ ਮੱਖੀਆਂ ਦੇ, ਉੱਥੇ ਰੱਖਦੇ ਨੇ ਫਿਰ ਦੋ ਤਿੰਨ ਹਫ਼ਤੇ ਉਹਨਾਂ ਦੀ ਫਿਰ ਪਰਾਗਣ ਹੁੰਦਾ ਆ ਤਾਂ ਜਾ ਕੇ ਬਦਾਮ ਲੱਗਦੇ ਆ। ਸੋ ਇਹ ਵਰਕਰ ਬੀਜ਼ ਨੇ, ਇਹ ਫਾਰਮਾਂ ਦੇ ਲਈ ਬੜੀ ਜ਼ਰੂਰੀ ਆ, ਫਸਲਾਂ ਦੇ ਲਈ ਬੜਾ ਜ਼ਰੂਰੀ ਆ। ਸੋ ਉਹਦੇ ਲਈ ਨਾ ਇੱਥੇ ਮੱਖੀਆਂ ਨਹੀਂ ਮਿਲਦੀਆਂ, ਜਿਹੜੇ ਇਹ ਬਹੁਤ ਘੱਟ ਨੇ ਇੱਥੇ। ਤਾਂ ਮੇਰਾ ਬੇਟਾ ਕਹਿੰਦਾ ਵੀ, ਡੈਡੀ ਛੋਟਾ ਕਹਿੰਦਾ ਵੀ ਆਪਾਂ ਨਾ ਆਪਣੇ ਡੱਬੇ ਬਣਾਈਏ, ਤੇ ਉਹ ਡੱਬੇ ਦੇਖਣ ਲੱਗ ਗਿਆ, ਹੁਣ ਕੋਰਸ ਵੀ ਕੀਤਾ, ਵੱਡੇ ਨੇ ਵੀ ਕੀਤਾ, ਮੈਂ ਵੀ ਕੀਤਾ, ਤੇ ਡੱਬਾ ਦੇ ਰਹੇ ਸੀ ਜੀ, ਹੁਣ ਮੈਂ ਤੁਹਾਨੂੰ ਦੱਸਦਾ $160 ਦਾ ਇੱਥੇ।
ਅੱਛਾ
ਜੀ, ਹਾਂਜੀ ਕੰਪਲੀਟ। ਸੋ 160 ਸਾਨੂੰ ਘੱਟੋ ਘੱਟ 150-200 ਡੱਬਾ ਚਾਹੀਦਾ ਸੀ, ਤੇ ਉਹ ਕਹਿੰਦੇ ਜਦੋਂ ਆਪਾਂ ਬਲਕ ਚ ਹੀ ਕਰਨਾ ਆ ਵੀ ਘੱਟ ਤੋਂ ਘੱਟ 160 ਦਾ ਦੇ ਰਹੇ ਨੇ, ਤੇ ਹੁਣ ਚਾਈਨਾ ਤੋਂ ਦੇਖੇ ਤੇ ਚਾਈਨਾ ਤੋਂ $32-33 ਦਾ ਡੱਬਾ ਦੇ ਰਹੇ ਸੀ ਚਾਈਨਾ ਵਾਲੇ।
ਅੱਛਾ ਜੀ,
ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਇੱਦਾਂ ਵੀ ਇੰਡੀਆ ਵੀ ਪੰਜਾਬ ਦੇ ਵਿੱਚ ਵੀ ਇਹ ਬੜੀਆਂ ਜੀ ਮੱਖੀ ਪਾਲਣ ਕੋਰਸ ਲੁਧਿਆਣੇ ਕਰਦੇ ਆ ਜੀ, ਦੁਰਾਹੇ ਕਰਦੇ ਆ, ਦੁਰਾਹਾ ਬੜਾ ਮਸ਼ਹੂਰ ਹੈ ਨਾ ਡੱਬਿਆਂ ਦੇ ਵਾਸਤੇ, ਤਾਂ ਵੀ ਉੱਥੇ ਵੀ ਜ਼ਰੂਰ ਕਿਤੇ ਨਾ ਕਿਤੇ ਤਾਂ ਬਣਾਉਂਦੇ ਹੋਣਗੇ। ਸਾਡਾ ਇੱਕ ਮਿੱਤਰ ਸੀ ਸ਼ੰਗਾਰਾ, ਉਹ ਇੰਡੀਆ ਦੇ ਵਿੱਚ ਰੱਖਦਾ ਹੁੰਦਾ ਸੀ ਮੱਖੀਆਂ, ਤੇ ਉਹਨੂੰ ਮੈਨੂੰ ਦੱਸਦਾ ਹੁੰਦਾ ਸੀ, ਕਹਿੰਦਾ ਮੈਂ ਦੁਰਾਹੇ ਤੋਂ ਲੈ ਕੇ ਆਇਆ ਸੀ। ਸੋ ਮੈਂ ਵੀ ਖੋਜਬੀਨ ਸ਼ੁਰੂ ਕੀਤੀ, ਮੇਰਾ ਇੱਕ ਦੋਸਤ ਹੈ ਹੋਲਸੇਲਿੰਗ ਦਾ ਕੰਮ ਕਰਦਾ ਖਾਦਾਂ ਦਾ, ਤੇ ਮੈਂ ਉਹਨੂੰ ਕਿਹਾ, ਉਹਨੇ ਸਾਰੇ ਲਿੰਕ ਲੱਭ ਲਏ ਜੀ, ਦੁਰਾਹੇ ਵਾਲੇ ਵੀ ਲੱਭ ਲਏ, ਕਹਿੰਦਾ ਵੀ ਇੱਕ ਬੰਦਾ ਮੰਡੀ ਅਹਿਮਦਗੜ੍ਹ ਵੀ ਬਣਾਉਂਦਾ ਡੱਬੇ। ਅਸੀਂ ਚਲੇ ਗਏ ਹੁਣੇ ਟੂਰ ਦੇ ਵਿੱਚ, ਤੇ ਅਸੀਂ ਦੁਰਾਹੇ ਗਏ ਤਾਂ ਉਹ ਕੁਦਰਤੀ ਸਾਨੂੰ ਮਾਲਕ ਨਹੀਂ ਮਿਲਿਆ, ਤੇ ਮੂਹਰੇ ਬੰਦਿਆਂ ਨੇ ਬਹੁਤਾ ਜ਼ਿਆਦਾ ਕੇਅਰ ਨਹੀਂ ਕੀਤੀ, ਤੇ ਅਸੀਂ ਕਿਹਾ ਚਲੋ ਆਪਾਂ ਅਹਿਮਦਗੜ੍ਹ ਵੀ ਜਾਂਦੇ ਹਾਂ। ਅਸੀਂ ਉੱਥੋਂ ਅੱਧੇ ਪੌਣੇ ਘੰਟੇ 'ਚ ਮੰਡੀ ਅਹਿਮਦਗੜ੍ਹ ਪਹੁੰਚ ਗਏ, ਅਸੀਂ ਲੱਭੇ ਉਹ ਬੰਦੇ ਬੜੇ ਵਧੀਆ, ਉਹ ਉਹਨਾਂ ਦੀ 100 ਮਿਲ ਸੀ, ਹੋਰ ਵੀ ਕ੍ਰੀਏਟਿਵ ਕੰਮ ਬੜੇ ਕਰਦੇ, ਕਿਤੇ ਤੁਹਾਨੂੰ ਫੇਰ ਸੁਣਾਵਾਂਗੇ ਉਹਨਾਂ ਦੀ ਗੱਲ। ਤੇ ਉਹ ਕਰ ਕਰਾ ਕੇ ਜੀ ਉਹਨਾਂ ਨੇ ਸਾਨੂੰ ਮਤਲਬ 1300-1400 ਨੂੰ ਡੱਬਾ ਦਿੱਤਾ ਰੁਪਈਏ ਨੂੰ, ਜਿਹੜਾ ਕਿ $28-29 ਜਾਂ $30 ਦੇ ਰੱਖ ਲਓ ਵੀ ਕਰੀਬ ਬਣਦਾ ਹੈ। ਤੇ ਮੈਂ ਕਿਹਾ ਉਹ ਇੰਨੇ ਕੁ ਨੂੰ ਤਾਂ ਯਾਰ ਚਾਈਨਾ ਮਤਲਬ ਚਾਈਨਾ ਵਾਲੇ ਵੀ ਦੇਈ ਜਾਂਦੇ ਆ ਡੱਬੇ ਐਨ ਐਗਜੈਕਟਲੀ ਉਹੀ ਜੋ ਇੱਥੇ ਆ ਐਨ ਉਹੀ ਕੁਆਲਿਟੀ ਸਾਰਾ ਕੁਛ ਉਹ ਕਹਿੰਦੇ ਜੀ ਸਾਡੇ ਤੋਂ ਹੀ ਕਈ ਵਾਰੀ ਲੈ ਕੇ ਜਾਂਦੇ ਕਈ ਵਾਰੀ ਚਾਈਨਾ ਦੋਵਾਂ ਵੀ ਉਹ ਮਤਲਬ $30 ਦਾ ਡੱਬਾ ਲੈ ਕੇ ਇੱਥੇ 160 ਦਾ ਦੇ ਰਹੇ ਨੇ ਠੀਕ ਹੈ ਹੁਣ ਇਹ ਚਲੋ ਬਿਜ਼ਨਸ ਹੈ ਸਾਰਿਆਂ ਨੇ ਕਰਨਾ ਪਰ ਇੰਨਾ ਵੀ ਮਾਰਜਨ ਨਹੀਂ ਰੱਖਣਾ ਚਾਹੀਦਾ ਤਾਂ ਫਿਰ ਮੈਂ ਆਪਣੇ ਮਿੱਤਰ ਕਮਲਜੀਤ ਸਿੰਘ ਗਰੇਵਾਲ ਗਰੇਵਾਲ ਬ੍ਰਦਰ ਮਲਡੂਰਾ ਵਾਲਿਆਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਡੱਬੇ ਤਾਂ ਸਾਨੂੰ ਮਿਲ ਗਏ ਬਹੁਤ ਵਧੀਆ ਤੇ ਬਾਈ ਜੀ ਹੁਣ ਤੁਸੀਂ ਦੱਸੋ ਵੀ ਤੁਸੀਂ ਕੰਟੇਨਰ ਇੰਡੀਆ ਤੋਂ ਮੰਗਾਉਂਦੇ ਰਹਿੰਦੇ ਆ ਮੇਰਾ ਕੋਈ ਤਜਰਬਾ ਨਹੀਂ ਮੈਂ ਚਾਈਨਾ ਤੋਂ ਮੰਗਾਉਣਾ ਵੀ ਮੈਨੂੰ ਕੋਈ ਦਿਓ ਜਿਹਦੇ ਰਾਹੀਂ ਮੰਗਾਉਂਦੇ ਆ ਉਹਨੇ ਵੀ ਮੈਨੂੰ ਪਰਮਜੀਤ ਸਿੰਘ ਹੋਣਾ ਦਾ ਨੰਬਰ ਦਿੱਤਾ ਲੁਧਿਆਣੇ ਤੋਂ ਹੀ ਲੁਧਿਆਣੇ ਭਾਜੀ ਡਰਾਈ ਪੋਰਟ ਹੈ ਤੁਸੀਂ ਸਾਰਾ ਸਮਾਨ ਲੁਧਿਆਣੇ ਚ ਕਰ ਸਕਦੇ ਉੱਥੋਂ ਕੰਟੇਨਰ ਲੈ ਕੇ ਜਾਂਦੇ ਨੇ ਤਾਂ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਸਾਰਾ ਆਪ ਜਾ ਵੀ ਆਏ ਦੇਖ ਵੀ ਆਏ ਸੋ ਹੁਣ ਦੇਖ ਲਓ ਵੀ ਮੈਂ 250 ਲੈ ਕੇ ਆ ਰਿਹਾ ਹੋਰ ਵੀ ਕਿਸੇ ਨੇ ਲੈਣੇ ਆ 250 ਡੱਬੇ ਲੈ ਕੇ ਆ ਰਿਹਾ ਸ਼ਹਿਦ ਦੀਆਂ ਮੱਖੀਆਂ ਵਾਸਤੇ ਤੇ ਅੱਧਾ ਕੰਟੇਨਰ 20 ਫੁੱਟ ਦੇ ਚ ਆ ਜਾਣੇ ਆ ਉਹ ਤੇ ਸਿਰਫ 72,000 ਰੁਪਈਏ ਦੇ ਵਿਚ ਕਿਰਾਇਆ ਲੱਗਣਾ ਉਹਦਾ ਬ੍ਰਿਸਬਨ ਤੱਕ ਬ੍ਰਿਸਬਨ ਪੋਰਟ ਤੱਕ ਔਰ ਉਹਦੇ ਵਿਚ ਭਾਜੀ ਉਹਨਾਂ ਨੇ ਉਹਦੇ ਵਿਚ ਲੋਡਿੰਗ ਵੀ ਕਰਨੀ ਆ ਫਿਊਮੀਗੇਸ਼ਨ ਵੀ ਕਰਨੀ ਆ ਕਿਉਂਕਿ ਲੱਕੜ ਹੈ ਨਾ ਲੱਕੜ ਨੂੰ ਫਿਊਮੀਗੇਟ ਕਰਨਾ ਪੈਣਾ ਜਿਹੜਾ ਇਹੀ ਮੈਂ ਗੱਲ ਕਰਨਾ ਚਾਹੁੰਦਾ ਸੀ ਜਿਹੜਾ ਫਰਨੀਚਰ ਹੈ ਨਾ ਕਿਉਂਕਿ ਲੱਕੜ ਦਾ ਆ ਉਹਨੂੰ ਫਿਊਮੀਗੇਟ ਕਰਨਾ ਪੈਣਾ ਆ ਉੱਥੇ ਬਣਾਉਣ ਤੋਂ ਪਹਿਲਾਂ ਜੇ ਨਹੀਂ ਕਰਾਉਂਦੇ ਤਾਂ ਸਾਰਾ ਕੰਟੇਨਰ ਤੁਹਾਡਾ ਆਪਣਾ ਹੋਣਾ ਚਾਹੀਦਾ ਉਹਨੇ ਇੱਥੇ ਉਤਰ ਕੇ ਫਿਊਮੀਗੇਟ ਕਰਾਉਣਾ ਜਿਹਦੇ $450 ਲੱਗਦੇ ਨੇ ਇੱਧਰ ਸੋ ਥੋੜੇ ਪ੍ਰੋਸੀਜਰ ਹੈ ਤੁਹਾਨੂੰ ਜਿਹੜੇ ਬੰਦੇ ਨੇ ਕੰਮ ਕੀਤਾ ਸੋ ਉਹ ਪ੍ਰਿਤਪਾਲ ਸਿੰਘ ਬੜੇ ਲੁਧਿਆਣੇ ਬੜੇ ਮਤਲਬ ਐਕਸਪਰਟ ਬੰਦੇ ਨੇ ਮੈਂ ਉਹਨਾਂ ਦਾ ਨੰਬਰ ਵੀ ਦੇ ਸਕਦਾ ਸੋ ਹੁਣ ਤੁਹਾਨੂੰ ਤੁਸੀਂ ਅੰਦਾਜ਼ਾ ਲਾ ਲਓ ਭਾਈ ਹੁਣ ਤੁਸੀਂ ਇੱਥੇ ਸਾਈਕਲ ਕਿੰਨੇ ਨਾਲ ਮਿਲਦਾ ਜਿਹੜਾ ਤੁਸੀਂ ਇੰਡੀਆ ਤੋਂ ਲੈ ਕੇ ਆਉਣਾ
$2,500 ਦਾ ਮਿਲਦਾ
$2,500 ਦਾ ਕਿੰਨੇ ਦੀ ਆਸ ਹੈ ਤੁਹਾਨੂੰ
ਪਤਾ ਨੀ ਕਿਆ ਪਤਾ ਲੱਗੂਗਾ ਉੱਥੇ ਕਹਿੰਦੇ ਕੋਈ $35,000 ਦਾ ਹੈ
$35,000 ਮੀਨਸ $800 ਦਾ
ਹਾਂਜੀ
ਤੁਸੀਂ ਏਦਾਂ ਕਰੋ ਫਿਰ ਮੇਰਾ ਕਿਰਾਇਆ ਦੇ ਦਿਓ ਤੁਸੀਂ ਕੰਟੇਨਰ ਦਾ ਸਾਈਕਲ ਰਖਾ ਲਿਓ ਉੱਥੋਂ ਏਦਾਂ ਨੀ ਠੀਕ
ਨਹੀਂ ਮੈਂ ਸਾਈਕਲ ਰਖਾ ਦੇਵਾਂ ਤੁਹਾਡੇ ਸ਼ਹਿਰ ਵਾਲੇ ਡੱਬਿਆਂ ਤੇ ਹੀ ਤੈਨੂੰ ਫਾਇਦਾ ਵੀ ਹੋਏਗਾ ਹੁਣ ਬਹੁਤ
ਨਾਲੇ ਫਿਰ ਗਾਣਾ ਗਾਇਆ ਕਰੋ ਜਾਂ ਸਾਈਕਲ ਤੇ ਜਾਇਆ ਕਰਾਂਗਾ ਹਾਏ ਡੰਗ ਮਾਰ ਗਈ ਬਣ ਕੇ ਸ਼ਹਿਦ ਦੀ ਮੱਖੀ
ਮੱਖੀਆਂ ਚਿੰਬੜੀਆਂ ਹੋਣ ਤੇਰੇ ਪਾਸੇ ਗਾਡੀ ਕੋਠੀ ਦੇ ਥੱਲੇ ਮੱਖੀਆਂ ਹੋਰ ਫਾਇਦਾ ਹੋਣਾ ਜਿਦਾਂ ਦੀ ਹੁਣ ਸ਼ਹਿਦ ਦੀਆਂ ਮੱਖੀਆਂ ਪਾਲ ਲੈਣੀਆਂ ਅੱਗੇ ਜਦੋਂ ਤੁਹਾਡੇ ਕਿਸੇ ਮਿਲਣ ਆਈਦਾ ਨਾ ਤੁਹਾਨੂੰ ਨਾਲ ਤੁਸੀਂ ਬਕਟ ਦੇਣੇ ਆ ਬਲੂ ਬੈਰੀ ਦੀਆਂ ਏਦਾਂ ਦੇਣੇ ਨਾ ਹੁਣ ਸ਼ਹਿਦ ਦਾ ਵੀ ਡੱਬਾ ਮਿਲਿਆ ਹੀ ਕਰਨਾ ਜਿਦਾਂ
ਫਾਇਦਾ ਵੀ ਹੋ ਜਾਣਾ ਨੁਕਸਾਨ ਵੀ ਹੋ ਸਕਦਾ
ਨੁਕਸਾਨ ਕਿੱਦਾਂ
ਕੱਪੜੇ ਤੁਹਾਡੇ ਜਿਹੜੇ ਤੁਸੀਂ ਪਾ ਕੇ ਆਣੇ ਉਹ ਛੋਟੇ ਵੀ ਹੋ ਸਕਦੇ ਆ ਆਹੋ ਜੇ ਹੁਣ ਉਹ ਤੁਹਾਡੇ ਲੜ ਗਈ ਆ ਤੁਸੀਂ ਸੁੱਜ ਜਾਣਾ ਪੇ ਕੱਪੜੇ ਤੁਹਾਡੇ ਛੋਟੇ ਹੋਣ ਤੁਹਾਨੂੰ ਨਵੇਂ ਲੈਣੇ ਪੈਣੇ ਠੀਕ ਹੈ ਜੀ ਅਵਤਾਰ ਸਿੰਘ ਸੰਧੂ ਕਿਆ ਬਾਤ ਹੈ ਜੀ ਕੀ ਹਾਲ ਚਾਲ ਹੈ ਹਿਲਸਟਨ ਵਾਲੇ ਸਾਡੇ ਨਾਲ ਜੁੜੇ ਨੇ ਬੜੀ ਦੇਰ ਬਾਅਦ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਇੰਟਰਸਟਿੰਗ ਪ੍ਰੋਗਰਾਮ ਚੱਲ ਰਿਹਾ ਜੀ ਗਰਮੀ ਬਹੁਤ ਹੈ ਤੇ ਮੀਂਹ ਪਵਾ ਦਿਓ ਜੀ ਸਾਡੇ ਵਾਲੇ ਇੱਧਰ ਤਾਂ ਜੀ ਕਾਫੀ ਪੈ ਗਿਆ ਆ ਤੇ ਦੇਖੋ ਅਰਦਾਸ ਕਰਦੇ ਆ ਜਿੱਥੇ ਇੱਥੇ ਨਹੀਂ ਪਿਆ ਉੱਥੇ ਉੱਥੇ ਇੱਕ ਅੱਧੀ ਵਾਰੀ ਤਾਂ ਰੱਬਾ ਪਵਾ ਦੇ ਇਸ ਸਾਲ ਦੇ ਵਿੱਚ ਬਿਕਰਮਜੀਤ ਸਿੰਘ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਲਗੁਲਗੇ ਤੋਂ ਸਤਿ ਸ੍ਰੀ ਅਕਾਲ ਬਿਕਰਮ ਕੀ ਹਾਲ ਚਾਲ ਹੈ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਕਹਿੰਦੇ ਜੀ ਮੇਰੇ ਵਾਲੇ ਮਸਲੇ ਦਾ ਵੀ ਹੱਲ ਹੋ ਗਿਆ ਮੇਰੇ ਗੁਆਂਢੀ ਨੇ ਉਪਰੋਂ ਦਰਖਤ ਕੱਟ ਦਿੱਤਾ ਜੀ ਕਿਆ ਬਾਤ ਅਮਰੀਕ ਭਾਜੀ ਦੇਖ ਲੋ ਹਫਤੇ ਜੀ ਮਸਲੇ ਦਾ ਹੱਲ ਕਿਆ ਬਾਤ ਹੈ ਤੇ ਹਾਂ ਦੱਸਿਓ ਵੀ ਤੁਸੀਂ ਗੱਲਬਾਤ ਕੀਤੀ ਸੀ ਜਾਂ ਵੈਸੇ ਹੀ ਉਹਦੇ ਮਨ ਸਮੱਸਿਆ ਪੈ ਗਈ ਤੇ ਜਰੂਰ ਦੱਸਿਓ ਗੁਰਦੀਪ ਸਿੰਘ ਜੀ ਨੰਬਰ ਤੁਹਾਨੂੰ ਮੈਂ ਪ੍ਰੋਗਰਾਮ ਤੋਂ ਬਾਅਦ ਭੇਜਦਾ ਰਾਜਨਦੀਪ ਕੈਨਬਰਾ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅਮਰਜੀਤ ਸਿੰਘ ਸਹੋਤਾ ਬਲਗੁਲਗੇ ਤੋਂ ਕੌਫ ਸਾਰਬਰ ਤੋਂ ਸਾਡੇ ਨਾਲ ਜੁੜੇ ਨੇ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਜੀ ਸ਼ੁਕਰੀਆ ਤੇ ਹਰਜਿੰਦਰ ਸਿੰਘ ਘੁੰਮਣ ਕਹਿੰਦੇ ਨੇ ਕਿ ਸਿੱਧੂ ਭਾਜੀ ਪੰਜਾਬ ਵਿਚ 800 ਰੁਪਏ ਦੀ ਮੱਖੀ ਆ ਡੱਬੇ ਮਿਲਦੀ ਆ ਕਹੋ ਤਾਂ ਭੇਜਦੇ ਆ ਜੀ 800 ਦਾ ਹਾਂਜੀ 800 ਦਾ ਹੀ ਆ ਪਰ ਇਹ ਡਬਲ ਹੈ ਡਬਲ ਡੈਕਰ ਦੋ ਡੱਬੇ ਹੁੰਦੇ ਨਾ ਜਿਹਨੂੰ ਸੁਪਰ ਵੀ ਕਹਿੰਦੇ ਆ ਉਹ ਦੋ ਦਾ ਪੈਕ ਹੁੰਦਾ ਉਹ 1400 ਦਾ ਤੇ ਮੱਖੀਆਂ ਨਹੀਂ ਆ ਸਕਦੀਆਂ ਜੀ ਇੱਧਰ ਇਹੀ ਤਾਂ ਪ੍ਰੋਬਲਮ ਹੈ ਨਾ ਡੱਬੇ ਆ ਸਕਦੇ ਆ ਮੱਖੀਆਂ ਇੱਧਰੋਂ ਹੀ ਫਿਰ ਬਣਾਉਣੀਆਂ ਪਾਉਂਗੀਆਂ ਸਾਨੂੰ ਤਾਂ ਅਮਰੀਕ ਭਾਜੀ ਇਹ ਵੀ ਇੱਕ ਬੜਾ ਇੰਟਰਸਟਿੰਗ ਟੌਪਿਕ ਹੈ ਫਿਰ ਕਿਤੇ ਆਪਾਂ ਗੱਲ ਕਰਾਂਗੇ। ਤਾਂ ਚਲੋ ਇਹ ਇਹ ਤਾਂ ਮਸਲਾ ਹੋ ਗਿਆ ਲੋਨ ਦਾ ਵੀ।
ਹਾਂਜੀ
ਹਾਂਜੀ ਹਾਂਜੀ ਹਾਂਜੀ
ਹੈਲੋ
ਹਾਂਜੀ ਹਾਂਜੀ ਭਾਜੀ ਆ ਰਹੀ ਆਵਾਜ਼
ਟੁੱਟਦੀ ਆਵਾਜ਼ ਕਿਤੇ ਕਿਤੇ।
ਹਾਂਜੀ ਹਾਂਜੀ
ਫੋਨ ਨੀ ਆਇਆ ਕੈਨੇਡਾ ਦਾ ਕੁਮਾਰ ਗੌਰਵ ਹੋਣਾ ਦਾ
ਵਿਨੀਪੈਗ ਵਾਲੇ
ਕੁਮਾਰ ਗੌਰਵ ਚ ਨੀ ਉਹ ਕੁਮਾਰ ਗੌਰਵ ਨੀ ਉਹਨਾਂ ਦਾ ਨਾਮ
ਗੌਰਵ ਸ਼ਰਮਾ
ਕੁਮਾਰ ਗੌਰਵ ਪਤਾ ਕਦੇ ਯਾਦ ਆ ਗਿਆ
ਰਜਿੰਦਰ
ਫਿਲਮ ਆਈ ਸੀ ਨਾ 1980 ਦੇ ਵਿਚ
ਲਵ ਸਟੋਰੀ
ਮੈਨੂੰ ਕੁਮਾਰ ਗੌਰਵ ਯਾਦ ਉਹਨਾਂ ਦਾ ਨਾਮ ਰਿਹਾ ਸੀ ਗੌਰਵ ਸ਼ਰਮਾ
ਗੌਰਵ
ਉਹਨਾਂ ਦੀ ਲੇਟੈਸਟ ਆਈ
ਉਹਨਾਂ ਦੀ ਲੇਟੈਸਟ ਅਜੇ ਆਈ ਨੀ ਅਪਡੇਟ ਮੈਨੂੰ ਲੱਗਦਾ ਅੱਜ ਪੋਡਕਾਸਟ ਸੁਣ ਗਏ ਕੱਲ ਨੂੰ ਆਊਗੀ ਉਹਨਾਂ ਦੀ ਪਰ ਉਹ ਕਰ ਦਿੰਦੇ ਹੁੰਦੇ ਆ ਰੱਬ ਉਨੇ ਨੀ ਉਦਾਂ ਤੁਹਾਡੇ ਪ੍ਰੋਗਰਾਮ ਚ ਵੀ ਕਰਦੇ ਹੁੰਦੇ ਮੈਨੂੰ ਲੱਗਦਾ ਜੇ ਉਹਨਾਂ ਨੇ ਕਿਤੇ ਪੋਡਕਾਸਟ ਵਾਲੇ ਪ੍ਰੋਗਰਾਮ ਤਾਂ ਨੀ ਸੁਣ ਲਿਆ ਘਰੇ ਕਦੇ ਇਹ ਵੀ ਸਮੱਸਿਆ ਹੋ ਸਕਦੀ ਇਹ ਵੀ ਪਤਾ ਕੋਈ ਨੀ ਹੈਗਾ ਕੌਮ ਤੇ ਭੀੜ ਨਾ ਪੈ ਗਈ ਹੋਵੇ ਉਧਰ ਵਿਨੀਪੈਗ ਦੇ ਵਿਚ ਖਿਆਲ ਰੱਖਣਾ ਪੈਂਦਾ ਆਪਣੇ ਬੰਦਿਆਂ ਦਾ ਖਿਆਲ ਰੱਖਣਾ ਪੈਂਦਾ ਆ ਤੇ ਹਾਂਜੀ ਅਮਰੀਕ ਭਾਜੀ ਥੋੜੀ ਜਿਹੀ ਚਲੋ ਆਪਾਂ ਗੱਲਬਾਤ ਵੀ ਕਰਦੇ ਖਬਰਾਂ ਦੀ ਵੀ ਗੱਲ ਕਰਨੀ ਆ ਕਿ ਇੱਕ ਤਾਂ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਹੋਈ ਆ ਠੀਕ ਹੈ ਮੈਨੂੰ ਨੀ ਲੱਗਦਾ ਉਹ ਕਦੇ ਫਾਂਸੀ ਤੇ ਚੜੂਗਾ ਹਨਾ ਕਿਉਂਕਿ ਉਹ ਮੈਨੂੰ ਤਾਂ ਲੱਗਦਾ ਉਦਾਂ ਹੀ ਗਾਂਹ ਨੂੰ ਤੁਰਨ ਨੂੰ ਤਿਆਰ ਹੈ ਠੀਕ ਹੈ ਚਲੋ ਕਾਗਜ਼ਾਂ ਚ ਫਾਂਸੀ ਹੋ ਗਈ ਇੱਦਾਂ ਦਾ ਹੀ ਮੈਨੂੰ ਲੱਗਦਾ ਕਿ ਉਧਰ ਟਰੰਪ ਦੀ ਇੰਪੀਚਮੈਂਟ ਜਿਹੜੀ ਹੋਈ ਆ ਮੈਨੂੰ ਤਾਂ ਲੱਗਦਾ ਉਹ ਅਗਲੀ ਵਾਰੀ ਹੋਰ ਵੀ ਜ਼ਿਆਦਾ ਵੋਟਾਂ ਲੈ ਕੇ ਜਿੱਤੂਗਾ ਉਹਦਾ ਵੀ ਕੋਈ ਐਡਾ ਮੈਨੂੰ ਨੀ ਲੱਗਦਾ ਕੋਈ ਉਹਦਾ ਇਫੈਕਟ ਪਊਗਾ ਤੁਹਾਡਾ ਕੀ ਖਿਆਲ ਹੈ
ਇੱਕ ਹੋਰ ਗੱਲ ਆ ਤੁਹਾਡੇ ਖਿਆਲ ਚ ਜਿਹੜੀ ਮੋਦੀ ਸਰਕਾਰ ਹੈ ਓਵਰਰੀਚ ਨਹੀਂ ਕਰ ਰਹੀ
ਦੇਖੋ ਹੁਣ ਉੱਤਰਾਖੰਡ ਦੇ ਵਿਚ ਇਲੈਕਸ਼ਨ ਹੋ ਕੇ ਹਟੀਆਂ ਨੇ ਸਟੇਟ ਉਹਦੇ ਵਿਚ ਹਾਰੀ ਆ ਕਾਂਗਰਸ ਨੂੰ ਫੇਰ ਜਿੱਤ ਮਿਲੀ ਆ ਮੈਨੂੰ ਲੱਗਦਾ ਹੁਣ ਪਿਛਲੇ ਹਫ਼ਤੇ ਤੋਂ ਥੋੜਾ ਜਿਹਾ ਆਊਟ ਆਫ ਕੰਟਰੋਲ ਹੁੰਦਾ ਜਾਂਦਾ ਦਿਖਾਈ ਦੇ ਰਿਹਾ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਦੱਸ ਰਹੀ ਹੈ
ਓਵਰ ਰੀਚ ਕਰ ਰਹੀ ਹੈ ਮਸਲਿਆਂ ਨੂੰ
ਪਰ
ਤੁਸੀਂ
ਨਹੀਂ ਮੈਂ ਸਹਿਮਤ ਆ ਨਹੀਂ ਦੇਖੋ ਕਿਸੇ ਨੇ ਕਰਨਾ ਪੈਣਾ ਮੈਨੂੰ ਲੱਗਦਾ ਕਿ ਜਿਹੜੀ ਓਪੋਜੀਸ਼ਨ ਪਾਰਟੀ ਆ ਉਹ ਸਮਾਰਟਲੀ ਲੋਕਾਂ ਨੂੰ ਆਪਣੇ ਨਾਲ ਲਾ ਰਹੀ ਆ ਪਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬਹੁਤੇ ਖੁਸ਼ ਨਹੀਂ ਹੈਗੇ ਇਸ ਪ੍ਰੋਪੋਗੈਂਡੇ ਤੋਂ ਕਿ ਇਹ ਕੋਈ ਮੁੱਦਾ ਨਹੀਂ ਹੈਗਾ ਜਿਹੜਾ ਮੁੱਦਾ ਬਣਿਆ ਹੋਇਆ ਆ ਜਿਸ ਤਰ੍ਹਾਂ ਬਣਾਇਆ ਹੋਇਆ ਪਰ ਆਈ ਡੋਂਟ ਨੋ ਮੈਨੂੰ ਲੱਗਦਾ ਕਿ ਟੈਕਟੀਕਲੀ ਕਮਿਊਨੀਕੇਸ਼ਨ ਦੇ ਤਰੀਕੇ ਦੇ ਨਾਲ ਮੋਦੀ ਤੇ ਅਮਿਤ ਸ਼ਾਹ ਨੇ ਥੋੜੀ ਜਿਹੀ ਢਿੱਲ ਕੀਤੀ ਸ਼ਾਇਦ ਓਵਰ ਕੌਨਫੀਡੈਂਸ ਹੋ ਗਿਆ ਹੋਊਗਾ ਵੀ ਕੋਈ ਚੱਕਰ ਏ ਕੋਈ ਨਹੀਂ ਆਪਾਂ ਤਾਂ ਕਰੇ ਲੈਣਾ ਆ ਪਰ ਅਖੀਰ ਨੂੰ ਜਿਹੜੀਆਂ ਫੈਡਰਲ ਗਵਰਨਮੈਂਟ ਜਿਹਦੀਆਂ ਵੋਟਾਂ ਆਣਗੀਆਂ ਨਾ ਉਹਦੇ ਵਿਚ ਪਤਾ ਲੱਗੇਗਾ ਵੀ ਕੌਣ ਵੋਟ ਕਿੱਧਰ ਨੂੰ ਪਾਉਂਦਾ ਆ ਕਿਉਂਕਿ ਇਹੋ ਜਿਹੇ ਹਾਲਾਤ ਨੋਟਬੰਦੀ ਤੋਂ ਬਾਅਦ ਇਹ ਤੋਂ ਵੀ ਭੈੜੇ ਹਾਲਾਤ ਬਣ ਗਏ ਸੀ ਜੀ ਨੋਟਬੰਦੀ ਤੋਂ ਬਾਅਦ
ਇਹ ਗੱਲਾਂ ਹੋ ਰਹੀਆਂ ਜਿੱਦਾਂ ਕਹਿ ਰਹੇ ਜਿਹੜੀ ਮੋਦੀ ਸਰਕਾਰ ਆ ਮੈਂ ਵੀ ਮਹਿਸੂਸ ਕੀਤਾ ਕਿ ਉਹ ਮਸਿਆਂ ਦੇ ਥੋੜਾ ਅਰਲੀ ਰੀਚ ਕਰ ਰਹੀ ਹੈ ਓਵਰ ਰੀਚ ਕਰ ਰਹੀ ਆ ਓਵਰ ਰਿਐਕਟ ਕਰ ਰਹੀ ਆ ਮਸਲਿਆਂ ਤੇ ਤੇ ਜਿੱਦਾਂ ਹੁਣ ਵਿਧਾਨ ਸਭਾ ਚੋਣਾਂ ਚ ਉਹਦੀ ਹਾਰ ਹੋਈ ਆ ਉੱਤਰਾਖੰਡ ਦੇ ਵਿਚ ਇਹ ਤਾਂ ਹਾਰ ਯਾਰ ਕੋਈ ਮਾਇਨਾ ਨੀ ਉਦਾਂ ਪੈਸੇ ਰੱਖਦੀ ਕਿਉਂਕਿ ਜਿਸ ਵੇਲੇ ਫੈਡਰਲ ਇਲੈਕਸ਼ਨ ਹੁੰਦੀ ਆ ਤੇ ਸਟੇਟ ਦੀਆਂ ਇਲੈਕਸ਼ਨ ਹੁੰਦੀਆਂ ਡਿਫਰੈਂਟ ਡਿਫਰੈਂਟ ਆਊਟਕਮ ਆਉਂਦੇ ਆ ਹੁਣ ਇੱਕ ਵਾਰੀ ਏਦਾਂ ਲੱਗ ਰਿਹਾ ਸੀ ਨੋਟਬੰਦੀ ਤੋਂ ਬਾਅਦ ਜਿੱਦਾਂ 15 ਲੱਖ ਦੇ ਮਾਮਲੇ ਤੋਂ ਬਾਅਦ ਤੇ ਇਹ ਤਾਂ ਸਰਕਾਰ ਗਈ ਦੀ ਗਈ ਲੇਕਿਨ ਇਹ ਸਰਕਾਰ ਵਾਪਸ ਫੇ ਆ ਗਈ ਤੇ ਬੜੀ ਬਹੁਤ ਆ ਰਹੀ ਆ ਤੇ ਹੁਣ ਲੋਕ ਕਹਿ ਰਹੇ ਆ ਕਿ ਇਹ ਜਿਹੜਾ ਸਭ ਕੁਝ ਹੋ ਰਿਹਾ ਆ ਇਹ ਇਲੈਕਟ੍ਰੋਨਿਕ ਮਸ਼ੀਨਾਂ ਦੇ ਕਾਰਨ ਹੋ ਰਿਹਾ ਪਰ ਉੱਤਰਾਖੰਡ ਵਿਚ ਵੀ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਹੀ ਯੂਜ਼ ਹੋਈਆਂ
ਆਹੋ ਨਹੀਂ ਉਹ ਤੁਹਾਨੂੰ ਦੱਸਿਆ ਸੀਗਾ ਜਦ ਆਪਾਂ ਇਲੈਕਸ਼ਨਾਂ ਦੇ ਰਿਜ਼ਲਟ ਪੇ ਪਹਿਲਾਂ ਹੀ ਈਵੀਐਮ ਤੇ ਗੱਡੀ ਕੱਸ ਦਈ ਹੈ ਜਾਂ
ਕੱਸ ਦਈਏ ਬਾਅਦ ਚ ਕਰੀਏ
ਬਾਅਦ ਚ ਵੀ ਕਰੀਏ ਤੇ ਮਤਲਬ ਇਹ ਜਿਹੜਾ
ਉਧਰ ਮੈਂ ਬੀਬੀਸੀ ਦੇ ਪ੍ਰੋਗਰਾਮ ਸੁਣ ਰਿਹਾ ਸੀ ਉਹਦੇ ਵਿਚ ਦੱਸ ਰਹੇ ਸੀ ਕਿ ਇਹ ਜਿਹੜਾ ਸਾਰਾ ਮਾਮਲਾ ਨਾ ਜਿੱਦਾਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ਼ਿਪ ਬਣਾਉਣੀ ਆ ਇਹਦੀ ਪ੍ਰਕਿਰਿਆ ਤਾਂ 2011 ਵਿਚ ਕਾਂਗਰਸ ਪਾਰਟੀ ਨੇ ਸ਼ੁਰੂ
ਕਰਤੀ
ਕੰਮ ਤਾਂ ਪਹਿਲਾਂ ਹੀ ਹੋ ਚੁੱਕਿਆ ਆ ਇਹਨਾਂ ਨੇ ਕੁਛ ਵੀ ਨੀ ਕੀਤਾ
ਨਹੀਂ ਆਲਰੇਡੀ ਹੋ ਚੁੱਕੇ ਨੇ ਨਾ ਕੰਮ ਤੇ ਮਤਲਬ ਗੱਲ ਇਹ ਆ ਵੀ ਉਹ ਸੇਮ ਸਟੋਰੀ ਆ ਜਿੱਦਾਂ ਕਈ ਕੰਮ ਜਿਹੜੇ ਕਾਂਗਰਸ ਨੇ ਸ਼ੁਰੂ ਕੀਤੇ ਸੀ ਉਹ ਮੋਦੀ ਸਰਕਾਰ ਵਿਰੋਧ ਕਰ ਰਹੀ ਸੀ ਜਿੱਦਾਂ ਫੋਰਨ ਇਨਵੈਸਟਮੈਂਟ ਦਾ ਆ ਜਾਂ ਐਫ ਡੀ ਆਈ ਦਾ ਹੋਰ ਵੀ ਆ। ਸੋ ਉਹ ਜਿਹੜੇ ਨੇ ਪੋਲੀਟਿਕਸ ਖੇਡ ਰਹੇ ਨੇ ਹੁਣ ਕਾਂਗਰਸ ਵਾਲੇ ਵੀ, ਦੂਸਰੇ ਵਿਰੋਧੀ ਪਾਰਟੀਆਂ ਵੀ, ਖਾਸ ਕਰਕੇ ਲੈਫਟ ਵਿੰਗ ਵੀ, ਮਤਲਬ ਧਰਮ ਦੇ ਨਾਂ ਤੇ ਹੁਣ ਉਹ ਲੜਾ ਰਹੇ ਨੇ ਅਸਲ ਦੇ ਵਿਚ, ਕਿਉਂਕਿ ਇਹਦੇ ਨਾਲ ਜਿਹੜਾ ਕੈਬ ਦਾ ਮਸਲਾ ਨਾ, ਜਿਹੜਾ ਰਜਿਸਟਰ ਦਾ ਮਸਲਾ, ਹੁਣ ਆਸਟ੍ਰੇਲੀਆ ਨਾਲੋਂ ਸਖ਼ਤ ਕਾਨੂੰਨ ਕਿਤੇ ਨਹੀਂ ਹੋਣਾ ਨਿਊਜ਼ੀਲੈਂਡ ਨਾਲੋਂ, ਕਿ ਸਿਟੀਜ਼ਨ ਰਜਿਸਟਰ, ਮਤਲਬ ਜੇ ਆਪਾਂ ਰਜਿਸਟਰ ਦੀ ਗੱਲ ਕਰੀਏ ਨਾ, ਸਿਟੀਜ਼ਨ ਰਜਿਸਟਰ ਦੀ ਪ੍ਰੂਵ ਕਰਨ ਦੀ, ਤਾਂ ਆਸਟ੍ਰੇਲੀਆ ਦੇ ਕੋਲ ਬਹੁਤ ਦੇਰ ਦਾ, ਇੰਡੀਆ ਦੇ ਕੋਲ ਨਹੀਂ ਹੈਗਾ, ਤਾਂ ਉਹਨੇ ਲਾਇਆ ਮੇਰੇ ਖਿਆਲ ਲਾਗੂ ਹੋਇਆ ਆ। ਤੇ ਜਿਹੜਾ ਜਿਹੜਾ ਇਹ ਰਿਫਿਊਜੀ ਲੈਣ ਦਾ ਜਾਂ ਨਾ ਲੈਣ ਦਾ ਆ, ਉਹ ਸਿਰਫ ਤਿੰਨ ਕੰਟਰੀਆਂ ਤੋਂ ਉਹਨਾਂ ਨੇ ਜਿੱਥੇ ਮੈਜੋਰਟੀ ਉਥੋਂ ਉਸ ਬੇਸ ਤੇ ਬੰਦ ਕੀਤਾ, ਬਾਕੀ ਦੇਸ਼ ਤਾਂ ਸਾਰੇ ਖੁੱਲੇ ਨੇ, ਜਿੱਥੋਂ ਮਰਜ਼ੀ ਜੋ ਮਰਜ਼ੀ ਜਿੱਦਾਂ ਮਰਜ਼ੀ
ਆ ਸਕਦੇ ਆ।
ਹਾਂ, ਤੇ ਨਾਲੇ ਇਹਦੇ ਨਾਲ ਦੇਖੋ, ਨਹੀਂ ਦੂਜੀ ਗੱਲ ਇਹ ਵੀ ਆ ਨਾ ਵੀ ਇਹਦੇ ਨਾਲ ਇੰਡੀਆ ਦਾ ਇੱਕ ਵੀ ਸਿਟੀਜ਼ਨ ਇਫੈਕਟ ਨਹੀਂ ਹੋ ਰਿਹਾ, ਇੱਕ ਵੀ, ਔਰ ਕੋਈ ਵੀ ਗੈਰ ਕਾਨੂੰਨੀ ਗੈਰ ਕੌਨਸਟੀਟਿਊਸ਼ਨ ਨਹੀਂ ਹੈਗਾ, ਕਿਉਂਕਿ ਉਹ ਕਹਿੰਦੇ ਜੇ ਕੋਈ ਇੰਡੀਆ ਦਾ ਜਿਹੜਾ ਸਿਟੀਜ਼ਨ ਹੈ ਉਹ ਪ੍ਰਭਾਵਿਤ ਹੁੰਦਾ ਤਾਂ ਉਹ ਅਨਕੌਨਸਟੀਟਿਊਸ਼ਨਲ ਹੈ। ਹੁਣ ਇਹ ਜਿਹੜੇ ਕਾਨੂੰਨ ਬਣੇ ਨੇ ਇਹ ਇੰਡੀਅਨ ਸਿਟੀਜ਼ਨ ਵਾਸਤੇ ਨਹੀਂ ਬਣੇ ਹੈਗੇ, ਇਹਦੇ ਨਾਲ ਇੰਡੀਅਨ ਸਿਟੀਜ਼ਨ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਰਿਫਿਊਜੀ ਵਾਸਤੇ ਬਣੇ ਨੇ ਜਿਹੜਾ ਇੰਡੀਆ ਦਾ ਸਿਟੀਜ਼ਨ ਨਹੀਂ ਹੈ। ਨੀ
ਇੱਕ ਮੰਨੀ ਇਹ ਤਰਕ ਦਿੱਤਾ ਜਾ ਰਿਹਾ ਕਿ ਤੁਸੀਂ ਡਾਕੂਮੈਂਟੇਸ਼ਨ ਕਿੱਥੋਂ ਲਿਆਓਗੇ, ਜੇ ਤੁਸੀਂ ਪਾਸਪੋਰਟ ਬਣਾਉਣਾ ਤਾਂ ਡਾਕੂਮੈਂਟੇਸ਼ਨ, ਪਾਸਪੋਰਟ ਬਣਾਉਣ ਲਈ ਪਹਿਲਾਂ ਵੀ ਡਾਕੂਮੈਂਟ ਚਾਹੀਦੇ, ਡੇਟ ਆਫ ਬਰਥ ਚਾਹੀਦਾ ਆ ਜਾਂ ਹੋਰ ਜਿਹੜੇ ਰਿਕੁਆਇਰਡ ਡਾਕੂਮੈਂਟ ਆ, ਆਸਟ੍ਰੇਲੀਆ ਚ ਵੀ ਚਾਹੀਦੇ, ਉੱਥੇ ਵੀ ਚਾਹੀਦੇ, ਪਹਿਲਾਂ ਵੀ ਤਾਂ ਲੋਕ ਦਿੰਦੇ ਸੀ ਡਾਕੂਮੈਂਟੇਸ਼ਨ, ਉਹਦੇ ਚ ਹੁਣ ਨਵੀਂ ਗੱਲ ਕੀ ਹੈ, ਡਾਕੂਮੈਂਟ ਚਾਹੀਦੇ ਹੁੰਦੇ ਆ।
ਭਾਜੀ ਮੈਨੂੰ ਏਦਾਂ ਲੱਗਦਾ ਆ ਵੀ ਜਿਹੜੇ ਨਾ ਉਹ ਮੋਦੀ ਸਰਕਾਰ ਵੀ ਆ, ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਬਿਊਰੋ ਆ, ਉਹ ਫੋਟੋਸ਼ਾਪਿੰਗ ਦੇ ਵਿੱਚ ਜ਼ਿਆਦਾ ਲੱਗੀ ਹੋਈ ਆ, ਮੋਦੀ ਨੂੰ ਹਾਈਲਾਈਟ ਕਰਨ ਦੇ ਵਿੱਚ ਜ਼ਿਆਦਾ ਲੱਗੀ ਹੋਈ ਆ। ਇਹ ਜਿਹੜੀ ਮਿਸ ਇਨਫੋਰਮੇਸ਼ਨ ਹੈ ਕਈ ਵਾਰੀ ਉਹਨਾਂ ਤੋਂ ਵੀ ਨਿਕਲ ਜਾਂਦੀ ਆ, ਕਈ ਵਾਰੀ ਉਹਨੂੰ ਕਾਊਂਟਰ ਨਹੀਂ ਕਰਦੇ। ਮੇਰੇ ਖਿਆਲ ਉਹਨਾਂ ਨੂੰ ਜ਼ਿਆਦਾ ਜ਼ੋਰ ਆਪਣੀ ਪਾਲਿਸੀ ਤੇ ਜਾਣਾ ਚਾਹੀਦਾ ਆ, ਰਾਦਰ ਦੈਨ ਮਤਲਬ ਉਹ ਜੀ ਆਹ ਹੋ ਗਿਆ ਜਾਂ ਵਿਰੋਧੀਆਂ ਦੇ ਫੋਟੋਸ਼ਾਪ ਕਰ ਕਰਕੇ ਆਹ ਪਾਉਣੇ ਆ ਉਹ ਪਾਉਣੇ ਆ, ਇੱਧਰ ਨੂੰ ਧਿਆਨ ਦੇ ਕੇ ਉਹ ਦੇਸ਼ ਨੂੰ ਚਲਾਉਣ ਦੇ ਵੱਲ ਧਿਆਨ ਜ਼ਿਆਦਾ ਦੇਣ, ਉਧਰ ਨੂੰ ਆਪਣੀ ਮਸ਼ੀਨਰੀ ਦੀ।
ਇਹੀ ਤਾਂ ਇਹੀ ਸਵਾਲ ਮੈਂ ਤੁਹਾਨੂੰ ਕਰ ਰਿਹਾ ਸੀ, ਮੋਦੀ ਸਰਕਾਰ ਓਵਰਰੀਚ ਕਰ ਰਹੀ ਹੈ।
ਹਾਂਜੀ ਹਾਂਜੀ ਅਮਰੀਕ ਭਾਜੀ, ਓਵਰਰੀਚ ਇੱਕ ਹੋਰ ਮੁੱਦਾ ਹੈ, ਹੁਣ ਓਵਰਰੀਚ ਦਾ ਹੀ ਕਰੀਏ। ਪਿੱਛੇ ਜੇ ਆਪਾਂ ਗੱਲ ਚੱਲੀ ਸੀ ਵੀ ਹੁਣ ਵੀ ਚੱਲ ਰਹੀ ਆ ਵੀ ਇੰਡੀਆ ਜਿਹੜੀ ਇਕਾਨਮੀ ਆ ਬਹੁਤ ਡਾਊਨ ਜਾ ਰਹੀ ਆ, ਠੀਕ ਹੈ, ਹੇਠਾਂ ਨੂੰ ਜਾ ਰਹੀ ਆ, ਪਰ ਆਸਟ੍ਰੇਲੀਆ ਦੀ ਵੀ ਜਾ ਰਹੀ ਆ, ਚਾਈਨਾ ਦੀ ਵੀ, ਹਰ ਕੰਟਰੀ ਦੀ ਜਾ ਰਹੀ ਆ, ਮਤਲਬ ਉਹ ਇੱਕ ਬੇਸ ਲੈਵਲ ਹੈ, ਪਰ ਫਿਰ ਵੀ ਇੰਡੀਆ ਦੀ ਕਾਫੀ ਬੈਟਰ ਹੈ। ਹੁਣ ਉੱਥੇ ਨਾ ਇੱਕ ਆਰਟੀਕਲ ਆਇਆ ਸੀਗਾ ਜਿਹੜਾ ਸ਼ਾਇਦ ਤੁਸੀਂ ਮੈਨੂੰ ਭੇਜਿਆ ਸੀਗਾ, ਉਹ ਵਾਕਿਆ ਹੀ ਕਾਬਲੇ ਤਾਰੀਫ ਸੀ, ਉਹ ਡਿਸਕਸ ਕਰਨ ਯੋਗਾ ਆ। ਉਹ ਬੰਦੇ ਨੇ ਇਹ ਲਿਖਿਆ ਸੀ, ਜੇਸਨ ਹਾਈਕਲ ਨੇ ਲਿਖਿਆ ਸੀ ਉਹ ਆਰਟੀਕਲ, ਅਖਬਾਰ ਸੀ ਦਾ ਗਾਰਡੀਅਨ, ਇੰਗਲੈਂਡ ਦੀ ਅਖਬਾਰ ਸੀ। ਉਹ ਕਹਿੰਦਾ ਆ, ਉਹ ਕਹਿੰਦਾ ਫਰਗੈਟ ਅਬਾਊਟ ਡਿਵੈਲਪਿੰਗ ਪੂਅਰ ਕੰਟਰੀਜ਼, ਇਹ ਜਿਹੜੀਆਂ ਇਕਾਨਮੀ ਰੇਟ ਚੜ ਗਿਆ ਜੀ, GDP ਨੌਨਸੈਂਸ ਸਾਰਾ, ਕਹਿੰਦਾ ਬੰਦ ਕਰੋ ਇਹ ਸਾਰਾ ਕੁਛ, ਕਹਿੰਦਾ ਜਿਹੜੇ ਪੂਅਰ ਕੰਟਰੀ ਆ ਜੀ, ਡਿਵੈਲਪਿੰਗ ਕੰਟਰੀ ਆ, ਛੱਡੋ, ਕਹਿੰਦਾ ਅਸਲ ਦੇ ਵਿੱਚ ਹੁਣ ਜਿਹੜੇ ਰਿਚ ਕੰਟਰੀ ਆ ਉਹਨਾਂ ਨੂੰ ਅਨਡਿਵੈਲਪ ਕਰਨ ਦਾ ਟਾਈਮ ਆਇਆ ਆ, ਉਹਨੇ ਆਹ ਗੱਲ ਕਹੀ ਹੈ। ਹਾਂ ਟੋਟਲੀ, ਮਤਲਬ
ਇਟ ਵਾਸ
ਸ਼ੌਕਿੰਗ ਟੂ ਮੀ,
ਇਹ ਜਿਹੜੀ ਗੱਲ ਆ 1929 ਦੇ ਵਿਚ ਜਦੋਂ ਕੇਨਜੀਅਨ ਇਕੋਨਮੀ ਇੰਟਰੋਡਿਊਸ ਹੋਈ ਆ, ਉਹਦੀ ਜਿਹੜੀ ਧਾਰਾ ਸੀ ਉਹਦੇ ਵਿਚ ਇਹ ਕਿਹਾ ਗਿਆ ਸੀ, ਉਹਦੀ ਧਾਰਨਾ ਸੀ, ਉਹਦੀ ਮੰਨਤ ਸੀ ਕਿ ਜਿਹੜੀ ਪਬਲਿਕ ਐਕਸਪੈਂਡੀਚਰ ਹੈ ਨਾ ਇਹਦੇ ਵਿਚ ਵਾਧਾ ਕਰੋ, ਪਬਲਿਕ ਐਕਸਪੈਂਡੀਚਰ ਜਿਹੜੇ ਗਵਰਨਮੈਂਟ ਐਕਸਪੈਂਡੀਚਰ ਆ, ਪਬਲਿਕ ਐਕਸਪੈਂਡੀਚਰ ਆ, ਉਹ ਇੰਫਰਾਸਟ੍ਰਕਚਰ ਤੇ ਜ਼ਿਆਦਾ ਯੂਜ਼ ਕਰੋ, ਇੰਫਰਾਸਟ੍ਰਕਚਰ ਬਣਾਓ, ਸਵੇਰ ਨੂੰ ਬਣਾਓ ਤੇ ਸ਼ਾਮ ਨੂੰ ਢਾ ਦਿਓ। ਇਹ ਵੀ ਉਹਦੇ ਚ ਸਵੇਰ ਨੂੰ ਸੜਕ ਬਣਾ ਦਿੱਤੀ, ਸ਼ਾਮ ਨੂੰ ਉਹ ਢਾ ਦਿੱਤੀ, ਦੂਜੇ ਦਿਨ ਇੱਕ ਟੋਆ ਕੱਢ ਲਿਆ ਉਹ ਸ਼ਾਮ ਨੂੰ ਪੂਰ ਦਿੱਤਾ, ਤਾਂ ਕਿ ਉਹਦੇ ਨਾਲ ਜਿਹੜੇ ਵਰਕਰ ਆ, ਜਿਹੜੇ ਤੁਹਾਡੀ ਪਾਪੂਲੇਸ਼ਨ ਆ, ਉਹ ਇੰਗੇਜ ਰਵੇ। ਹੁਣ ਜਿਹੜੀਆਂ ਇਕੋਨਮੀਜ ਆ, ਜਿੱਦਾਂ ਇਹਦੇ ਵਿਚ ਤੁਸੀਂ ਗੱਲ ਕੀਤੀ, ਆਰਟੀਕਲ ਮੈਂ ਵੀ ਪੜਿਆ, ਉਹਦੇ ਚ ਜਿਹੜੀਆਂ ਡਿਵੈਲਪ ਇਕੋਨਮੀਆਂ ਇੰਨੀਆਂ ਡਿਵੈਲਪ ਹੋ ਚੁੱਕੀਆਂ ਕਿ ਉਹਦੇ ਵਿਚ ਸਕੋਪ ਹੀ ਹੈ ਨੀ, ਉਹ ਅੱਗੇ ਫਰਦਰ ਡਿਵੈਲਪਮੈਂਟ ਦਾ, ਫਰਦਰ ਡਿਵੈਲਪਮੈਂਟ ਦਾ ਸਕੋਪ ਹੀ ਹੈ ਨੀ, ਸਾਰਾ ਜ਼ੋਰ ਪੱਕਾ ਬਣਿਆ ਪਿਆ, ਸਾਰੇ ਜ਼ੋਰ ਚ ਕੋਈ ਸੜਕ ਨੀ ਬਣਦੀ, ਸਾਰੇ ਜ਼ੋਰ ਚ ਕੋਈ ਬਿਲਡਿੰਗਾਂ ਨੀ ਬਣਦੀਆਂ, ਫਿਰ ਤਾਂ ਹੈ ਨੀ, ਉੱਥੇ ਬੇਰੁਜ਼ਗਾਰੀ ਫੈਲਣੀ ਫੈਲਣੀ ਆ। ਜਿਹੜਾ ਆਰਟੀਕਲ ਆ ਉਹਦੇ ਵਿਚ ਇਹ ਲਿਖਿਆ ਆ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਬਣੀਆਂ ਉਹਨਾਂ ਨੂੰ ਢਾ ਕੇ ਉਹਨਾਂ ਨੂੰ ਰੀਡਿਵੈਲਪਮੈਂਟ ਕਰੋ, ਪਹਿਲਾਂ ਉਹਨੂੰ ਡੀਵੈਲੂਏਟ ਕਰੋ, ਉਹਦੀ ਡਿਵੈਲਪਮੈਂਟ ਨੂੰ ਘਟਾਓ, ਉਹਦੇ ਚ ਪ੍ਰੋਸੈਸ ਘੱਟ ਕਰੋ, ਫਿਰ ਉਹਦੇ ਵਿਚ ਨਵੀਂ ਡਿਵੈਲਪਮੈਂਟ ਸ਼ੁਰੂ ਕਰੋ। ਹੁਣ ਇਹਦੇ ਕਈ ਮੀਨਿੰਗ ਲੈ ਜਾ ਸਕਦੇ ਆ, ਐਗਜ਼ੰਪਸ਼ਨ ਦੇ ਤੌਰ ਤੇ ਜੇ ਤੁਸੀਂ ਦੇਖੋ ਨਾ ਸਾਡੀਆਂ ਜਿਹੜੀਆਂ ਲੋੜਾਂ ਇੰਨੀਆਂ ਅਸੀਂ ਅਨਨੈਸੈਸਰੀ ਵਧਾ ਲਈਆਂ ਤੇ ਸਾਨੂੰ ਚੀਜ਼ ਚਾਹੀਦੀ ਨਹੀਂ ਹੁੰਦੀ ਉਹ ਚੀਜ਼ ਵੀ ਅਸੀਂ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਇੱਕ ਸ਼ਰਟ ਚਾਹੀਦੀ ਹੁੰਦੀ ਸਾਡੇ ਕੋਲ 50 ਸ਼ਰਟਾਂ ਪਈਆਂ ਤੁਹਾਨੂੰ ਇੱਕ ਕਾਰ ਚਾਹੀਦੀ ਸਾਡੇ ਕੋਲ 4 ਕਾਰਾਂ ਘਰ ਚ ਹੁੰਦੀਆਂ
ਸਾਈਕਲ ਦੀ ਲੋੜ ਹੀ ਨੀ ਹੁੰਦੀ ਸਾਈਕਲ ਵੀ ਓਹਦੇ ਵਿਚ ਰਖਾਣ
ਦੀ ਲੋੜ ਨੀ ਹੈ ਮੈਂ ਸਾਈਕਲ ਤਿਆਰ ਨੂੰ ਫਿਰਦਾ ਤੇ ਵੈਸੇ ਉਹ ਸ਼ਹਿਰ ਇੱਥੇ ਇੰਨਾ ਗੁੜ ਮਿਲਦਾ ਇੰਡੀਆ ਆਸਟ੍ਰੇਲੀਆ ਦੇ ਵਿਚ
ਮੈਨੂੰ ਲੱਗਦਾ ਡੀ ਡਿਵੈਲਪਮੈਂਟ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਮੈਨੂੰ ਲੱਗਦਾ ਤੁਸੀਂ ਕਾਰ ਛੱਡ ਕੇ ਹੁਣ ਸਾਈਕਲ ਤੇ ਆ ਰਹੇ ਹੋ ਮਤਲਬ ਇਹੀ ਤਾਂ ਜੇਸਨ ਹਾਈਕਲ ਕਹਿਣਾ ਚਾਹੁੰਦਾ ਪੀ ਓਵਰ ਡਿਵੈਲਪਮੈਂਟ ਓਵਰ ਡਿਵੈਲਪਮੈਂਟ ਹੋ ਚੁੱਕੀ ਆ ਹਨਾ ਤੇ ਜਿਹੜਾ ਹੁਣ ਮਤਲਬ ਜਿਹੜੇ ਹੁਣ ਉਹਨੂੰ ਫਿਗਰ ਦਿੱਤੇ ਆ ਉਹ ਇਹ ਕਹਿੰਦਾ ਆ ਵੀ ਪਿਛਲੇ 70 ਸਾਲ ਦੇ ਵਿਚ ਇਹ ਜਿਹੜੇ ਓਬਜੈਕਟਿਵ ਨੇ ਗਰੋਥ ਜਿਹੜੀ ਗਰੋਥ ਹੋਣੀ ਚਾਹੀਦੀ ਡਿਵੈਲਪਮੈਂਟ ਹੋਣੀ ਚਾਹੀਦੀ ਇਹ ਕੰਮ ਨਹੀਂ ਕਰ ਰਹੀ 1980 ਤੋਂ ਲੈ ਕੇ ਜਿਹੜੀ ਗਲੋਬਲ ਇਕੋਨਮੀ ਆ ਉਹ 380% ਵੱਧ ਚੁੱਕੀ ਆ 380% ਪਰ ਕਹਿੰਦੇ ਵੀ ਜਿਹੜੇ ਲੋਕ $5 ਆਮਦਨ ਦਿਹਾੜੀ ਤੋਂ ਹੇਠਾਂ ਰਹਿ ਰਹੇ ਨੇ ਦੁਨੀਆਂ ਦੇ ਵਿਚ ਉਹ ਪਤਾ ਕਿੰਨੇ ਵਧੇ ਆ 1.1 billion ਜਾਣੀ ਕਿ 7ਵਾਂ ਹਿੱਸਾ ਪਾਪੂਲੇਸ਼ਨ ਦਾ ਉਹ ਗਰੀਬੀ ਦੀ ਰੇਖਾ ਤੋਂ ਹੇਠਾਂ ਵੱਲ ਨੂੰ ਵਧਿਆ ਆ ਗਰੀਬ ਹੋਇਆ ਆ ਜਿਹੜੀ 380% ਦੀ ਗਰੋਥ ਹੈ ਉਹ ਸਾਰਿਆਂ ਦੀ ਨੀ ਹੋਈ ਜਾਂ ਹੋਣ ਦਿੱਤੀ ਕੱਲੇ ਬ੍ਰਿਟੇਨ ਦੇ ਵਿਚ ਕੱਲੇ UK ਦੇ ਵਿਚ 17 times ਜਿਹੜੀ ਇਹ ਪਾਪੂਲੇਸ਼ਨ ਹੈ ਨਾ ਮਤਲਬ ਉਹ ਜ਼ਿਆਦਾ ਜਿਹੜੀ ਗਰੀਬੀ ਦੀ ਰੇਖਾ ਤੋਂ ਹੇਠਾਂ ਆ ਮਤਲਬ ਬ੍ਰਿਟੇਨ ਦੀ ਪਾਪੂਲੇਸ਼ਨ ਨਾਲੋਂ ਮਤਲਬ ਇਹ 17 times ਆ ਤੁਸੀਂ ਇਹ ਦੇਖ ਲੋ
14 crore
ਹਾਂ ਤੁਸੀਂ ਇਹ ਦੇਖ ਲੋ ਵੀ ਮਤਲਬ ਇੰਨੇ ਲੋਕ ਜਿਹੜੇ ਨੇ ਤਰੱਕੀ ਕਿੱਥੇ ਹੋਈ ਆ ਯੂਰਪ ਦੇ ਵਿਚ ਹੋ ਲਈ ਆ ਅਮਰੀਕਾ ਚ ਹੋ ਲਈ ਆ ਕੈਨੇਡਾ ਚ ਆਸਟ੍ਰੇਲੀਆ ਚ ਤੇ ਇੰਗਲੈਂਡ ਦੇ ਵਿਚ ਬਾਕੀ ਜਿਹੜੀ ਦੁਨੀਆਂ ਦਾ ਗ੍ਰਾਫ ਹੈ ਹੇਠਾਂ ਚਲ ਗਿਆ ਇਥੋਂ ਇਹ ਵੀ ਹੈ ਕਿ ਕਿਸੇ ਦੀ ਅਮੀਰੀ ਚੱਕ ਕੇ ਹੋਰ ਪਾਸੇ ਜਾ ਕੇ ਡਿਵੈਲਪਮੈਂਟ ਹੋ ਰਹੀ ਆ ਕਿਸੇ ਦੇ ਰਿਸੋਰਸਿਸ ਉਹ ਹੋਰ ਉਸ ਥਾਂ ਤੇ ਨਹੀਂ ਵਰਤੇ ਜਾ ਰਹੇ ਉਹ ਹੋਰ ਥਾਂ ਦੇ ਉੱਤੇ ਵਰਤੇ ਜਾ ਰਹੇ ਆ ਤੇ ਉਹ ਹੁਣ ਕਹਿੰਦਾ ਉਹ ਹੁਣ ਉਹਦਾ ਆਰਗੂਮੈਂਟ ਇਹ ਹੈ ਕਿ ਇਹਨਾਂ ਨੂੰ ਫਰਗੈਟ ਕਰੋ ਜਿਹੜੇ ਡਿਵੈਲਪਿੰਗ ਕੰਟਰੀ ਆ ਇਹਨਾਂ ਦੇ ਕੋਲ ਪਹਿਲਾਂ ਹੀ ਬਹੁਤ ਸੜਕਾਂ ਨੇ ਇਹਨਾਂ ਨੂੰ ਢਾਹ ਢਾਹ ਕੇ ਨਵੀਆਂ ਬਣਾਈ ਜਾਂਦੇ ਚੌੜੀਆਂ ਕਰੀ ਜਾਂਦੇ ਆ ਕਾਰਾਂ ਜਿਹੜੀਆਂ ਹੋਰ ਇਹਨਾਂ ਦੀ ਇੰਨੀ ਲੋੜ ਨਹੀਂ ਹੈਗੀ ਜ਼ਿਆਦਾ ਲੋੜ ਹੈਗੀ ਆ ਜਿਹੜੇ ਜਿਹੜੀ ਗਰੀਬੀ ਦੀ ਰੇਖਾ ਤੋਂ ਲੋਕ ਹੇਠਾਂ ਰਹਿ ਰਹੇ ਨੇ ਜਿਹੜੇ ਜਿੱਥੇ ਪੀਣ ਨੂੰ ਪਾਣੀ ਹੈ ਨੀ ਬਿਮਾਰੀ ਹੈ ਉੱਥੇ ਰਿਸੋਰਸਿਸ ਲਾਉਣ ਦੀ ਲੋੜ ਹੈ ਉਹਨੂੰ ਡਿਵੈਲਪ ਕਰਨ ਦੀ ਲੋੜ ਹੈ ਤੇ ਇਹ ਉਦੋਂ ਹੀ ਹੋਏਗੀ ਜਦੋਂ ਜਿਹੜੇ ਇਹ ਡਿਵੈਲਪਿੰਗ ਕੰਟਰੀ ਆ ਆਪਣੀਆਂ ਆਦਤਾਂ ਨੂੰ ਸੁਧਾਰਨਗੇ ਹੁਣ ਉਹਦੇ ਵਿਚ ਇੱਕ ਹੁਣ ਹੋਰ ਫਿਗਰ ਦਿੱਤਾ ਆ ਜਿਹੜਾ ਕਹਿੰਦੇ ਵੀ ਇਸ ਵੇਲੇ ਜਿੰਨੀ ਪਾਪੂਲੇਸ਼ਨ ਹੈ ਦੁਨੀਆਂ ਦੇ ਵਿਚ 7 billion ਦੇ ਕਰੀਬ ਹੈ ਜੇ ਆਪਾਂ ਮਤਲਬ ਜ਼ਮੀਨ ਦੀ ਵੰਡ ਕਰੀਏ ਪਾਪੂਲੇਸ਼ਨ ਦੇ ਵਿਚ ਇੱਕ ਇੱਕ ਬੰਦੇ ਨੂੰ ਜ਼ਮੀਨ ਲੈਣ ਕੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਆਪਾਂ ਜ਼ਮੀਨ ਵੰਡ ਕਰੀਏ ਤਾਂ 1.8 hectare ਕੱਲੇ ਕੱਲੇ ਨੂੰ ਆਉਂਦਾ ਆ ਸਾਨੂੰ ਜਿੰਨੀ ਜ਼ਮੀਨ ਹੈ ਧਰਤੀ ਦੇ ਉੱਤੇ ਮਤਲਬ ਪਾਣੀ ਨੂੰ ਛੱਡ ਕੇ ਦੈਟ ਮੀਨਸ ਵੀ 4-4 acres ਸਾਨੂੰ 4 acres ਕੱਲੇ ਕੱਲੇ ਬੰਦੇ ਨੂੰ ਜ਼ਮੀਨ ਆ ਜਾਂਦੀ ਆ ਹਨਾ ਹੁਣ ਇਹਦੇ ਵਿਚ ਜਿਹੜਾ USA ਤੇ ਕੈਨੇਡਾ ਆ ਉਹ ਕੱਲਾ ਕੱਲਾ 8 hectare ਇੱਕ ਬੰਦੇ ਨੂੰ ਆਉਂਦਾ ਉਹਨਾਂ ਨੂੰ 8 hectare ਉਹਨਾਂ ਉਹ ਨਹੀਂ ਨਹੀਂ 8 hectare ਦੇ ਰਿਸੋਰਸਿਸ ਉਹ ਵਰਤਦੇ ਨੇ ਕੱਲੇ ਕੱਲੇ
ਠੀਕ ਹੈ ਜੀ
ਤੇ ਜਿਹੜੇ ਯੂਰਪੀਅਨ ਆ ਉਹ ਤਕਰੀਬਨ 5 hectare ਵਰਤਦੇ ਨੇ ਕਈ ਗੁਣਾ
ਠੀਕ ਹੈ ਜੀ
ਹੁਣ ਕਈਆਂ ਨੂੰ ਮਤਲਬ 1.8 ਵੀ ਨਹੀਂ ਆਉਂਦੀ ਹੁਣ ਤੁਸੀਂ ਕੰਪੈਰੀਜ਼ਨ ਦੇਖੋ ਵੀ ਜਿਹੜੇ ਗਰੀਬ ਕੰਟਰੀ ਆ ਉਹ 1.8 ਤੇ ਵੀ ਆ ਜੇ ਮਾੜੀ ਐਵਰੇਜ ਤੇ ਵੀ ਆ ਪਰ ਯੂਰਪੀਅਨ ਕੈਨੇਡੀਅਨ ਤੇ ਅਮੇਰੀਕਨ ਮਤਲਬ 8 ਤੋਂ ਲੈ ਕੇ 5 ਤੋਂ ਲੈ ਕੇ 8 ਹੈਕਟੇਅਰ ਕੱਲਾ ਕੱਲਾ ਰਿਸੋਰਸਿਸ ਉਹ ਵਰਤ ਰਹੇ ਨੇ ਉਹ ਬੰਦੇ ਉਹਨਾਂ ਦੀ ਇੰਨੀਆਂ ਲੋੜਾਂ ਉਹਨਾਂ ਨੇ ਵਧਾ ਲਈਆਂ ਨੇ
ਹਾਂਜੀ
ਠੀਕ ਹੈ ਨਾ ਸੋ ਇਹ ਕਿੰਨਾ ਕੁ ਫੇਅਰ ਹੈ
ਇਹ ਉਹਦਾ ਫੇਅਰ ਨੀ ਹੈ ਇਹਨੂੰ ਕਹਿੰਦੇ ਆ ਕਿ ਯੂਜ਼ ਆਫ ਫੁੱਟਪ੍ਰਿੰਟ ਕਹਿੰਦੇ ਇਹਨੂੰ ਕਿ ਕਿੰਨੇ ਹੈਕਟੇਅਰ ਫੁੱਟਪ੍ਰਿੰਟ ਤੁਹਾਨੂੰ ਚਾਹੀਦਾ ਤੇ ਕਿੰਨੇ ਹੈਕਟਰ ਦੀ ਯੂਜ਼ ਕਰ ਰਹੇ ਆ ਜੇ ਤੁਸੀਂ ਟੈਕਨੀਕਲ ਵਰਡ ਵਿਚ ਇਸਨੂੰ ਦੇਖੋ ਅਮਨਦੀਪ ਪਤਾ ਕੀ ਗੱਲ ਆ ਜਿਹੜੇ ਹੁਣ ਅੰਡਰ ਡਿਵੈਲਪ ਕੰਟਰੀਜ ਆ ਨਾ ਜਿਹੜੇ ਡਿਵੈਲਪਿੰਗ ਇੱਕ ਤਾਂ ਡਿਵੈਲਪਿੰਗ ਕੰਟਰੀ ਆ ਇੱਕ ਅੰਡਰ ਡਿਵੈਲਪ ਕੰਟਰੀ ਆ ਡਿਵੈਲਪਿੰਗ ਕੰਟਰੀ ਜਿਹੜੇ ਇੰਡੀਆ ਆ ਚਾਈਨਾ ਆ ਜਿੰਨੇ ਵੀ ਜਿਹੜੇ ਕੰਟਰੀ ਆ ਨਾ ਜਿਹੜੇ ਚਾਰ ਪੰਜ ਕੰਟਰੀ ਜਿਹੜੇ ਅੰਡਰ ਡਿਵੈਲਪ ਕੰਟਰੀ ਡਿਵੈਲਪ ਹੋ ਰਹੇ ਆ ਉੱਥੇ ਰਿਸੋਰਸ ਜਿਹੜਾ ਘੱਟ ਡਾਇਵਰਟ ਹੋ ਰਿਹਾ ਰਿਸੋਰਸ ਹਲੇ ਵੀ ਡਿਵੈਲਪ ਕੰਟਰੀਆਂ ਨੂੰ ਰਿਸੋਰਸ ਹੋ ਰਿਹਾ ਉਹ ਵੀ ਯੂਰਪੀਅਨ ਸੋਰੀ ਅਫਰੀਕਨ ਕੰਟਰੀਆਂ ਦਾ ਹੁਣ ਇੱਥੇ ਮਸਲਾ ਇਹ ਵੀ ਹੁੰਦਾ ਕਿ ਜਿੱਦਾਂ ਯੂਰਪੀਅਨ ਯੂਨੀਅਨ ਆ ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜੇ ਜ਼ਿਆਦਾ ਰਿਸੋਰਸਿਸ ਯੂਜ਼ ਹੋ ਰਹੇ ਸੀ ਉਹ ਅਫਰੀਕਨ ਕੰਟਰੀਆਂ ਦੇ ਹੋ ਰਹੇ ਸੀ ਹੁਣ ਬ੍ਰਿਟਿਸ਼ ਐਗਜ਼ਿਟ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਜਿਹੜੇ ਅਫਰੀਕਨ ਰਿਸੋਰਸਿਸ ਆ ਉਹ ਅਫਰੀਕਾ ਦੇ ਵਿੱਚ ਜ਼ਿਆਦਾ ਯੂਜ਼ ਹੋਣਗੇ ਘੱਟ ਯੂਜ਼ ਹੋਣਗੇ ਮਤਲਬ ਯੂਰਪ ਦੇ ਵਿੱਚ ਜੇ ਐਗਜ਼ਿਟ ਜਿਹੜੇ ਹੋਊਗੀ ਤੇ ਤੁਹਾਡੀ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਆ ਕਿ ਜਿਹੜੇ ਰਿਸੋਰਸਿਸ ਆ ਉੱਥੇ ਹੀ ਯੂਜ਼ ਹੋਣੇ ਚਾਹੀਦੇ ਆ ਜਿੱਥੇ ਉਹ ਪੈਦਾ ਹੁੰਦੇ ਆ ਜਾਂ ਜਿਹੜੇ ਉਹਦੇ ਮਾਲਕ ਹੁੰਦੇ ਆ ਪਰ ਗੱਲ ਇਹ ਹੁੰਦੀ ਕਿ ਉੱਥੇ ਇੰਨਾ ਸਕਿੱਲ ਨੀ ਹੁੰਦਾ ਉਹਨਾਂ ਕੋਲ ਇੰਨੀ ਬੁੱਧੀ ਨੀ ਹੁੰਦੀ ਕਿ ਉਹਨਾਂ ਨੂੰ ਤੁਸੀਂ ਯੂਜ਼ ਕਰ ਲਓ ਤੇ ਜਿਹੜੇ ਵੱਖ ਵੱਖ ਗਰੁੱਪ ਹੁੰਦੇ ਆ ਵੱਖ ਵੱਖ ਤਨਜ਼ੀਮਾਂ ਹੁੰਦੀਆਂ ਆ ਵੱਖ ਵੱਖ ਅਦਾਰੇ ਹੁੰਦੇ ਆ ਉੱਥੇ ਦੀ ਜਿਹੜੀ ਇੰਤਜ਼ਾਮੀਆਂ ਹੁੰਦੀਆਂ ਬੜੀ ਕਲੈਵਰ ਹੁੰਦੀ ਆ ਜਿਹੜੀ ਯੂਰਪੀਅਨ ਆ ਤੇ ਉਹ ਫਿਰ ਉਹਨਾਂ ਨੂੰ ਜਿਹੜੇ ਮਸਾਇਲ ਆ ਉੱਥੇ ਦੇ ਉਹਨਾਂ ਦੇ ਬਾਰੇ ਉਹਨਾਂ ਨੂੰ ਜ਼ਿਆਦਾ ਉਹਦਾ ਧਿਆਨ ਰੱਖਦੇ ਆ ਤੇ ਡਿਵੈਲਪਮੈਂਟ ਤੋਂ ਉਹਨਾਂ ਦਾ ਧਿਆਨ ਦੇਣਾ ਘੱਟ ਰੱਖਦੇ ਆ ਘੱਟ ਘੱਟ ਕਰ ਦਿੰਦੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਅਨਰੈਸਟ ਫੈਲੀ ਜ਼ਿਆਦਾ ਰਹਿੰਦੀ ਆ ਉਹਨਾਂ ਦੇਸ਼ਾਂ ਦੇ ਵਿੱਚ ਅਨਰੈਸਟ ਦੇ ਨਾਲ ਨਾਲ ਉੱਥੇ ਪੋਲੀਟੀਕਲ ਇਨਸਟੇਬਿਲਿਟੀ ਵੀ ਹੁੰਦੀ ਆ ਉੱਥੇ ਦੇ ਜਿਹੜੇ ਜ਼ਿਆਦਾ ਤੌਰ ਤੇ ਡਿਸੀਜਨ ਜਿਹੜੇ ਆ ਨਾ ਉਹ
ਮੈਂ ਤੁਹਾਡੀ ਗੱਲ ਸੋਰੀ ਕੱਟ ਰਿਹਾ ਆ ਗੱਲ ਇਹ ਮੈਂ ਤੁਹਾਡੇ ਨਾਲ ਸਹਿਮਤ ਆ ਪਰ ਕਈ ਵਾਰੀ ਜਿਹੜੀ ਉਹਨਾਂ ਦੇਸ਼ਾਂ ਦੇ ਵਿੱਚ ਅਨਰੈਸਟ ਹੈ ਉਹ ਇਹ ਦੇਸ਼ ਜਿਹੜੇ ਨੇ ਉਹੀ ਫੈਲਾਉਂਦੇ ਨੇ ਇੱਕ ਨਾ ਇਹ ਲੇਖਕ ਨੇ ਜੇਸਨ ਹਾਈਕਲ ਨੇ ਨਾ ਹੋਰ ਕੰਪੈਰੀਜ਼ਨ ਕੀਤਾ ਜਿਹੜਾ ਕਿ ਮਤਲਬ ਸਾਡੇ ਕਾਫੀ ਆਂਸਰ ਜਿਹੜੇ ਦੇ ਦੇਗਾ ਉਹ ਕਹਿੰਦਾ ਵੀ ਹਾਊ ਮੱਚ ਡੂ ਵੀ ਰੀਅਲੀ ਨੀਡ ਟੂ ਲਿਵ ਲੌਂਗ ਐਂਡ ਹੈਪੀ ਲਾਈਫ ਕਿ ਸਾਨੂੰ ਕਿੰਨੀਆਂ ਕੁ ਚੀਜ਼ਾਂ ਦੀ ਕਿੰਨਾ ਕੁ ਚਾਹੀਦਾ ਕਿ ਅਸੀਂ ਲੰਬੀ ਅਤੇ ਖੁਸ਼ਹਾਲ ਜ਼ਿੰਦਗੀ ਜੀਏ ਹੁਣ ਉਹਨੇ ਕੰਪੇਅਰ ਕੀਤਾ ਕਹਿੰਦਾ ਵੀ ਜਿਹੜੀ ਅਮਰੀਕਾ ਦੇ ਵਿੱਚ ਲਾਈਫ ਐਕਸਪੈਕਟੈਂਸੀ ਆ ਉਹ ਹੈਗੀ ਆ 79 ਸਾਲ ਯਾਨੀ ਕਿ 79 ਈਅਰਸ ਐਵਰੇਜ ਆ ਵੀ ਇੰਨੀ ਉਮਰ ਭੋਗਦਾ ਬੰਦਾ ਤੇ ਉਹਨਾਂ ਦੀ ਜਿਹੜੀ ਜੀ ਡੀ ਪੀ ਪਰ ਕੈਪੀਟਾ ਆ ਸਾਲ ਦੀ ਉਹ ਹੈਗੀ ਆ ਵੀ ਇੱਕ ਬੰਦਾ 53,000 ਆਉਂਦਾ ਆ ਉਹਨੂੰ ਬਣਾਉਂਦਾ ਆ ਐਵਰੇਜ ਠੀਕ ਹੈ $53,000 ਪਰ ਕਹਿੰਦੇ ਕਈ ਦੇਸ਼ਾਂ ਨੇ ਐਨ ਆਹੀ ਖੁਸ਼ ਜਿਹੜੀ 79 ਈਅਰ ਦੀ ਐਕਸਪੈਕਟੈਂਸੀ ਹੈ ਜੀਵਨ ਭੋਗੇ ਦਾ ਮਤਲਬ ਬੰਦਾ ਖੁਸ਼ ਹੋਊਗਾ ਤਾਂ ਹੀ 80 ਸਾਲ ਜੀਂਦਾ ਨਾ ਉਦਾਂ ਤਾਂ ਜੀਏ ਨੀ ਸਕਦਾ ਉਹਨੂੰ ਖਾਣਾ ਵੀ ਮਿਲਦਾ ਹੋਊਗਾ ਰਿਸੋਰਸਿਸ ਵੀ ਹੋਣਗੇ ਸਾਰਾ ਕੁਝ ਪਰ ਕਹਿੰਦੇ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਇਹਦੇ ਨਾਲੋਂ ਕਈ ਗੁਣਾ ਬਹੁਤ ਘੱਟ ਹੈ ਤਾਂ ਵੀ ਉਹਨਾਂ ਦਾ ਜਿਹੜਾ ਖੁਸ਼ਹਾਲੀ ਲੈਵਲ ਹੈ ਉਹ ਅਮਰੀਕਾ ਦੇ ਬਰਾਬਰ ਹੀ ਆ ਉਹਨਾਂ ਨੇ ਕੰਪੇਅਰ ਕੀਤਾ ਕਿਊਬਾ ਨੂੰ ਤੇ ਕਿਊਬਾ ਦੇ ਵਿੱਚ ਵੀ 79 ਸਾਲ ਦੀ ਉਮਰ ਐਵਰੇਜ ਹੈ ਤੇ ਦੁਨੀਆ ਦਾ ਸਾਰਿਆਂ ਨਾਲੋਂ ਲਿਟਰੇਸੀ ਜਾਣੀ ਕਿ ਪੜ੍ਹਾਈ ਲਿਖਾਈ ਦਾ ਰੇਟ ਸਾਰਿਆਂ ਨਾਲੋਂ ਜ਼ਿਆਦਾ ਕਿਊਬਾ ਦੇ ਵਿੱਚ ਅਮਰੀਕਾ ਜ਼ਿਆਦਾ ਆ ਕਹਿੰਦੇ ਵਰਲਡ ਦਾ ਸਾਰਿਆਂ ਨਾਲ ਹਾਈਐਸਟ ਰੇਟ ਹੈ ਲਿਟਰੇਸੀ ਦਾ ਕਿਊਬਾ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਜੀ ਡੀ ਪੀ ਆ ਉਹ ਸਾਰੀ $6,000 ਹੈ ਤੇ ਇੱਕ ਬੰਦਾ ਜਿਹੜੇ ਰਿਸੋਰਸਿਸ ਯੂਜ਼ ਕਰਦਾ ਸਾਰੇ 2 ਹੈਕਟੇਅਰ ਯੂਜ਼ ਕਰਦੇ ਨੇ ਕਿ 4 ਏਕੜ ਜਿੰਨੀ ਐਵਰੇਜ ਆਉਂਦੀ ਹੈ ਚਾਰ ਏਕੜਾਂ ਦੇ ਵਿੱਚ ਉਹ ਆਪਣਾ ਸਾਰਦਾ ਆ ਤੇ 80 ਸਾਲ ਦੀ ਉਮਰ ਭੋਗਦਾ ਆ ਔਰ ਸਾਰਿਆਂ ਨਾਲੋਂ ਵੱਧ ਪੜ੍ਹੇ ਲਿਖੇ ਲੋਕ ਨੇ ਉੱਥੇ ਇਹੀ ਇਹ ਰਾਈਟ ਫਿਗਰਸ ਨੇ $6,000 $4 ਏਕੜ ਤਾਂ 80 ਸਾਲ ਦੀ ਉਮਰ ਇਹ ਕਿਊਬਾ ਨੇ ਅਚੀਵ ਕੀਤੀ ਔਰ ਇਹੋ ਜਿਹੇ ਫਿਗਰ ਪੀਰੂ ਤੋਂ ਆਉਂਦੇ ਨੇ ਇਕੁਆਡੋਰ ਤੋਂ ਆਉਂਦੇ ਨੇ ਹੰਡੂਰਸ ਤੋਂ ਆਉਂਦੇ ਨੇ ਨਿਕਾਰਾਗੂਆ ਤੇ ਟੁਨੀਸ਼ੀਆ ਇਹ ਕੰਟਰੀ ਜਿਹੜੇ 5 ਹੋਰ ਨੇ ਉਹਨਾਂ ਦੇ ਵਿੱਚ ਵੀ ਇਹ ਹਾਲਾਤ ਨੇ ਵੀ ਲੋਕੀ ਖੁਸ਼ ਵੀ ਨੇ ਉਹ ਇੰਨੇ ਰਿਸੋਰਸਿਸ ਨੂੰ ਮਿਸਯੂਜ ਵੀ ਨਹੀਂ ਕਰ ਰਹੇ ਹੁਣ ਤੁਸੀਂ ਦੇਖੋ ਵੀ ਇਹਨੂੰ ਇਹ ਤਾਂ ਆਪਾਂ ਵੱਡੇ ਵੱਡੇ ਕੰਟਰੀਆਂ ਦੀਆਂ ਗੱਲਾਂ ਕਰ ਰਹੇ ਹਾਂ ਨਾ, ਇਹ ਤਾਂ ਵੱਡੇ ਵੱਡੇ ਕੰਟਰੀਆਂ ਦੀਆਂ ਗੱਲਾਂ ਕਰ ਰਹੇ। ਹੁਣ ਆਪਾਂ ਆਪਣੇ ਘਰ ਵੱਲ ਦੇਖੀਏ ਕਿ ਸਾਡੇ ਆਪਣੇ ਘਰਾਂ ਦੀਆਂ ਅਲਮਾਰੀਆਂ ਖੋਲੀਏ, ਘਰਾਂ ਦੇ ਆਪਣੇ ਗਰਾਜ ਖੋਲੀਏ, ਵੀ ਸਾਡੇ ਕੋਲ ਕਿੰਨੀਆਂ ਗੱਡੀਆਂ ਨੇ, ਸਾਡੇ ਕੋਲ ਕਿੰਨੇ ਸੂਟ ਨੇ, ਠੀਕ ਹੈ, ਅਮਰੀਕ ਭਾਜੀ ਕੋਲ ਕਿੰਨੇ ਕੰਘੇ ਨੇ, ਕੰਘੇ ਨਾਲ ਇੱਕ ਨਾਲ ਵੀ ਬਾਲ ਹੋਰ ਲੈਣੇ ਹੋਣੇ ਤੁਸੀਂ ਹੈ ਨਾ,
ਹੋਰ ਲੈਣੇ ਪੈਣੇ ਹੁਣ, ਸਿੱਟੇ ਪੈਣੇ, ਖੁੱਲੇ ਹੋ ਗਏ ਜਾਂ ਕੁਛ ਹੋ ਗਿਆ ਤਾਂ
ਆਹੀ ਤਾਂ ਗੱਲ
ਨਾ, ਜਿਸ ਵੇਲੇ
ਇੱਥੋਂ ਤਾਂ ਜੀ ਡੀ ਪੀ ਦਾ ਧੂਆਂ ਕੱਢ ਦਿੰਦੇ ਆ ਤੁਸੀਂ।
ਨਹੀਂ ਨਹੀਂ ਮੇਰੀ ਗੱਡੀ ਧੂਆਂ ਮਾਰਨ ਲੱਗ ਪੈਂਦੀ ਨਾ, ਹੁਣ ਮੇਰੀਆਂ ਗੱਡੀਆਂ ਧੂਆਂ ਮਾਰਨ ਲੱਗ ਪਈਆਂ, ਦੋਏ ਗੱਡੀਆਂ ਮੇਰੀਆਂ ਧੂਆਂ ਮਾਰਦੀਆਂ ਹੁਣ।
ਵੈਸੇ ਤਾਂ ਮੈਂ ਤੁਹਾਡੇ ਨਾਲ ਸਹਿਮਤ ਆ ਕਿ ਤੁਸੀਂ ਕਾਰ ਤੋਂ ਸਾਈਕਲ ਤੇ ਆ ਰਹੇ ਹੋ, ਵੀ ਬੈਟਰੀ ਵਾਲੇ ਤੇ, ਬਹੁਤ ਵਧੀਆ ਗੱਲ ਹੈ।
ਮੇਰੀਆਂ ਗੱਡੀਆਂ ਇੱਕ ਵਾਰੀ ਧੂਆਂ ਮਾਰਨ ਲੱਗ ਪਈਆਂ ਸੀ 2010 ਦੇ ਵਿੱਚ ਜਿਆਦਾ, ਤੇ 2010 ਮੇਰੀ ਕੁੜੀ ਦਾ ਵਿਆਹ ਹੋਇਆ, ਫੇਰ ਧੂਆਂ ਮਾਰਨ ਨੂੰ ਹਟ ਗਈਆਂ। ਤੁਸੀਂ ਮੇਰੇ ਮਤਲਬ ਸਮਝਦੇ ਆ, ਧੂਆਂ ਮਾਰਨ
ਬੋਝ ਲੈ ਗਿਆ,
ਬੋਝ ਨੀ ਲੈ ਗਿਆ, ਜਿਹੜੇ ਨਾ ਜਿਹੜੇ ਆਮਦਨ ਜਿਆਦਾ ਹੋ ਜਾਂਦੀ ਆ, ਉਹ ਯਾਰ ਯਾਰ ਮੇਰੀ ਗੱਡੀ ਨਾ ਧੂਆਂ ਮਾਰਨ ਲੱਗ ਪਈ, ਗੱਡੀ ਥੋੜੀ ਚੇਂਜ ਕਰਨੀ ਆ,
ਬਹਾਨਾ ਚਾਹੀਦਾ,
ਬਹਾਨਾ ਚਾਹੀਦਾ ਹੁੰਦਾ ਜਿਸ ਆਮਦਨ ਵੱਧ ਜਾਂਦੀ ਹੈ। ਮੈਂ ਨਾ ਘਰ ਛੋਟਾ ਆਇਆ, ਮੇਰੇ ਨਾ ਪੁਰਾਣੇ ਬਹੁਤ ਆਉਂਦੇ ਆ, ਫਲਾਣੇ ਨੇ ਆਉਣਾ ਹੁੰਦਾ, ਉਹਨੇ ਆਉਣਾ ਹੁੰਦਾ, ਉਹਦੇ ਟੋਇਲਟ ਅਲੱਗ ਚਾਹੀਦੀ ਆ, ਉਹਦੇ ਲਈ ਕਮਰਾ ਅਲੱਗ ਚਾਹੀਦਾ, ਹੁਣ ਅਮਨਦੀਪ ਨੇ ਆਉਣਾ, ਉਹ ਇੱਥੇ ਸਾਡੇ ਕਮਰਿਆਂ ਸੀ, ਸਾਡੇ ਨਾਲੇ ਤਾਂ ਏਦਾਂ ਵੀ ਉਹਨੂੰ ਕੋਈ ਵਧੀਆ ਅਲੱਗ ਹੋਵੇ, ਜਿੱਦਾਂ ਨਾ ਗੈਸਟ ਹਾਊਸ ਵਿੱਚ ਗੈਸਟ ਰੂਮ ਜਿਹਾ ਹੋਵੇ, ਏਦਾਂ ਫਿਰ ਉਹ ਏਦਾਂ ਨੀ ਗੱਲਾਂ ਲੱਗ ਪੈਂਦੀਆਂ। ਹੁਣ ਜਿਸ ਵੇਲੇ ਨਹੀਂ ਹੁੰਦਾ ਸਭ ਆਮਦਨ ਘੱਟ ਹੁੰਦੀ ਆ, ਕੋਈ ਗੱਲ ਨੀ ਯਾਰ, ਜੇ ਕਮਰਾ ਵੀ ਤਾਂ ਵੀ ਕੋਈ ਨਾ ਦਿਨਾਂ ਦੀ ਜਗ੍ਹਾ ਹੁੰਦੀ ਉਸ ਵੇਲੇ, ਉਸ ਵੇਲੇ ਫਿਰ ਕਮਰੇ ਵੀ ਛੋਟੇ ਪੈਣ ਲੱਗ ਪੈਂਦੇ, ਜਿਹੜੇ ਜਿਆਦਾ ਰਿਸੋਰਸ ਵਧਣ ਲੱਗ ਪੈਂਦੇ। ਇਹੀ ਹਾਲ ਡਿਵੈਲਪ ਕੰਟਰੀਆਂ ਦਾ ਜਿੱਥੇ ਤੁਸੀਂ ਹੁਣ ਆਉਣ ਲੱਗੇ,
ਨਖਰਾ ਹੀ ਹੋ ਜਾਂਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਜਦੋਂ ਤਾਂ ਪਹਿਲਾਂ ਲੋੜ ਹੁੰਦੀ, ਫਿਰ ਠੀਕ ਹੁੰਦਾ, ਫਿਰ ਰੱਬਾ ਰੱਬਾ ਹੋ ਜਾਂਦਾ, ਫਿਰ ਰੱਬ ਨੂੰ ਟੱਬ ਕਹਿਣ ਲੱਗ ਪੈਂਦੇ ਤੇ ਰੋਟੀ ਨੂੰ ਚੋਚੀ ਕਹਿਣ ਲੱਗ ਪੈਂਦੇ ਆ, ਜਿੱਦਾਂ ਆਪਣੀਆਂ ਕਹਾਵਤਾਂ ਬਣੀਆਂ
ਹਨਾ,
ਫਿਰ ਐਨ ਉਹੀ ਕੰਮ ਹੁੰਦਾ ਨਾ। ਪਰ ਆਪਾਂ ਐਂਡ ਆਫ ਦਾ ਈਅਰ ਹੈ, ਆਪਾਂ ਇਹ ਦੇਖੀਏ ਕਿ ਅਸੀਂ ਆਪਣੀ ਪੜਚੋਲ ਕਰੀਏ ਕਿ ਕੀ ਸਾਨੂੰ ਰੀਅਲੀ ਇੰਨੇ ਪਦਾਰਥਾਂ ਦੀ ਲੋੜ ਹੈ। ਮੈਂ ਨਾ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਸੀ, ਮਤਲਬ ਅਸੀਂ ਕਰਦੇ ਹਾਂ ਗ੍ਰਹਿਸਤ ਦੀਆਂ ਗੱਲਾਂ ਕਰਦੇ ਹਾਂ ਸਾਰਾ, ਉਹ ਅਸੀਂ ਹੁਣ ਇਸ ਤੱਤ ਤੇ ਪਹੁੰਚੇ ਹਾਂ ਵੀ ਕਈ ਵਾਰੀ ਅਸੀਂ ਘਰ ਦੇ ਵਿੱਚ ਬਹੁਤ ਡੈਕੋਰੇਸ਼ਨ ਦਾ ਸਮਾਨ ਰੱਖ ਲਈਦਾ ਹਨਾ, ਕਿ ਆਹ ਰੱਖ ਲਓ ਜੀ ਟੇਬਲ ਤੇ, ਉਹ ਰੱਖ ਲਓ, ਆਹ ਲਿਆ ਕੇ ਰੱਖ ਲਓ। ਉਹ ਮੈਂ ਉਹਨੂੰ ਪ੍ਰੈਜੈਂਟ ਦੇ ਦਿੱਤਾ, ਲਿਆਂਦਾ ਸੀ ਇੱਕ ਇੰਡੀਆ ਤੋਂ ਹਨਾ ਪੀਸ, ਤੇ ਗੱਲਾਂ ਕਰਦੇ ਕਰਦੇ ਕਹਿੰਦੇ ਨਹੀਂ ਪ੍ਰੈਜੈਂਟ ਤਾਂ ਬਹੁਤ ਵਧੀਆ, ਮੈਨੂੰ ਕਹਿੰਦੇ ਝਾੜਨ ਨੂੰ ਥੈਂ ਕਰਤਾ ਇਹਨੂੰ।
ਮੈਂ ਪ੍ਰੈਜੈਂਟਾਂ ਦੀ ਗੱਲ ਕਰਦਾ, ਪ੍ਰੈਜੈਂਟਾਂ ਦੀ ਗੱਲ ਕਰਦਾ, ਸਾਡੇ ਦੋਸਤ ਆਇਆ, ਅਸੀਂ ਉਹਦੇ ਲਈ ਕੋਈ ਪ੍ਰੈਜੈਂਟ ਲੈ ਕੇ ਚੱਲੀ ਦਾ, ਕਦੇ ਕੋਈ ਪ੍ਰੈਜੈਂਟ ਲੈ ਕੇ ਚੱਲੀ ਜਾਵੇ, ਉਹ ਕਿਸੇ ਨੇ ਦਰਵਾਜ਼ਾ ਖੋਲਦਾ, ਉਹ ਇਹੀ ਪੁੱਛਦਾ ਵੇਅਰ ਮੈਂ ਪ੍ਰੈਜੈਂਟ। ਅੱਛਾ, ਤੇ ਹੁਣ ਮੈਂ ਦੇਖਿਆ ਕ੍ਰਿਸਮਸ ਤੇ ਉਹਦੇ ਲਈ ਕਈ ਪ੍ਰੈਜੈਂਟ ਲੈ ਕੇ ਗਏ, ਮਾਮਾ ਵੀ ਲੈ ਕੇ, ਅਸੀਂ ਵੀ ਲੈ ਕੇ, ਉਹ ਪ੍ਰੈਜੈਂਟ ਨਾਲ ਨੀ ਖੇਲਦਾ, ਉਹ ਜਿਹੜੇ ਡੱਬੇ ਆ ਨਾ ਪ੍ਰੈਜੈਂਟ ਖੋਲ ਕੇ ਉਹਨਾਂ ਨਾਲ ਖੇਲਦਾ,
ਉਹਨਾਂ ਨਾਲ ਖੇਲਦਾ, ਉਹ ਟੂ ਮੱਚ ਹੋ ਗਿਆ ਨਾ। ਨਹੀਂ ਕਈ ਵਾਰੀ
ਇੰਨਾ ਫੈਡ ਅਪ ਹੋ ਗਿਆ ਕਿ ਉਹਨੂੰ ਚੰਗੇ ਨੀ ਲੱਗਦੇ ਉਹ।
ਆਹੋ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਕਈ ਵਾਰੀ ਅਸੀਂ ਘਰ ਦੇ ਵਿੱਚ ਬਹੁਤ ਜਿਆਦਾ ਸਮਾਨ ਰੱਖ ਲਿਆ ਆਪਣੇ, ਜਿੱਥੇ ਅਸੀਂ ਟੌਰ ਮਾਰਨੇ ਲੱਗੀ ਦਾ, ਅਸਲ ਦੇ ਵਿੱਚ ਕੀ ਜਿਹਦੇ ਮੁਰੇ ਟੌਰ ਮਾਰਨੀ ਹੁੰਦੀ ਆ, ਉਹ ਤਾਂ 5 ਮਿੰਟ ਆ ਕੇ ਬਹਿ ਕੇ ਚਾਹ ਪੀ ਕੇ ਚੱਲੇ ਜਾਂਦਾ ਬੇਚਾਰਾ, ਕਈ ਵਾਰੀ ਦੇਖਦਾ ਵੀ ਨੀ ਇੱਦਾਂ, ਜਾਂ ਦੇਖਦਾ ਵੀ ਹੋਊਗਾ ਅੰਦਰ ਆਪਣਾ ਜਾਲ ਜੂਲ ਕੇ ਚੱਲ ਜਾਂਦਾ ਆ, ਤੇ ਉਹ ਅਸੀਂ ਉਹਨੂੰ ਜਾਲਣ ਦੇ ਚੱਕਰ ਚ 5 ਮਿੰਟ ਦੇ ਵਿੱਚ ਅਸੀਂ ਸਾਰਾ ਹਫਤਾ ਉਹਨੂੰ ਦੋ ਦੋ ਤਿੰਨ ਤਿੰਨ ਵਾਰੀ ਝਾੜੀ ਜਾ, ਆਪਣਾ ਕੀਮਤੀ ਟਾਈਮ ਜਿਹੜਾ ਆ ਹਨਾ ਉਹ ਇਹ ਬਸ ਉਹਨੂੰ ਸਾਫ਼ ਸੂਫ਼ ਕਰਕੇ, ਕਦੇ ਆਹ ਪੋਲਿਸ਼ ਮਾਰ, ਕਦੇ ਉਹ ਪੋਲਿਸ਼ ਮਾਰ, ਕਦੇ ਏਦਾਂ ਕਰ ਉਹ ਕਰ, ਮਤਲਬ ਇਹ ਆਬਜ਼ਰਵੇਸ਼ਨ ਮੈਂ ਕੀਤੀ। ਮੈਂ ਕਿਹਾ ਨਹੀਂ ਗੱਲ ਤਾਂ ਤੇਰੀ ਠੀਕ ਹੈ ਨਾ ਵੀ ਯਾਰ ਦੈਟਸ ਰਾਈਟ ਹੈ ਨਾ, ਵੀ ਘਰ ਦੇ ਵਿੱਚ ਜਿੰਨੀਆਂ ਘੱਟ ਚੀਜ਼ਾਂ ਹੋਣੀਆਂ। ਇਹ ਮੈਨੂੰ ਚੇਤਾ ਆ ਗਿਆ, ਮਿੰਟੂ ਭਾਜੀ ਵੀ ਗੱਲ ਸੁਣਾਉਂਦੇ ਹੁੰਦੇ ਆ, ਕਹਿੰਦੇ ਇੱਕ ਸਾਧ ਤੁਰਿਆ ਜਾਂਦਾ ਸੀ ਤੇ ਇੱਕ ਨਾ ਪਲਾਸਟਿਕ ਦਾ ਲਿਫਾਫਾ ਉੱਡਿਆ ਜਾਂਦਾ ਹੁੰਦਾ, ਉਹ ਕਹਿੰਦਾ ਯਾਰ ਉਹ ਏਦਾਂ ਫੜ ਲੈਂਦਾ ਉਹਨੂੰ ਵੀ ਐਵੇਂ ਉੱਡਿਆ ਜਾਂਦਾ ਕਿਤੇ ਨਾ, ਉਹ ਫੜ ਕੇ ਕਹਿੰਦਾ ਚੱਲ ਮੈਂ ਕਿਤੇ ਸਿੱਟ ਸੁੱਟ ਦੂੰਗਾ, ਉਹ ਉਹਦੀ ਤਹਿ ਲਾ ਕੇ ਏਦਾਂ ਫੜ ਰੱਖਦਾ ਤੇ ਉਹ ਪਾਣੀ ਪੀਣ ਲੱਗਦਾ, ਉਹ ਪਾਣੀ ਨਹਿਰ ਦੇ ਵਿੱਚੋਂ ਹਨਾ ਦਰਿਆ ਚੋਂ ਚਸ਼ਮਾ ਚੱਲ ਜਾਂਦਾ, ਪਾਣੀ ਪੀਣ ਲੱਗਦਾ ਤੇ ਉਹ ਕਹਿੰਦਾ ਉੱਡ ਨਾ ਜਾਵੇ, ਉਹਦੇ ਉੱਪਰ ਪੱਥਰ ਰੱਖ ਦਿੰਦਾ ਵੀ ਉੱਡ ਨਾ ਜਾਵੇ, ਪਾਣੀ ਪੀ ਕੇ ਫੇਰ ਚੱਕ ਲੈਂਦਾ ਉਹਨੂੰ। ਉਹ ਦੋ ਤਿੰਨ ਦਿਨ ਉਹਨੂੰ ਸਾਂਭ ਸਾਂਭ ਰਿਹਾ, ਜਦ ਸੁਣਦਾ ਆ ਤੇ ਉਹ ਆਪਣੇ ਲੱਤ ਹੇਠਾਂ ਰੱਖ ਲੈਂਦਾ, ਕਦੇ ਸਿਰ ਹੇਠਾਂ ਰੱਖ ਲੈਂਦਾ, ਦੋ ਦਿਨ ਇਦਾਂ ਹੀ ਕਰੀ ਜਾਂਦਾ। ਤੀਜੇ ਦਿਨ ਨਾ ਬਹੁਤ ਹਨੇਰੀ ਆਈ, ਉਹਦੀਆਂ ਅੱਖਾਂ ਚ ਧੂੜ ਪੈ ਗਈ, ਬੁਰੇ ਹਾਲ ਹੈ ਨਾ। ਜਦ ਦੇਖਿਆ ਤਾਂ ਬਾਅਦ ਦੇ ਵਿਚ ਹਨੇਰੀ ਠੰਡੀ ਹੋਈ, ਉਹ ਦੇਖਿਆ ਕਹਿੰਦਾ ਉਹ ਲਿਫਾਫਾ ਕਿੱਥੇ ਗਿਆ, ਉਹ ਲਿਫਾਫਾ ਉੱਡ ਗਿਆ। ਉਹ ਬਾਅਦ ਚ ਕਹਿੰਦਾ ਯਾਰ ਮੈਂ ਕਿੰਨਾ ਸੌਖਾ ਹੋ ਗਿਆ, ਕਹਿੰਦਾ ਮੈਂ ਵੀ ਚੁੱਕੀ ਫਿਰਿਆ ਦੋ ਦਿਨ, ਕਹਿੰਦਾ ਕਹਿੰਦਾ ਮੈਂ ਵੀ ਸਾਂਭ ਹੀ ਜਾਂਦਾ, ਲੋੜ ਮੈਨੂੰ ਕੋਈ ਹੈ ਨੀ ਬਿਨਾਂ ਕਿਸੇ ਗੱਲ ਤੋਂ। ਹਾਂਜੀ
ਅਮਨਦੀਪ ਨਾ ਇੰਡੀਆ ਵਿਚ ਕਈ ਵਾਰ ਨਾ ਸੁਖਮਨੀ ਸਾਹਿਬ ਪਾਠ ਸਿਖਾਇਆ ਹੁੰਦਾ ਤੇ ਉੱਥੇ ਲੋਕ ਭੇਜਾਂਦੇ ਨਾ ਅਗਲੇ ਦੇ ਘਰ, ਤੇ ਅਗਲੇ ਨੇ ਪਤਾ ਮੋਹਰੇ ਆਪਣੇ ਡਰਾਈਵੇ ਤੇ ਹੋਰ ਨੂੰ ਲਿਸ਼ਕਾ ਕੇ ਰੱਖਿਆ ਹੁੰਦਾ, ਉਹਦੇ ਮੈਂ ਤੇਲ ਤਾਲ ਲਾ ਕੇ ਲਿਸ਼ਕਾ ਮਾਰਦਾ ਹੁੰਦਾ ਜੇ ਫੋਰਡ ਨੂੰ ਵੱਡੇ ਟਾਇਰ ਵੀ, ਹੁਣ ਤਾਂ ਹੁਣ ਮੈਨੂੰ ਪਤਾ ਨੀ ਹੈ, ਪਰ ਏਦਾਂ ਮੈਂ ਖਬਰਾਂ ਸੁਣੀਆਂ ਕਿ ਫੋਰਡ ਨਾ ਕਿਸੇ ਨੇ ਨਵਾਂ ਨਵਾਂ ਲਿਆ ਹੋਵੇ ਜਾਂ ਏਦਾਂ ਦੀ ਕੋਈ ਗੱਡੀ ਲਈ ਹੋਵੇ ਨਵੀਂ ਨਵੀਂ, ਉਹਨੂੰ ਫੇਰ ਚਮਕਾ ਕੇ ਦਿਖਾਲਦੇ ਆ ਰੱਖ ਦੇ ਮੋਹਰੇ, ਤੇ ਏਦਾਂ ਦੇ ਵੀ ਐਟੀਟਿਊਡ ਹੈਗਾ ਆ।
ਨਹੀਂ ਹੈਗਾ ਆ, ਤੇ ਇੱਧਰ ਦਲਜੀਤ ਸਿੰਘ ਭਾਜੀ ਕਹਿੰਦੇ ਨੇ ਢਿੱਲੋਂ, ਕਹਿੰਦੇ ਫਲੋਰਾ ਸਾਹਿਬ ਦਾ ਕਹਿਣਾ ਕਿ ਪੰਜਾਬ ਦੀਆਂ ਪੰਚਾਇਤਾਂ ਮੰਨ ਕੇ ਚੱਲ ਰਹੀਆਂ ਨੇ, ਤੁਹਾਡੀ ਗੱਲ ਤੁਹਾਡਾ ਕਹਿਣਾ ਫਲੋਰਾ ਸਾਹਿਬ ਦਾ, ਪਿਛਲੀਆਂ ਪੰਚਾਇਤੀ ਗਲੀਆਂ ਨਾਲੀਆਂ ਪੁੱਟ ਕੇ ਨਵੇਂ ਸਿਰਿਓਂ ਬਣਾ ਰਹੀਆਂ ਨੇ, ਕਹਿੰਦੇ ਉਹ ਕੰਮ ਲਾਇਆ। ਚਲੋ ਵਧੀਆ, ਉਦਾਂ ਵੀ ਤਾਂ ਲੜਦੇ ਹੀ ਆ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ ਕਹਿੰਦੇ ਨੇ ਕਿ ਕਹਿੰਦੇ ਮੈਂ ਤਾਂ ਲੋਹੇ ਦੀਆਂ ਤਾਰਾਂ ਵਾਲਾ ਕੰਘਾ ਖਰੀਦਿਆ ਸਾ ਅਮਰੀਕ ਜੀ ਲਈ, ਤੇ ਇਹ ਕਹਿੰਦੇ ਮੈਨੂੰ ਲੋੜ ਨੀ। ਉਹ ਵਧੀਆ ਭਾਜੀ,
ਲੋੜ ਪੈਣੀ ਆ, ਮੈਂ ਲਵਾ ਲਿਆਣੇ ਲੁਧਿਆਣੇ, ਜਿੱਦਾਂ ਤੁਸੀਂ ਦਿਨ ਲੁਧਿਆਣੇ ਵੀ ਕੋਈ ਲਾਉਂਦੇ ਬਾਸ, ਪਹਿਲਾਂ ਮੈਂ ਉੱਥੇ ਦੇਖਣਾ ਜਿੱਥੇ ਮਿੰਟੂ ਬਰਾੜ ਸਾਹਿਬ ਨੇ ਲਵਾਏ ਆ, ਉੱਥੇ ਦੇਖ ਕੇ ਆਊਂਗਾ, ਫੇਰ ਮੈਂ ਲੁਧਿਆਣੇ ਵੀ ਚੈੱਕ ਕਰੂੰਗਾ ਵੀ ਜਿਹੜੇ ਚੰਗਾ ਲੱਗੂਗਾ ਉੱਥੋਂ ਲਾਉਂਗਾ
ਫਿਰ
ਅਗਲੇ ਸਾਲ। ਫੇਰ ਇਹਨਾਂ ਦਾ ਹੁਣ ਕੰਘੇ ਵਾਲਾ ਕੰਮ ਕਰੇ,
ਸਾਂਭ ਕੇ ਰੱਖੇ ਲੋਹੇ ਦਾ ਕੰਘਾ ਭਾਜੀ ਨੂੰ ਲੋੜ ਪੈਣੀ, ਨਾਲੇ ਭਾਜੀ ਫੇਰ ਇੱਕੋ ਵਾਰੀ ਵਰਤੋਂ ਮੁੜ ਕੇ ਮਤਲਬ ਇਹ ਘਸਣਾ ਹੀ ਨੀ, ਜੱਦੀ ਪੁਸ਼ਤੀ ਚੱਲਣਾ, ਲੋਹਾ ਥੋੜਾ ਘਸਦਾ ਹੁੰਦਾ ਹਨਾ, ਤੇ ਉਹੀ ਗਾਂ ਤੇ ਗਾਂ ਪੀੜੀ ਦਰ ਪੀੜੀ। ਫੇਰ
ਟਰਬਲ ਲਾਣੀ ਆ ਮੈਂ, ਜਹਾਜ਼ ਚ ਨੀ ਨਾ ਲੈ ਕੇ ਜਾ ਸਕਦਾ ਉਹਨੇ, ਦਿਖਾ ਲਿਆ ਕਰਨਾ
ਲੋਹੇ ਦੇ ਕੰਘੇ ਨੂੰ, ਟੱਚੀ ਚ ਪਾ ਲਿਆ ਕਰੋ, ਇੰਡੀਆ ਤੁਹਾਨੂੰ ਹੋਰ ਬਣਵਾ ਦੇਵਾਂਗੇ, ਇੱਥੇ ਇੰਡੀਆ ਤੁਹਾਨੂੰ ਦਸਵੇਂ ਹਿੱਸੇ ਚ ਸਸਤਾ ਪੈਣਾ ਸਮਝੇ, ਉੱਥੋਂ ਹੋਰ ਬਣਾ ਦਾਂਗੇ, ਕੋਈ ਚੱਕਰ ਨੀ।
ਚਲੋ ਵੀ ਦੇਖਾਂ ਮੈਂ ਤੁਹਾਨੂੰ ਲੁਧਿਆਣੇ ਜਾ ਕੇ ਫੋਨ ਕਰੂੰਗਾ ਵੀ ਦੱਸਿਓ ਕਿੱਥੋਂ ਪਾਸ।
ਹਾਂ ਉਹ ਕੰਟੇਨਰ ਚ ਰਖਾ ਲੈਣਾ ਆਉਂਦਾ ਹੋਇਆ, ਤੇ ਦੱਸਿਓ ਵੀ ਹੋਰ ਸਮਾਨ ਵੇ, ਕਿਸੇ ਨੇ ਕੰਟੇਨਰ ਚ ਮੰਗਾਣਾ ਹੋਵੇ, ਕਿਸੇ ਨੇ ਸਾਈਕਲ, ਕਿਸੇ ਨੇ ਦਾਤੀਆਂ ਕਹੀਆਂ। ਚਲੋ ਅਮਰੀਕ ਭਾਜੀ ਫਿਰ ਉਹ ਕਿਹੜਾ ਸੀਗਾ ਅਮਜਦ ਖਾਨ ਦੇ ਭਰਾ ਦੀ ਤੁਸੀਂ ਗੱਲ ਕਰਨੀ ਸੀਗੀ, ਕਿਹੜਾ ਖਾਨਾ?
ਦਸਤਰਖਾਨ
ਇਹ ਕੀ ਹੁੰਦਾ?
ਕਿਤੇ ਅਸੀਂ ਇੱਥੇ ਗਏ ਕਿਸੇ ਮੁਸਲਿਮ ਪੀਰ ਮੇਰੇ ਦੋਸਤ ਗਿਆ
ਲਾਗੇ ਨੂੰ
ਘਰ ਗਏ ਤੇ ਉਹਨੇ ਦਾਵਤ ਦਿੱਤੀ ਹੋਗੀ, ਮੇਰੇ ਮੁਸਲਿਮ ਦੋਸਤ ਆ ਉਹਨਾਂ ਦੇ ਘਰ ਗਏ ਟੀਚਰੇ ਉਹ ਵੀ, ਤੇ ਉਹਨਾਂ ਨੇ ਫਿਰ ਨਾ ਖਾਣਾ ਖੁਣਾ ਸੋਹਣਾ ਬਣਾਏ ਆ, ਤੇ ਖਾਣਾ ਖੁਣਾ ਬਣਾ ਕੇ ਮਗਰੋਂ ਆਣੀ ਕਹਿੰਦੇ ਨਾ ਹੁਣ ਚਲੋ ਦਸਤਰਖਾਨ ਤਿਆਰ ਆ ਉੱਥੇ ਜਾ ਕੇ ਬੈਠੋ। ਦਸਤਰਖਾਨ ਤਾਂ ਕੋਈ ਬੜੀ ਵਧੀਆ ਫਰਨੀਚਰ ਇਹਦਾ ਪਾਉਣਾ, ਏਦਾਂ ਜਿੱਦਾਂ ਲੱਗਾ ਬਹੁਤ ਬੜਾ ਫਰਨੀਚਰ ਇਦਾਂ ਬਣਾਇਆ ਹੁਣ ਦਸਤਰਖਾਨ, ਕਿਤੇ ਦੇਖਿਆ ਤਾਂ ਉਹਨੇ ਜਿਹੜੇ ਖਾਣੇ ਵਾਲਾ ਵਿਛਾਏ ਚਾਦਰ ਜੀ ਵਿਛਾਈ ਉਹਦੇ ਉਹਨੂੰ ਕਹਿੰਦੇ ਆ ਦਸਤਰਖਾਨ, ਜਿੱਥੇ ਖਾਣਾ ਖਾਂਦੇ ਨਾ ਮੁਸਲਿਮ ਲੋਕ ਬੈਠ ਕੇ ਸਾਰੇ ਇਕੱਠੇ ਹੋ ਕੇ ਆਲੇ ਦੁਆਲੇ ਜਿਹੜੀ ਚਾਦਰ ਜੀ ਵਿਛਾਈ ਹੁੰਦੀ ਆ ਉਹਦਾ ਨਾਂ ਦਸਤਰਖਾਨ।
ਓਕੇ ਓਕੇ ਠੀਕ ਹੈ ਠੀਕ ਹੈ, ਉਹ ਜਾਣੀ ਕਿ ਦਸਤਰਖਾਨ। ਅੱਛਾ
ਹਾਂਜੀ,
ਉਦਾਂ ਵੈਸੇ ਵਸਤਰ ਨੀ ਹੋਣਾ, ਵਸਤਰ ਹੋਣਾ ਚਾਹੀਦਾ ਖਾਣੇ ਵਾਲਾ ਵਸਤਰ ਹੈ ਨਾ, ਚਲੋ ਉਹਨੇ
ਦਸਤਰਖਾਨ
ਠੀਕ ਹੈ। ਉਹ ਚਟਾਈ ਮੰਗ ਰਹਿੰਦਾ ਜਿੱਦਾਂ ਕਲੀਨ ਟਾਈਪ,
ਚਟਾਈ ਨੂੰ ਕਹਿੰਦੇ ਦਸਤਰਖਾਨ, ਤੁਸੀਂ ਠੀਕ ਬੁੱਝ ਲਿਆ, ਚਟਾਈ ਨੂੰ ਦਸਤਰਖਾਨ ਕਹਿੰਦੇ
ਆ। ਅੱਛਾ ਅੱਛਾ,
ਕਮਾਲ ਹੋ ਗਈ ਹੈ ਬੰਦੀ।
ਉਹ ਭਾਜੀ ਫਿਰ ਹੁਣ ਕਮਾਲ ਤੁਹਾਡੇ ਨਾਲ ਰਹਿੰਦੇ ਤਾਂ ਕਮਾਲ ਤਾਂ ਹੋਣੀ ਹੈ ਨਾ, ਬਾ ਕਮਾਲ ਹੋ ਗਈ ਉਰਦੂ ਚ, ਕਮਾਲ ਨੀ ਬਾ ਕਮਾਲ ਹੋ ਗਈ,
ਬਾ ਕਮਾਲ ਹੋ ਗਈ। ਬੜੀ ਸ਼ਿੱਦਤ ਦੇ ਨਾਲ ਇੰਤਜ਼ਾਰ ਕਰ ਰਹੇ ਸੀ,
ਉਦੋਂ ਦੀ ਤਸ਼ੱਦਦ ਕਰਾਈ ਜਾ ਰਹੇ ਹੋ ਤੁਸੀਂ। ਉਹ ਸੁਣਿਆ ਰਿੱਕੀ ਨੇ ਵੀ ਮੇਰੀ ਕਿਤਾਬ ਪੜ੍ਹ ਲਈ,
ਰਿੱਕੀ ਨੇ ਕਿਤਾਬ ਵੀ ਤੁਹਾਡੀ ਪੜ੍ਹ ਲਈ ਤੇ ਉਹ ਕਿਤਾਬ ਪੜ੍ਹ ਕੇ ਉਹਦੇ ਨਤੀਜੇ ਤੇ ਪਹੁੰਚ ਗਿਆ। ਉਹ
ਕੀ ਕੱਢਿਆ ਹੁਣ ਸਿੱਟਾ ਉਹ ਚੋਂ?
ਉਹਦੇ ਪਹਿਲਾਂ ਤਾਂ ਕਹਿੰਦਾ ਜਿੱਦਾਂ ਹੁਣ ਅਮਰੀਕ ਨੂੰ, ਜਿੱਦਾਂ ਹੁਣ ਮੈਂ ਕਿਹਾ ਅਮਰੀਕੀ ਕਿੱਦਾਂ ਤੂੰ ਕਿਤਾਬ ਵਗੈਰਾ ਪੜ੍ਹ ਲਈ, ਕਹਿੰਦਾ ਬਿਲਕੁਲ ਉਹ ਸਾਰਾ ਕਿਤਾਬ ਦਾ ਜੁਗਾੜ ਮੈਂ ਬਣਾ ਲਿਆ ਪੜ੍ਹਨੇ ਦਾ, ਕਹਿੰਦਾ ਉਹ ਮੈਂ ਪੜ੍ਹ ਲਈ ਸਾਰੀ ਮੈਂ ਦੇਖ ਲਈ ਜੋ ਵੀ ਉਹਦੇ ਚ ਹੈਗਾ ਉਹਨੂੰ ਪਤਾ ਲੱਗ ਗਿਆ।
ਕਿਤਾਬ ਪੜ੍ਹਨ ਦਾ ਵੀ ਜੁਗਾੜ ਹੁੰਦਾ,
ਕਹਿੰਦੇ ਜਿੱਦਾਂ ਜਿੱਦਾਂ ਅੰਕਲ ਜੀ ਜਿੱਦਾਂ ਅਮਰਦੀਪ ਨੂੰ ਜਿੱਦਾਂ ਪਿਆਰ ਹੋ ਗਿਆ ਹੈ, ਸਾਰੇ ਇਲਜ਼ਾਮਾਂ ਹੀ ਲਾਉਂਦੇ ਹੀ ਆ ਜਿੱਦਾਂ ਕਿ ਉਹਨੂੰ ਜਿੱਦਾਂ ਪਾਕਿਸਤਾਨ ਚ ਜਾ ਕੇ ਪਿਆਰ ਹੀ ਹੋ ਗਿਆ ਜਿੱਦਾਂ। ਕਹਿੰਦਾ ਮੈਂ ਵੀ ਏਦਾਂ ਕਹਿੰਦਾ ਹੀ ਆ ਜਿੱਦਾਂ ਮੈਂ ਪਿਆਰ ਉਹਨੂੰ ਹੋ ਗਿਆ ਆ ਜਿੱਦਾਂ ਉਹਦੇ ਪੁਖਤਾ ਸਬੂਤ ਵੀ ਆ।
ਉਹ ਕਿੱਦਾਂ?
ਕਹਿੰਦਾ ਉਹਦੇ ਸਬੂਤ ਵੀ ਮੇਰੇ ਕੋਲ ਪਿਆ ਹੀ ਆ ਜਿੱਦਾਂ ਉਹਨੂੰ ਹੋ ਗਿਆ ਆ ਜਿੱਦਾਂ ਪਿਆਰ ਲੱਗਦਾ ਹੀ ਆ ਜਿੱਦਾਂ ਮੈਨੂੰ ਕੋਈ ਮੰਨੋ ਜਾਂ ਨਾ ਮੰਨੋ।
ਅੱਛਾ ਅੱਛਾ।
ਕਹਿੰਦਾ ਪਿਆਰ ਤਾਂ ਹੋ ਹੀ ਗਿਆ ਜਿੱਦਾਂ ਪਿਆਰ ਮੁਹੱਬਤ ਦੀ ਗੱਲ ਕਰਦੇ ਆ ਜਿੱਦਾਂ ਉਹ ਪਿਆਰ ਕਹਿੰਦਾ ਹੋ ਗਿਆ ਆ ਉਹਨਾਂ ਨੂੰ। ਮੈਂ ਕਿਹਾ ਕਿੱਦਾਂ ਉਹ ਪਿਆਰ ਏਦਾਂ ਆ ਜਿੱਦਾਂ ਤੁਸੀਂ ਤਾਂ ਵੱਡੇ ਪਿਆਰ ਵਾਲੀ ਗੱਲ ਕਰਦੇ ਆ, ਵੱਡਾ ਪਿਆਰ ਨੀ ਉਹਨਾਂ ਨੂੰ ਹੋਇਆ ਤਾਂ ਪਿਆਰ ਹੋਇਆ ਜਿੱਦਾਂ ਕੁਝ ਨਾਲ।
ਤੁਸੀਂ ਲੱਗ ਗਏ ਆਓ ਭਾਜੀ, ਥੋੜਾ ਜਿਹਾ ਲੱਗ ਗਏ ਆਓ, ਲੱਗ ਗਏ।
ਕਹਿੰਦਾ ਜਿੱਦਾਂ ਗੁਰਬਾਣੀ ਦੇ ਨਾਲ ਪਿਆਰ, ਗੁਰਬਾਣੀ ਦੇ ਨਾਲ ਪਿਆਰ ਹੋ ਗਿਆ ਹੈ ਜਿੱਦਾਂ ਉਹਨੇ ਬੁੱਕ ਤੇ ਲਿਖੀ ਆ। ਕਹਿੰਦਾ ਜਿੱਦਾਂ ਮੰਡਾਵਲੀ, ਕਹਿੰਦਾ ਹੁਣ ਮੈਂ ਪੜ੍ਹ ਹੀ ਲਈ ਆ ਜਿੱਦਾਂ।
ਅੱਛਾ,
ਤੂੰ ਕਿੱਦਾਂ ਪੜ੍ਹ ਲਈ? ਤਾਂ ਆਉਂਦੀ ਨੀ ਹੈ। ਨਹੀਂ ਇਸ ਵਾਰ ਕਹਿੰਦਾ ਅੰਕਲ ਮੈਂ ਨਾ ਫਿਰ ਚੋਨੀ ਮੈਨ ਪਛਾ ਲਿਆ। ਕਹਿੰਦਾ ਸ਼ਾਮ ਨੂੰ ਪੀਂਦਾ ਸ਼ਰਾਬਾਂ, ਚੋਨੀ ਮੈਨ ਤਾਂ 6 ਤੋਂ 2 ਕਹਿੰਦੇ ਪਾਉਂਦੇ ਖੱਪ। ਮੈਂ ਕਿਹਾ ਤੁਸੀਂ ਇਹ ਜਿਹੜੀਆਂ ਗੱਲਾਂ ਬੰਦ ਕਰੋ। ਤੇ ਕਿਤਾਬਾਂ ਜਿਹੜੀ ਅਮਰੀਕ ਅੰਕਲ ਨੇ ਮੈਨੂੰ ਕਿਤਾਬ ਭੇਜੀ ਆ, ਇਹ ਕਹਿੰਦਾ ਬੈਠ ਕੇ ਨਾ ਦੋਨੋਂ ਜਣੇ ਮੈਨੂੰ ਪੜ੍ਹ ਪੜ੍ਹ ਕੇ ਸੁਣਾਓ ਦੋ ਦੋ ਚੈਪਟਰ। ਕਹਿੰਦਾ ਦੋ ਦੋ ਘੰਟੇ ਪਛਾੜੇ ਮੈਂ, ਦੋ ਦੋ ਘੰਟੇ ਪਛਾੜੇ ਆ। ਠੀਕ ਹੈ ਨਾ, ਹੁਣ ਮਜ਼ਾ ਹੀ ਆਉਣਾ ਆ ਕਿਤਾਬ ਪੜ੍ਹ ਕੇ।
ਨਹੀਂ ਮਜ਼ਾ ਨਹੀਂ ਆਇਆ, ਉਹਨੂੰ ਸਮਝ ਆ ਗਈ? ਸਮਝ ਆਈ?
ਉਹ ਕਹਿੰਦਾ ਇਸ ਵਾਰ ਮੈਨੂੰ ਸਮਝ ਵੀ ਆਈ ਅੰਕਲ ਜੀ, ਮੈਂ ਅੰਡਰਸਟੈਂਡ ਵੀ ਕੀਤਾ, ਮੈਂ ਅੰਡਰਸਟੈਂਡ ਵੀ ਕਿਤਾਬ ਪੜ੍ਹ ਗਿਆ, ਮੈਨੂੰ ਸਮਝ ਵੀ ਆ ਗਈ ਆ। ਇਹ ਪਹਿਲੀ ਵਾਰ ਜਿੱਦਾਂ ਮੈਂ ਕਹਿੰਦਾ ਜਿੱਦਾਂ ਪਹਿਲੀ ਵਾਰ ਹੋ ਗਿਆ ਹੀ ਆ ਜਿੱਦਾਂ ਹੁਣ ਕਹਿੰਦਾ ਮੈਂ ਅੱਗੇ ਤਾਂ ਜਿੱਦਾਂ ਮੈਂ ਕਹਿੰਦਾ ਸੀ ਨਾ ਮੈਂ ਉਹ ਮਾਸਟਰ ਬਣਨਾ ਹੈ, ਜਾਂ ਅਧਿਆਪਕ ਬਣਨਾ ਹੈ, ਹੁਣ ਕਹਿੰਦਾ ਮੈਂ ਆਪਣਾ ਜਿਹੜਾ ਓਬਜੈਕਟਿਵ ਹੈ ਨਾ ਇਹਨੂੰ ਥੋੜਾ ਅਪਗ੍ਰੇਡ ਕਰ ਲਿਆ ਹੈ ਜਿੱਦਾਂ ਹੁਣ ਕਹਿੰਦਾ ਹੁਣ ਮੈਂ ਪ੍ਰੋਫੈਸਰ ਹੀ ਬਣਨਾ
ਚਾਹੁੰਦੀ ਹਾਂ। ਉਹ ਜਿੱਦਾਂ ਹੁਣ ਅੱਜ ਕੱਲ ਅਪਗ੍ਰੇਡ ਮਹਿਕਮਾ ਚੱਲ ਰਿਹਾ, ਕਹਿੰਦੇ ਮੈਨੂੰ ਤਾਂ ਪਤਾ ਨੀ ਕੀ ਚੱਲ ਰਿਹਾ, ਹੁਣ ਅਧਿਆਪਕ ਤੋਂ ਅਪਗ੍ਰੇਡ ਹੋ ਕੇ ਹੁਣ ਪ੍ਰੋਫੈਸਰ ਬਣਨਾ ਮੇਰੀ ਕਿਤਾਬ ਪੜ੍ਹ ਕੇ।
ਹੁਣ ਕਹਿੰਦਾ ਮੈਂ ਪ੍ਰੋਫੈਸਰ ਹੀ ਬਣਨਾ, ਹੁਣ ਕਹਿੰਦਾ ਮੈਨੂੰ ਟੀਚਰ ਦੀ ਅੰਡਰਸਟੈਂਡ ਤਾਂ ਹੋਣ ਲੱਗ ਪਈ, ਸਮਝ ਵੀ ਆਉਣ ਲੱਗ ਪਈ ਹੈ, ਤੇ ਕਹਿੰਦਾ ਮੈਨੂੰ ਚਾਨਣ ਬੜਾ ਹੋਇਆ ਜਿੱਦਾਂ ਮੈਨੂੰ ਗੱਲਾਂ ਦਾ ਪਤਾ ਲੱਗਾ ਹੁਣ ਕਿ ਲਾਈਫ ਹੁੰਦੀ ਕੀ ਆ, ਜਿੱਦਾਂ ਬੁਝਾਟ ਤੇ ਹੀ ਆ। ਕਹਿੰਦਾ ਜ਼ਿੰਦਗੀ ਵੀ ਜਿਹੜੀ ਬੁਝਾਟ ਤੇ ਹੀ ਆ ਜਿੱਦਾਂ ਹੁਣ ਕਹਿੰਦਾ ਬੁਝਣੀ ਪੈਣੀ ਆ। ਤੇ ਕਹਿੰਦਾ ਕਿਤਾਬ ਬੜੀ ਚੰਗੀ ਆ, ਇਹ ਅੰਕਲ ਜੀ ਤੁਸੀਂ ਨਾ ਮੇਰੇ ਬਹੁਤ ਵੱਡਾ ਅਹਿਸਾਨ ਹੀ ਕਰ ਦਿੱਤਾ। ਹੁਣ ਅਮਨਦੀਪ ਤੋਂ ਉਹ ਜਿਹੜਾ ਜੈਲ ਲੱਗਿਆ ਨਾ ਪਿਆਰ ਵਾਲਾ, ਉਹ ਲਾ ਦੀ ਉਹ ਵੱਡਾ ਪਿਆਰ ਨੀ ਹੋਇਆ, ਫਿਰ ਉਹ ਤਾਂ ਕੁਝ ਦੇ ਨਾਲ ਪਿਆਰ ਹੋਇਆ ਜਿੱਦਾਂ ਪਿਆਰ ਹੋਇਆ ਗੁਰਬਾਣੀ ਨਾਲ ਪਿਆਰ ਹੋਇਆ, ਇਹਦੇ ਸਬੂਤ ਵੀ ਲੈਂਦੇ ਜਿੱਦਾਂ ਕਿਤਾਬਾਂ ਹੀ ਲਿਖੀਆਂ, ਜਿੱਦਾਂ ਹੁਣ ਜਾਚਦਾ ਵੀ ਕਰਕੇ ਆਇਆ ਧਾਰਨ ਵੀ ਜਿੱਦਾਂ ਹੁਣ ਕਹਿਣਾ ਮੰਗਦਾ ਕਿ ਤੁਸੀਂ ਕਦੇ ਗੱਲਾਂ ਜਿੱਦਾਂ ਕਰਿਆ ਕਰੋ। ਹੁਣ ਕਹਿੰਦਾ
ਚਲੋ ਬਹੁਤ ਵਧੀਆ, ਧੰਨਵਾਦ ਕਰਦੇ ਹੋ ਰਿੱਕੀ ਦਾ। ਉਹ ਗੱਲ ਇਹ ਹੈ ਵੀ ਪਹਿਲਾਂ ਉਹ ਉਹਨੂੰ ਉਹ ਅੰਡਰਸਟੈਂਡ ਤਾਂ ਕਰ ਲੈਂਦਾ ਸੀ, ਸਮਝ ਨਹੀਂ ਸੀ ਹੁੰਦੀ ਗੱਲ ਦੀ, ਤੇ ਹੁਣ ਉਹਨੂੰ ਚੰਗੀ ਗੱਲ ਹੈ ਵੀ ਉਹਨੂੰ ਸਮਝ ਵੀ ਆਉਣ ਲੱਗ ਗਈ ਆ। ਤੇ ਅਮਰੀਕ ਭਾਜੀ ਇੱਧਰ ਯੋਗੀ ਕੁਮਾਰ ਕਹਿੰਦੇ ਨੇ ਕਿ ਜਿਹੜਾ ਲੋਹੇ ਦਾ ਕੰਘਾ ਲੈਣਾ ਅਮਰੀਕ ਭਾਜੀ ਨੇ, ਕਿਤੇ ਉਹ ਪੌਲੀ ਵਾਲੇ ਲਿਫਾਫੇ ਵਾਲੀ ਗੱਲ ਨਾ ਹੋਵੇ ਅਮਰੀਕ ਭਾਜੀ ਦੇ ਨਾਲ। ਰਣਜੋਤ ਸਿੰਘ ਜੀ ਸਾਡੇ ਨਾਲ ਜੁੜੇ ਨੇ ਅਮਰੀਕਾ ਤੋਂ, ਕਹਿੰਦੇ ਮੈਂ ਕਾਲ ਕਰ ਸਕਦਾ ਜੀ, ਮੈਂ ਇੱਕ ਗੀਤ ਗਾਉਣਾ ਚਾਹੁੰਦਾ, ਕਿਵੇਂ ਕਰ ਸਕਦਾ? ਕੱਲ ਨੂੰ ਆਪਾਂ ਪ੍ਰੋਗਰਾਮ ਚ ਲਾਇਓ ਵੀਰੇ, ਇਹ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਮੈਨੂੰ ਮੈਸੇਜ ਭੇਜਿਓ, ਫੇਰ ਮੈਂ ਤੁਹਾਨੂੰ ਨੰਬਰ ਦਊਂਗਾ। ਹੁਣ ਪ੍ਰੋਗਰਾਮ ਤਕਰੀਬਨ 5 ਮਿੰਟ ਹੀ ਰਹਿੰਦੇ ਨੇ।
ਸਲਾਹ ਦੇਣਾ ਚਾਹੁੰਦਾ ਅਮਨਦੀਪ, ਤੁਹਾਨੂੰ ਵੀ ਤੁਹਾਨੂੰ ਵੀ ਭੁਲੇਖਾ ਸੀ, ਮੈਨੂੰ ਵੀ ਭੁਲੇਖਾ ਸੀ, ਅਸੀਂ ਵੀ ਗਾਣੇ ਗਾਉਂਦੇ ਹੁੰਦੇ ਸੀ, ਸਾਡੇ ਤਾਂ ਪੰਛੀ ਆਦਿ ਵਾਲੇ ਉੜ ਗਏ ਸੀ, ਉਹ ਗਾਣੇ ਬੰਦ ਹੋ ਗਏ ਰੇਡੀਓ ਵਾਲੇ, ਤੇ ਅਸੀਂ ਇਕੱਲੇ ਗਾਉਂਦੇ ਰਹਿ ਗਏ, ਤੇ ਉਹ ਉੜ ਗਏ ਸੀ ਕਿਤੇ ਧਿਆਨ ਰੱਖਣ, ਮਤਲਬ ਓਦਾਂ ਦਾ ਵਧੀਆ ਗਾਇਕ ਕੌਣ ਹੈ?
ਨਹੀਂ ਨਹੀਂ ਉਹ ਦੇਖੋ ਕਈ ਵਾਰੀ ਨੈਚੁਰਲ ਗਾਇਕੀ ਹੁੰਦੀ ਆ, ਸਾਡੇ ਤਾਂ ਹੈ ਨੀ ਸੀ, ਅਸੀਂ ਤਾਂ ਫਿਰ ਬਾਥਰੂਮ ਚ ਮੁਹੰਮਦ ਰਫੀ ਦਾ ਗਾਣਾ ਲਾ ਕੇ ਉਹਦੇ ਮਗਰ ਗਾਉਂਦੇ ਹੁੰਦੇ ਸੀਗੇ, ਤੇ ਬਾਥਰੂਮ ਵੀ ਤਾਂ ਵਧੀਆ ਲੱਗਦਾ, ਬਾਥਰੂਮ ਸਿੰਗਰ ਤਾਂ ਹੀ ਗਾਉਂਦੇ ਨੇ ਕਿਉਂਕਿ ਸਟੂਡੀਓ ਟਾਈਪ ਹੁੰਦਾ,
ਏਦਾਂ ਹੀ ਲੱਗਦੇ ਵੀ ਜਿੱਦਾਂ ਅਸੀਂ ਆਪ ਹੀ ਗਾਉਂਦੇ ਹੁੰਦੇ ਆ, ਕਮਾਲੇ ਕਰਦੇ ਆ,
ਕਮਾਲੇ ਹੋ ਗਈ। ਤੇ ਗੁਰਪ੍ਰੀਤ ਸਿੰਘ ਪਰਥ ਤੋਂ ਵੀ ਜੁੜੇ ਸੀ ਪ੍ਰੋਗਰਾਮ ਦੇ ਵਿਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬੌਬੀ ਸਿੱਧੂ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਹਣਾ ਚੱਲ ਰਿਹਾ ਰਿੱਕੀ ਬਹੁਤ ਗੁੱਡ ਹੈ ਜੀ ਤੁਹਾਡਾ, ਕਹਿੰਦੇ ਬਾਕੀ ਮੇਰੀ ਫਰੈਂਡ ਮੁਸਲਿਮ ਉਹ ਕਹਿੰਦੀ ਹੈ ਕਿ ਮੇਰੀ ਨੀਂਦ ਹੁਸ਼ਿਆਰ ਹੋ ਗਈ ਤੇ ਮੈਨੂੰ ਜਮਾਈ ਆਈ ਆ, ਇੰਜੋਏ ਯੋਰ ਸ਼ੋ। ਠੀਕ ਹੈ ਜੀ, ਸੋ ਕਾਫੀ ਟਰਮਸ ਆ ਜਿਹੜੀਆਂ ਸਾਨੂੰ ਪਤਾ ਨਹੀਂ ਹੁੰਦੀਆਂ, ਤੇ ਬੜਾ ਚੰਗਾ ਲੱਗਦਾ ਦੂਜੇ ਕਲਚਰਸ ਤੋਂ ਦੇਖ ਕੇ ਸੁਣ ਕੇ, ਹੈ ਨਾ। ਤਾਂ ਅਮਰੀਕ ਭਾਜੀ ਏਦਾਂ ਕਰਦੇ ਆ, ਹੁਣ ਆਪਾਂ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਤੁਹਾਡੇ ਵੱਲੋਂ ਸਾਡੇ ਵੱਲੋਂ ਸਾਰਿਆਂ ਵੱਲੋਂ ਅੱਜ ਦਾ ਜਿਹੜਾ ਦਿਨ ਹੈ ਬੜਾ ਅਹਿਮ ਹੈ, ਸਿੱਖ ਇਤਿਹਾਸ ਦੇ ਵਿਚ ਛੋਟੇ ਸਾਹਿਬਜ਼ਾਦੇ ਅੱਜ ਨੀਹਾਂ ਦੇ ਵਿਚ ਚਿਣਵਾਏ ਗਏ ਸੀ। ਆਪਾਂ ਸਾਰੇ ਉਹਨਾਂ ਨੂੰ ਸਮਰਪਿਤ ਹੋਈਏ। ਆਪਾਂ ਅਹਿਦ ਕਰੀਏ ਕਿ ਕੁਛ ਨਾ ਕੁਛ ਉਹਨਾਂ ਬਾਰੇ ਜ਼ਰੂਰ ਪੜ੍ਹੀਏ, ਆਪਣੇ ਮਨ ਦੇ ਅੰਦਰ ਲੈ ਕੇ ਆਈਏ। ਸਾਨੂੰ ਅਸੀਂ ਜਾਣਦੇ ਵੀ ਹਾਂ ਤਾਂ ਵੀ ਅਸੀਂ ਦੁਬਾਰਾ ਉਹਨੂੰ ਰਿਪੀਟ ਕਰਕੇ ਆਪ ਪੜ੍ਹੀਏ, ਆਪਣੇ ਬੱਚਿਆਂ ਨੂੰ ਦੱਸੀਏ, ਆਪਣੇ ਪਰਿਵਾਰ ਦੇ ਵਿਚ ਡਿਸਕਸ਼ਨ ਕਰੀਏ। ਸੋ ਅੱਜ ਅਸੀਂ ਸਾਰੇ ਇਹੀ ਮੈਸੇਜ ਲੈਣਾ ਤੇ ਕਰਨਾ ਆ, ਕਿਉਂਕਿ ਇੱਕ ਬਹੁਤ ਵੱਡਾ ਅੱਜ ਇਹ ਦਿਨ ਸੀਗਾ ਇਤਿਹਾਸ ਦੇ ਵਿਚ, ਏਸ਼ੀਆ ਦੇ ਇਤਿਹਾਸ ਦੇ ਵਿਚ, ਦੁਨੀਆਂ ਦੇ ਇਤਿਹਾਸ ਦੇ ਵਿਚ, ਕਿ ਜਿਸ ਨੇ ਨੁਹਾਰ ਹੀ ਬਦਲ ਦਿੱਤੀ, ਜਿਸ ਨੇ ਹਿਸਟਰੀ ਬਦਲ ਦਿੱਤੀ ਸਾਰੇ ਇਲਾਕੇ ਦੀ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਸਾਨੂੰ ਬੜੇ ਪਿਆਰ ਸਤਿਕਾਰ ਨਾਲ ਸੁਣਦੇ ਨੇ, ਸਾਂਝਾ ਪਾਉਂਦੇ ਨੇ ਵਿਚਾਰਾਂ ਦੀਆਂ। ਜੀ ਅਮਰੀਕ ਭਾਜੀ,
ਅਮਦੀਪ, ਮੈਂ ਵੀ ਇਹੀ ਕਹਾਂਗਾ, ਜਿਹੜੀਆਂ ਮਨਦੀਪ ਨੇ ਗੱਲਾਂ ਕਹੀਆਂ ਨਾ, ਇਹ ਅੱਜ ਅਸੀਂ ਅਹਿਦ ਲੈ ਲਈਏ ਤੇ ਇਹਨਾਂ ਗੱਲਾਂ ਨੂੰ ਪਗਾਉਣ ਦੀ ਕੋਸ਼ਿਸ਼ ਕਰੀਏ, ਤੇ ਰੋਸ਼ਨ ਮਸਤਕਵਿਲ ਦੀ ਤਲਾਸ਼ ਦੇ ਵਿਚ ਅਗਲਾ ਸਾਲ ਅਗਲੇ ਬੁੱਧਵਾਰ ਤੋਂ ਸ਼ੁਰੂ ਕਰੀਏ, ਉਹਦੀ ਸ਼ੁਰੂਆਤ ਕਰੀਏ। ਫਿਰ ਨਵੇਂ ਸਾਲ ਦਾ ਜਿਹੜਾ ਸਾਡਾ ਸੂਰਜ ਸ਼ੁਰੂ ਹੋਊਗਾ, ਜਿਸ ਵੇਲੇ ਉਹ ਆਸਾਂ ਅਤੇ ਉਮੰਗਾਂ ਨਾਲ ਭਰਿਆ ਹੋਊਗਾ। ਜੀ ਅਮਰੀਕ, ਇਹਨਾਂ ਸ਼ਬਦਾਂ ਨਾਲ ਮੈਂ ਆਜ਼ਾਦ ਰਹਿਣਾ। ਨਮਸਕਾਰ, ਅਦਾਬ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ ਤੇ ਸ਼ੁਕਰਾਨਾ ਜੀ। ਤੇ ਲਓ ਜੀ, ਹੁਣ ਆਪਾਂ ਵੀ ਪ੍ਰੋਗਰਾਮ ਸਮਾਪਤੀ ਵੱਲ ਨੂੰ ਕਰਦੇ ਆਂ। ਅਖੀਰ ਦੇ ਵਿਚ ਇਕ ਗੀਤ ਲਾਉਣਾ, ਕੱਲ ਨੂੰ ਆਪਾਂ ਗੀਤ ਸੁਣਾਂਗੇ ਬਾਈ ਜੀ ਤੁਹਾਡਾ, ਰਣਜੋਤ ਜੀ ਤੇ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਜੁੜਦੇ ਨੇ ਦੇਸ਼ ਵਿਦੇਸ਼ ਤੋਂ, ਉਹਨਾਂ ਦਾ ਵੀ ਧੰਨਵਾਦ। ਤੇ ਜਾਣ ਲੱਗੇ ਤੁਹਾਨੂੰ ਹੁਣ ਮੈਂ ਗੀਤ ਸੁਣਾਉਣਾ, ਤਰਸੇਮ ਜੱਸੜ ਦਾ ਤੇਰਾ ਤੇਰਾ ਨਵਾਂ ਗੀਤ ਆਇਆ ਤੇ ਪ੍ਰੋਗਰਾਮ ਪੋਡਕਾਸਟ ਦੇ ਵਿਚ ਵੀ ਤੁਸੀਂ ਸੁਣ ਸਕਦੇ ਹੋ। ਅਗਰ ਸੁਣ ਰਹੇ ਹੋ ਇਸ ਵੇਲੇ ਤਾਂ ਆਪ ਨੂੰ ਸਤਿ ਸ੍ਰੀ ਅਕਾਲ ਤੇ ਕੱਲ ਨੂੰ ਫੇਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਜੀ, ਦਿਲ ਵਾਲੀ ਗੱਲ ਤੇ ਨਵੇਂ ਮਸਲੇ, ਨਵੀਆਂ ਗੱਲਾਂ। ਤਦ ਤੱਕ ਰੱਬ ਰਾਖਾ।
ਕਿਸੇ ਦਾ ਰਾਮ, ਕਿਸੇ ਦਾ ਅੱਲਾ, ਕਿਸੇ ਦੇ ਬਹੁਤੇ, ਕਿਸੇ ਦਾ ਗੱਲਾ, ਕਿਸੇ ਦਾ ਯਾਰ, ਕਿਸੇ ਦਾ ਛੱਲਾ, ਸਭ ਆ ਤੇਰਾ ਤੇਰਾ ਤੇਰਾ, ਸਭ ਆ ਤੇਰਾ 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 ਤੇਰਾ, ਕੱਖ ਨਾ ਮੇਰਾ 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 ਮੇਰਾ, ਸਭ ਆ ਤੇਰਾ 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 ਤੇਰਾ, ਕੱਖ ਨਾ ਮੇਰਾ 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 ਮੇਰਾ, ਸਭ ਆ ਤੇਰਾ 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 ਤੇਰਾ, ਸਭ ਆ ਤੇਰਾ 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 ਤੇਰਾ। ਸੂਰਜ ਤੂੰ ਹੀ, ਚੰਦ ਐ ਤੂੰ ਹੀ, ਸਭ ਤੇ ਉਹ ਅੰਗ ਸੰਗ ਐ, ਰੋਜ਼ੀ ਰੋਟੀ ਦੀ ਵੀ ਕਦਰ ਕਰੀ, ਉਹ ਜਿੰਨੀ ਮਿਲ ਗਈ ਸਬਰ ਕਰੀ, ਤੇ ਫਮੀਵੇਂ ਦੇ ਲਈ ਅੱਖ ਭਰੀ ਤੇ ਤਕੜਿਆਂ ਦੇ ਨਾਲ ਕਦਰ ਕਰੀ, ਆਗਾਸ ਕਿੰਨੇ ਪਾਤਾਲ ਕਿੰਨੇ, ਤੂੰ ਦੱਸ ਗਿਆ ਬਾਬਾ ਹਾਲ ਕਿੰਨੇ, ਸਾਈਂਸ ਨੂੰ ਲੱਗ ਗਏ ਸਾਲ ਕਿੰਨੇ, ਕੁਝ ਮੂਰਖ ਕਰਨ ਸਵਾਲ ਕਿੰਨੇ, ਤੇਰਾ 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 ਤੇਰਾ, ਕੱਖ ਨਾ ਮੇਰਾ 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 ਮੇਰਾ
ਤੇਰਾ ਤੇਰਾ। ਹੋ ਕਰ ਆਇਆ ਹੂੰ ਇਨਸਾਨ ਗਲੀਆਂ ਸੇ, ਇਨਸਾਨੀਅਤ ਨਾ ਮਿਲੀ ਇਨਸਾਨ ਨਾ ਮਿਲਾ, ਇਬਾਦਤ ਕੇ ਨਾਮ ਕੇ ਝੰਡੇ ਤੋਂ ਮਿਲੇ, ਇਬਾਦਤ ਨਾ ਮਿਲੀ ਭਗਵਾਨ ਨਾ ਮਿਲਾ,
ਜੱਸੜ ਖੋਇਆ ਜੱਸੜ ਭੁੱਲਿਆ, ਮੈਂ ਤਾਂ ਫਿਰਦਾ ਇੱਥੇ ਹੁਲਿਆ, ਨਾ ਕੋਈ ਨੇਤਰ ਅਕਲ ਦਾ ਖੁੱਲਿਆ, ਪਰ ਜਾ ਨੱਚਦਾ ਫਿਰਦਾ ਭੁੱਲਿਆ, ਜਦੋਂ ਵੀ ਕਰਦਾ ਤੂੰ ਹੀ ਕਰਦਾ, ਤੂੰ ਹੀ ਜਿੱਤਦਾ ਮੈਂ ਤਾਂ ਹਰਦਾ, ਤੇਰੇ ਬਿਨਾਂ ਨਾ ਪਲ ਵੀ ਸਰਦਾ, ਇਹ ਗੀਤ ਵੀ ਤੇਰੇ, ਰੀਤ ਵੀ ਤੇਰੇ, ਬਣਦੇ ਗਲੇ ਸੰਗੀਤ ਵੀ ਤੇਰੇ, ਰਾਜ ਵੀ ਤੇਰੇ, ਤਾਜ ਵੀ ਤੇਰੇ, ਚਿੜੀ ਵੀ ਤੇਰੀ, ਬਾਜ਼ ਵੀ ਤੇਰੇ, ਪਾਰਸ ਤੇਰੇ, ਨਮਾਜ਼ ਵੀ ਤੇਰੇ, ਸਾਰੇ ਅਲਫਾਜ਼ ਵੀ ਤੇਰੇ, ਵਿਗੜੇ ਸਵਰੇ ਕਾਜ ਵੀ ਤੇਰੇ, ਤੇਰਾ ਸਭ ਆ ਤੇਰਾ, ਸਭ ਆ ਤੇਰਾ 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 ਤੇਰਾ, ਤੇਰਾ 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 ਸਭ ਹੈ ਤੇਰਾ।